And now, News Takeaway.
ਕਨੈਕਟ ਐਫਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ ਆ। ਯਾਰ ਗੱਲਾਂ ਹੁਣ ਨਾ ਕਈ ਅਪਡੇਟਸ ਨਾਲ ਦੀ ਨਾਲ ਆਈ ਜਾਂਦੀਆਂ। ਮੈਨੂੰ ਲੱਗਦਾ ਆਪਾਂ ਗੱਲ ਇੱਥੋਂ ਹੀ ਸ਼ੁਰੂ ਕਰ ਲਈਏ ਜੋ ਇਸ ਵੇਲੇ ਮਿਡਲ ਈਸਟ ਦੀ ਵਾਰ ਆ।
ਸ਼ੋਰ,
ਕਿਉਂਕਿ ਲੋਕਲ ਵੀ ਖਬਰਾਂ ਕਈ ਨੇ, ਪਰ ਆਈ ਥਿੰਕ ਯੂ ਨੋ, ਕਿਉਂਕਿ ਇੱਕਦਮ ਧਿਆਨ ਮੇਰਾ ਕਿਸੇ ਚੀਜ਼ ਵੱਲ ਗਿਆ ਹੁਣੇ। ਇਸ ਵੇਲੇ ਦੇਖੋ, ਅੱਜ 12ਵਾਂ ਦਿਨ ਹੋ ਗਿਆ ਮਿਡਲ ਈਸਟ ਦੇ ਵਿੱਚ ਚੱਲਦੀ ਇਸ ਜੰਗ ਦਾ। ਜਦੋਂ ਪਿਛਲੇ ਸਾਲ ਵੀ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ ਉੱਪਰ ਹਮਲੇ ਕੀਤੇ ਗਏ ਸੀ, ਉਦੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਈਰਾਨ ਦੀ ਜਿੰਨੀ ਵੀ ਨਿਊਕਲੀਅਰ ਕੇਪੇਬਿਲਿਟੀ ਸੀਗੀ, ਅਸੀਂ ਉਹਨੂੰ ਬਹੁਤ ਪਛਾੜ ਦਿੱਤਾ, ਉਹਨੂੰ ਬਹੁਤ ਬੁਰੀ ਤਰ੍ਹਾਂ ਡਿਸਟਰੋਏ ਕਰਤਾ, ਵੀ ਹੁਣ ਇਹਨਾਂ ਤੋਂ ਕਈ ਸਾਲ ਨਹੀਂ ਦੁਬਾਰਾ ਤੋਂ ਆਪਣੀ ਕੇਪੇਬਿਲਿਟੀ ਡਿਵੈਲਪ ਕਰ ਹੋਣੀ। ਈਰਾਨ ਵਾਲੇ ਉਦੋਂ ਹੀ ਕਹਿੰਦੇ ਸੀ, ਕਹਿੰਦੇ 6 ਮਹੀਨੇ ਪਿੱਛੇ ਪਿਆ ਸਾਡਾ ਪ੍ਰੋਗਰਾਮ, ਕੋਈ ਬਹੁਤਾ ਫਰਕ ਨਹੀਂ ਪਿਆ। ਸੋ ਹੁਣ ਤਾਂ ਇਹੀ ਲੱਗਦਾ ਵੀ ਉਹਨਾਂ ਦੀ ਗੱਲ ਹੀ ਸਹੀ ਸੀ, ਕਿਉਂਕਿ ਦੁਬਾਰਾ ਹੁਣ 12ਵਾਂ ਦਿਨ ਅੱਜ ਹੋ ਗਿਆ ਹੁਣ ਇਸ ਫਰੈਸ਼ ਕੌਨਫਲਿਕਟ ਦਾ। ਅਜੇ ਵੀ ਇਹਦੇ ਉੱਪਰ ਇਹਦੇ ਕਿਤੇ ਵੀ ਇਹਦੇ ਰੁਕਣ ਦੇ ਆਸਾਰ ਨਹੀਂ ਬਣੇ ਹੋਏ, ਕੋਈ ਆਸਾਰ ਨਜ਼ਰ ਨਹੀਂ ਆਉਂਦੇ। ਇਸ ਸਭ ਦੇ ਵਿੱਚ ਹੁਣ ਖਬਰਾਂ ਇਹ ਆਉਂਦੀਆਂ ਪਈਆਂ ਕਿ ਪਿਛਲੇ ਦਿਨਾਂ ਤੋਂ ਜਿਹੜੀ ਇੰਟਰਨੈਸ਼ਨਲ ਐਨਰਜੀ ਏਜੰਸੀ ਆ, ਜਿਹਦੇ 32 ਮੈਂਬਰਸ ਨੇ, ਉਹਨਾਂ ਦਾ ਇਹ ਕਹਿਣਾ ਸੀ ਵੀ ਅਸੀਂ ਆਪਣੇ ਸਟ੍ਰੈਟੇਜਿਕ ਰਿਜ਼ਰਵਸ ਰਿਲੀਜ਼ ਕਰਦੇ ਹਾਂ। ਪਹਿਲਾਂ G7 ਦੇ ਮੁਲਕਾਂ ਦੇ ਜਿਹੜੇ ਫਾਈਨੈਂਸ ਮਿਨਿਸਟਰਸ ਨੇ, ਉਹਨਾਂ ਤੋਂ ਇਹ ਗੱਲ ਸ਼ੁਰੂ ਹੋਈ ਸੀ। ਉਹਨਾਂ ਨੇ IEA ਨੂੰ ਕਿਹਾ ਵੀ ਤੁਸੀਂ ਆਪਦਾ ਜਾਇਜ਼ਾ ਲਓ। IEA ਵੱਲੋਂ ਹੁਣ ਇਹ ਫੈਸਲਾ ਲੈ ਲਿਆ ਗਿਆ ਕਿ ਸਟ੍ਰੈਟੇਜਿਕ ਆਇਲ ਰਿਜ਼ਰਵਸ ਰਿਲੀਜ਼ ਕੀਤੇ ਜਾਣਗੇ।
ਸੋ ਕੱਲ੍ਹ ਹੀ ਮੀਟਿੰਗ ਹੋਈ ਐਨਰਜੀ ਮਿਨਿਸਟਰਸ ਦੀ, G7 ਐਨਰਜੀ ਮਿਨਿਸਟਰਸ ਦੀ
ਜੀ,
ਅਤੇ ਉਹਦੇ ਵਿੱਚ ਉਹਨਾਂ ਨੇ ਆਪਸ ਦੇ ਵਿੱਚ ਵਿਚਾਰ ਕੀਤਾ ਅਤੇ ਉਹਨਾਂ ਨੇ ਕਿਹਾ ਕਿ ਸਾਡੀ ਆਪਸ ਦੇ ਵਿੱਚ ਸਹਿਮਤੀ ਹੈ ਕਿ ਜਿਹੜੇ ਸਟ੍ਰੈਟੇਜਿਕ ਰਿਜ਼ਰਵਸ ਨੇ
ਜੀ,
ਉਹਨਾਂ ਵਿੱਚੋਂ ਤੇਲ ਰਿਲੀਜ਼ ਕੀਤਾ ਜਾਵੇ। ਬਟ ਉਹਨਾਂ ਨੇ IEA ਨੂੰ ਕਹਿਤਾ, ਇੰਟਰਨੈਸ਼ਨਲ ਐਨਰਜੀ ਏਜੰਸੀ ਨੂੰ, ਕਿ ਵੀ ਤੁਸੀਂ ਅਸੈਸਮੈਂਟ ਕਰਕੇ ਫਾਈਨਲ ਫੈਸਲਾ ਤੁਸੀਂ ਦੱਸੋ। ਸੋ IEA ਨੇ ਅੱਜ ਸਵੇਰੇ ਸਾਡੇ ਸਮੇਂ ਮੁਤਾਬਕ ਸਵੇਰੇ 6 ਵਜੇ ਆਪਣੀ ਜਿਹੜੀ ਰੈਕਮੈਂਡੇਸ਼ਨ ਉਹ ਰਿਲੀਜ਼ ਕੀਤੀ ਹੈ। ਅਤੇ ਉਹ ਜਿਹੜਾ ਜਿਵੇਂ ਕਿ ਐਕਸਪੈਕਟਡ ਸੀ, ਉਹਨਾਂ ਨੇ ਕਿਹਾ ਵੀ 400 ਮਿਲੀਅਨ ਬੈਰਲਸ ਜਿਹੜਾ ਤੇਲ ਹੈ ਉਹ ਸਟ੍ਰੈਟੇਜਿਕ ਰਿਜ਼ਰਵਸ ਦੇ ਵਿੱਚੋਂ ਰਿਲੀਜ਼ ਕੀਤਾ ਜਾਵੇ ਮੈਂਬਰ ਮੁਲਕਾਂ ਵੱਲੋਂ। ਅਤੇ ਇਹਦੇ ਵਿੱਚ ਉਹਨਾਂ ਨੇ ਕੋਈ ਸਟ੍ਰਿਕਟ ਟਾਈਮ ਫਰੇਮ ਜਿਹੜਾ ਹੈ ਉਹ ਥੋਪਿਆ ਨਹੀਂ ਹੈ। ਉਹ ਕਹਿੰਦੇ ਵੀ ਹਰ ਮੁਲਕ ਆਪਣੇ ਕਨਵੀਨੀਅੰਸ ਮੁਤਾਬਕ। ਸੋ ਆਮ ਤੌਰ 'ਤੇ ਹੁੰਦਾ ਕੀ ਹੈ, 1 ਜਾਂ 2 ਮਹੀਨੇ ਦੇ ਅੰਦਰ ਅੰਦਰ ਇਹ ਜਿਹੜੇ ਰਿਜ਼ਰਵਸ ਨੇ ਰਿਲੀਜ਼ ਕੀਤੇ ਜਾਂਦੇ ਨੇ। ਸੋ ਇਸ ਤੋਂ ਪਹਿਲਾਂ ਜਿਹੜਾ ਸਭ ਤੋਂ ਵੱਡਾ ਕੋਈ ਰਿਲੀਜ਼ ਹੋਇਆ ਆਇਲ ਦਾ, ਉਹ ਜਦੋਂ ਰਸ਼ੀਆ ਨੇ ਯੂਕਰੇਨ ਦੇ ਉੱਤੇ ਹਮਲਾ ਕੀਤਾ ਸੀ। ਸੋ 2022 ਦੇ ਵਿੱਚ ਇਸ ਤੋਂ ਪਹਿਲਾਂ IEA ਨੇ 182 ਮਿਲੀਅਨ ਬੈਰਲਸ ਰਿਲੀਜ਼ ਕਰਨ ਲਈ ਕਿਹਾ ਸੀ ਮੈਂਬਰ ਮੁਲਕਾਂ ਨੂੰ,
ਅਤੇ
ਇਸ ਵਾਰ 400 ਮਿਲੀਅਨ ਬੈਰਲਸ ਰਿਲੀਜ਼ ਕੀਤੇ ਜਾ ਰਹੇ,
ਦੁੱਗਣੇ ਤੋਂ ਵੀ ਜ਼ਿਆਦਾ ਹੈ ਇਹ। ਸੋ ਵੈਸੇ ਜਿਹੜੇ ਇਹ G7 ਮੁਲਕ ਨੇ, ਇਹਨਾਂ ਦਾ ਜਿਹੜਾ ਟੋਟਲ ਰਿਜ਼ਰਵ ਹੈ G7 ਮੁਲਕਾਂ ਦਾ, ਉਹ 1.2 ਬਿਲੀਅਨ ਬੈਰਲ ਦਾ ਹੈ। IEA ਦੇ ਮੈਂਬਰ ਮੁਲਕਾਂ ਦੀ ਗਿਣਤੀ ਹੈ 32, 32 ਮੈਂਬਰ ਨੇਸ਼ਨਸ ਨੇ। ਸੋ ਉਹਨਾਂ ਦੇ ਕੋਲ ਆਇਲ ਰਿਜ਼ਰਵਸ ਦੇ ਵਿੱਚੋਂ ਹੁਣ ਕਿੰਨੇ ਜ਼ਿਆਦਾ, ਕਿੰਨੀ ਦੇਰ ਤੱਕ ਇਹਨਾਂ ਨੂੰ ਸਸਟੇਨ ਕਰਨਾ ਪੈਂਦਾ ਆਇਲ ਰਿਜ਼ਰਵਸ ਦੇ ਸਟ੍ਰੈਟੇਜਿਕ ਰਿਲੀਜ਼ ਨੂੰ, ਕਿੰਨਾ ਉਹ ਸਸਟੇਨ ਕਰ ਸਕਦੇ ਨੇ, ਇਹ ਦੇਖਣਾ ਹੋਏਗਾ। ਪਰ ਇਹ ਸਾਰਾ ਕੁਝ ਡਿਪੈਂਡ ਇਸ ਗੱਲ ਦੇ ਉੱਪਰ ਹੀ ਕਰਦਾ ਕਿ ਜਿਹੜੀ ਇਹ ਵਾਰ ਹੈ ਕਿੰਨੀ ਕੁ ਲੰਬੀ ਖਿੱਚਦੀ ਆ।
ਈਰਾਨ ਵੱਲੋਂ ਸਟੇਟ ਆਫ ਹੋਰਮੂਜ਼ ਦੇ ਵਿੱਚ 3 ਵੈਸਲਸ ਨੂੰ ਅੱਜ ਟਾਰਗੇਟ ਕੀਤਾ ਗਿਆ, ਅਤੇ ਈਰਾਨ ਦੀ ਮਿਲਟਰੀ ਕਮਾਂਡ ਵੱਲੋਂ ਇਹ ਕਿਹਾ ਗਿਆ ਕਿ ਗੈਟ ਰੈਡੀ ਫੋਰ $200 ਪਰ ਬੈਰਲ, ਕਿ ਜਿਹੜਾ ਇਹ ਤੇਲ ਦੀਆਂ ਕੀਮਤਾਂ ਸੀ $200 ਪਰ ਬੈਰਲ ਤੱਕ ਲੈ ਜਾਵਾਂਗੇ ਵੀ ਜੇਕਰ ਇਹ ਕੌਨਫਲਿਕਟ ਖਤਮ ਨਹੀਂ ਹੋਇਆ ਜਲਦੀ।
ਜਿਹੜੇ ਅੱਜ ਵਾਸੂ ਜੀ ਸਟੇਟ ਆਫ ਹੋਰਮੂਜ਼ ਦੇ ਵਿੱਚ ਜਿਨ੍ਹਾਂ ਸ਼ਿਪਸ ਨੂੰ ਟਾਰਗੇਟ ਕੀਤਾ ਗਿਆ, ਉਹਨਾਂ ਦੇ ਵਿੱਚੋਂ ਇੱਕ ਥਾਈਲੈਂਡ ਦੀ ਸ਼ਿਪ ਸੀਗੀ, ਉਹਦੇ ਉਹਨੂੰ ਅੱਗ ਲੱਗਣ ਦੀ ਵੀ ਖਬਰ ਆ। ਉਹਦੇ ਉੱਪਰੋਂ ਉਹਦੇ 3 ਕਰੂ ਮੈਂਬਰ ਮਿਸਿੰਗ ਨੇ, ਕਈਆਂ ਨੂੰ ਜਿਹੜੀ ਓਮਾਨ ਦੀ ਨੇਵੀ ਸੀ ਉਹਨਾਂ ਨੇ ਰੈਸਕਿਊ ਕੀਤਾ। ਪਰ ਸਟ੍ਰੇਟ ਆਫ ਹੋਰਮੂਜ਼ ਦੇ ਵਿੱਚ ਹੀ ਅਮਰੀਕਾ ਨੇ ਇਹ ਵੀ ਦਾਅਵਾ ਕੀਤਾ ਕਿ ਈਰਾਨ ਦੀ ਜਿਹੜੀਆਂ ਸ਼ਿਪ ਸੀਗੀਆਂ, ਜਿਹੜੀ ਕਿ ਉੱਥੇ ਮਾਈਨਸ ਵਿਛਾਉਂਦੀਆਂ ਸੀ, ਸੋ ਪਾਣੀ ਥੱਲੇ ਜਿਹੜੀ ਬਾਰੂਦੀ ਸੁਰੰਗ ਵਿਛਾਉਣ ਵਾਲੀਆਂ ਜਿਹੜੀਆਂ ਉਹਨਾਂ ਦੀਆਂ ਈਰਾਨ ਦੀਆਂ ਸ਼ਿਪ ਸੀਗੀਆਂ, ਵੀ 16 ਅਜਿਹੇ ਸਮੁੰਦਰੀ ਬੇੜੇ ਅਮਰੀਕਾ ਨੇ ਈਰਾਨ ਦੇ, ਉਹ ਵੀ ਡਿਸਟਰੋਏ ਕੀਤੇ ਨੇ, ਅਮਰੀਕਾ ਵੱਲੋਂ ਇਹ ਦਾਅਵਾ ਕੀਤਾ ਗਿਆ।
ਕੱਲ੍ਹ ਪੀਟ ਹੈਕਸ ਅਤੇ ਡੋਨਾਲਡ ਟਰੰਪ ਦੋਨੋਂ ਹੀ ਇਹ ਗੱਲਾਂ ਕਹਿਣ ਲੱਗੇ ਹੋਏ ਸੀ। ਸੋ ਉਹਨਾਂ ਨੇ ਕਈ ਤਰ੍ਹਾਂ ਦੇ ਦਾਅਵੇ ਕੀਤੇ ਨੇ। ਵਿਜੇ ਜੀ, ਅਸੀਂ ਦੇਖਿਆ ਵੀ ਪਰਸੋਂ ਦਾ ਜਿਹੜਾ ਦਿਨ ਸੀ
ਜੀ,
ਉਦੋਂ ਡੋਨਾਲਡ ਟਰੰਪ ਵੱਲੋਂ ਕੁਝ ਸੰਕੇਤ ਦਿੱਤੇ ਗਏ ਵੀ ਇਹ ਜਿਹੜਾ ਪੂਰਾ ਕੌਨਫਲਿਕਟ ਹੈ ਬਹੁਤੀ ਦੇਰ ਨਹੀਂ ਚੱਲੇਗਾ, ਕਿ ਇਹ ਸ਼ਾਰਟ ਟਰਮ ਐਕਸਕਰਜ਼ਨ ਹੈ, ਇਸ ਤਰ੍ਹਾਂ ਦੇ ਉਹਨਾਂ ਨੇ ਕਈ ਬਿਆਨ ਦਿੱਤੇ। ਉਸ ਤੋਂ ਬਾਅਦ ਲੰਘੇ ਕੱਲ ਜਦੋਂ ਮਾਰਕੀਟਸ ਖੁੱਲੀਆਂ ਤੇ ਥੋੜੀ ਸੋਫਟਨਿੰਗ ਦੇਖਣ ਨੂੰ ਮਿਲੀ, ਪਰ ਉਸ ਤੋਂ ਬਾਅਦ ਜਿਸ ਤਰ੍ਹਾਂ ਦੇ ਚੱਕਵੇਂ ਬਿਆਨ ਕੱਲ ਸਾਰਾ ਦਿਨ ਦਿੱਤੇ ਗਏ, ਉਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਇਹ ਡਰ ਬੈਠ ਗਿਆ ਕਿ ਜਿਹੜਾ ਕੌਨਫਲਿਕਟ ਹੈ ਛੇਤੀ ਖਤਮ ਨਹੀਂ ਹੋਣਾ, ਕਿਉਂਕਿ ਕੱਲ ਜਿਹੜੀ ਸਾਰੀ ਚੈਸ ਥੰਪਿੰਗ ਹੋਈ ਹੈ ਦੋਨੋਂ ਪਾਸਿਓਂ, ਕਿ ਸੋ ਉਸ ਤੋਂ ਉਹਨਾਂ ਨੇ ਜਿਸ ਤਰ੍ਹਾਂ ਦੇ ਬਿਆਨ ਸਵੇਰੇ ਸਵੇਰੇ ਦਿੱਤੇ, ਇਰਾਨ ਦੇ ਸਪੀਕਰ ਵੱਲੋਂ ਕਿਹਾ ਗਿਆ ਵੀ ਡੈਫੀਨੇਟਲੀ ਨਾਟ ਲੁਕਿੰਗ ਫੋਰ ਅ ਸੀਜ਼ ਫਾਇਰ, ਪੀਟ ਹੈਗਸੈਥ ਨੇ ਕਿਹਾ ਕਿ ਇਟ ਵਿਲ ਬੀ ਦ ਮੋਸਟ ਇੰਟੈਂਸ ਡੇ ਆਫ ਸਟ੍ਰਾਈਕਸ ਔਨ ਇਰਾਨ ਸੋ ਫਾਰ। ਸੋ ਉਹੀ ਜਿਹੜੇ ਬਿਆਨ ਨੇ ਉਹ ਅੱਜ ਵੀ ਉਸ ਤਰ੍ਹਾਂ ਦੇ ਬਿਆਨ, ਚੱਕਵੇਂ ਬਿਆਨ ਜਾਰੀ ਨੇ। ਅਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਇਰਾਨ ਦੀ ਮਿਲਟਰੀ ਕਮਾਂਡ ਵੱਲੋਂ ਕਿਹਾ ਜਾ ਰਿਹਾ ਕਿ ਗੈਟ ਰੈਡੀ ਫੋਰ $200 ਪਰ ਬੈਰਲ। ਅਤੇ ਉਹਨਾਂ ਨੇ ਨਾਲ ਇਹ ਵੀ ਅੱਜ ਦਾਅਵਾ ਕੀਤਾ ਇਰਾਨ ਦੀ ਜੁਆਇੰਟ ਮਿਲਟਰੀ ਕਮਾਂਡ ਨੇ ਕਿ ਉਹ ਹੁਣ ਮਿਡਲ ਈਸਟ ਦੇ ਵਿੱਚ ਜਿਹੜੀਆਂ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਨੇ, ਬੈਂਕਸ ਨੇ, ਉਹਨਾਂ ਨੂੰ ਟਾਰਗੇਟ ਕਰਨਾ ਸ਼ੁਰੂ ਕਰਨਗੇ।
ਉਹ ਇਸ ਕਰਕੇ ਕਿਉਂਕਿ ਤਹਿਰਾਨ ਦੇ ਵਿੱਚ ਇੱਕ ਇਰਾਨੀਅਨ ਬੈਂਕ ਆ ਜਿਹਦੇ ਜਿਹੜਾ ਆਲਰੇਡੀ ਅਮਰੀਕਾ ਵੱਲੋਂ ਸੈਂਕਸ਼ਨ ਕੀਤਾ ਹੋਇਆ। ਅੱਜ ਤਹਿਰਾਨ ਸਥਿਤ ਉਸ ਬੈਂਕ ਉੱਪਰ ਹਮਲਾ ਹੋਇਆ, ਉਹਦੀ ਰਿਟੈਲੀਏਸ਼ਨ ਵਜੋਂ ਹੁਣ ਅੱਜ ਇਹ ਗੱਲ ਆਖੀ ਗਈ ਆ ਇਰਾਨ ਵੱਲੋਂ ਕਿ ਅਸੀਂ ਮਿਡਲ ਈਸਟ ਦੇ ਵਿੱਚ ਜਿਹੜੀਆਂ ਅਮੈਰੀਕਨ ਇਜ਼ਰਾਈਲੀ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਨੇ, ਬੈਂਕਸ ਨੇ, ਉਹਨਾਂ ਨੂੰ ਨਿਸ਼ਾਨਾ ਬਣਾਵਾਂਗੇ। ਜਿਹਦਾ ਮਤਲਬ ਇਹ ਆ ਵਾਸੂ ਜੀ ਕਿ ਜਿਹੜੇ ਅਮਰੀਕਨ ਕਈ ਬੈਂਕ ਨੇ UAE ਦੇ ਵਿੱਚ, ਦੁਬਈ 'ਚ ਨੇ, ਉੱਧਰ ਸਾਊਦੀ ਅਰੇਬੀਆ 'ਚ ਕਈ ਜਿਹੜੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਅਮੈਰੀਕਨ ਉੱਥੇ ਮੌਜੂਦ ਨੇ, ਇਸੇ ਤਰ੍ਹਾਂ ਬਹਿਰੇਨ ਦੇ ਵਿੱਚ ਨੇ। ਸੋ ਇਹਨਾਂ ਵਾਸਤੇ ਜਿਹੜੇ ਇੱਕ ਨਵਾਂ ਇੱਕ ਰਿਨਿਊਡ ਥਰੈਟ ਬਣ ਗਈ ਹੈ ਇਸ ਤਰ੍ਹਾਂ ਦੇ ਹਮਲਿਆਂ ਦੀ। ਦੁਬਈ ਇੰਟਰਨੈਸ਼ਨਲ ਏਅਰਪੋਰਟ ਦੇ ਲਾਗੇ ਅੱਜ ਵੀ ਡਰੋਨ ਡਿੱਗੇ ਨੇ, ਉੱਥੇ 4 ਬੰਦੇ ਫੱਟੜ ਹੋਏ ਦੱਸੇ ਜਾਂਦੇ ਨੇ। ਹਾਲਾਂਕਿ ਦੁਬਈ ਤੋਂ ਕਿਹਾ ਜਾ ਰਿਹਾ ਕਿ ਫਲਾਈਟਸ ਚੱਲਦੀਆਂ ਪਈਆਂ ਨੇ, ਪਰ ਜਿਹੜਾ ਖਤਰਾ ਹੈ ਉਹ ਟਲਿਆ ਨਹੀਂ। ਜਦੋਂ ਦਾ ਇਹ ਕੌਨਫਲਿਕਟ 28 ਤਰੀਕ ਤੋਂ ਸ਼ੁਰੂ ਹੋਇਆ, ਅੱਜ ਦੁਪਹਿਰੇ ਪਹਿਲੀ ਵਾਰ ਹੋਣਾ ਕਿ ਯੂਨਾਈਟਿਡ ਨੇਸ਼ਨਸ ਦੇ ਜਿਹੜਾ ਸਿਕਿਉਰਿਟੀ ਕਾਊਂਸਲ ਆ ਉਹਦੇ ਵਿੱਚ ਵੀ ਇੱਕ ਮਤਾ ਲਿਆਂਦਾ ਜਾ ਰਿਹਾ, ਉਹਦੇ ਉੱਪਰ ਵੋਟਿੰਗ ਹੋਣੀ ਆ।
GCC ਵੱਲੋਂ ਲਿਆਂਦਾ ਗਿਆ ਮਤਾ
ਜੀ। ਸੋ ਜਿਹੜੀ ਗਲਫ ਕੋਆਰਡੀਨੇਸ਼ਨ
ਕੋਆਪਰੇਸ਼ਨ
ਕਾਊਂਸਲ ਜਿਹੜੇ ਆਹ ਗਲਫ ਨੇਸ਼ਨਸ ਨੇ ਉਹਨਾਂ ਵੱਲੋਂ ਇਹ ਮਤਾ ਲਿਆਂਦਾ ਜਾ ਰਿਹਾ। ਉਹਦੇ ਵਿੱਚ ਮੰਗ ਇਹ ਕੀਤੀ ਜਾ ਰਹੀ ਆ ਕਿ ਜਿਹੜੇ ਮਿਡਲ ਈਸਟ ਦੇ ਵਿੱਚ ਜਿਹੜੀਆਂ ਇਰਾਨ ਦੀਆਂ ਨੇਬਰਿੰਗ ਸਟੇਟਸ ਨੇ ਉਹਨਾਂ ਦੇ ਉੱਪਰ ਇਰਾਨ ਵੱਲੋਂ ਸਿੱਧੇ ਤੌਰ 'ਤੇ ਜਾਂ ਕਿਸੇ ਵੀ ਪ੍ਰੋਕਸੀ ਗਰੁੱਪ ਦੇ ਵੱਲੋਂ ਕੋਈ ਹਮਲਾ ਨਹੀਂ ਕੀਤਾ ਜਾਏਗਾ। ਸੋ ਇਸ ਕੌਨਫਲਿਕਟ ਦੇ ਵਿੱਚ ਇਹਦੇ 12ਵੇਂ ਦਿਨ ਅੱਜ ਸਿਕਿਉਰਿਟੀ ਕਾਊਂਸਲ ਵਿੱਚ ਇਹ ਪਹਿਲਾ ਅਜਿਹਾ ਮਤਾ ਹੈ ਜਿਹੜਾ ਲਿਆਂਦਾ ਜਾ ਰਿਹਾ, ਉੱਥੇ ਅੱਜ ਦੁਪਹਿਰ ਨੂੰ ਵੋਟਿੰਗ ਹੋਣੀ ਆ।
ਇਰਾਨ ਨੇ ਕੱਲ੍ਹ ਇਹ ਵੀ ਦਾਅਵਾ ਕੀਤਾ ਕਿ ਬੇਰੂਟ ਦੇ ਵਿੱਚ, ਲੈਬਨਾਨ ਦੇ ਵਿੱਚ ਰਮਾਡਾ ਹੋਟਲ ਦੇ ਵਿੱਚ ਇਹਨਾਂ ਦੇ 4 ਡਿਪਲੋਮੈਟਸ, ਇਰਾਨੀਅਨ ਡਿਪਲੋਮੈਟਸ ਰਹਿ ਰਹੇ ਸਨ
ਜੀ,
ਅਤੇ ਉਹ ਮਾਰੇ ਗਏ ਨੇ ਇੱਕ ਏਅਰ ਸਟ੍ਰਾਈਕ ਦੇ ਵਿੱਚ, ਜਿਹੜਾ ਕਿ ਉਹ ਕਹਿ ਰਹੇ ਨੇ ਕਿ ਇਜ਼ਰਾਈਲ ਵੱਲੋਂ ਕੀਤੀ ਗਈ
ਟਾਰਗੇਟਿਡ ਸਟ੍ਰਾਈਕ ਸੀ। ਵੀ ਉਹ ਇੱਕ ਕਾਰਨਰ ਸਵੀਟ ਦੇ ਵਿੱਚ ਸੀਗੇ ਰਮਾਡਾ ਹੋਟਲ ਦੀ, ਅਤੇ ਉਸ ਕਾਰਨਰ ਸਵੀਟ ਨੂੰ ਹੀ ਟਾਰਗੇਟ ਕੀਤਾ ਗਿਆ,
ਕਿਉਂਕਿ ਇਜ਼ਰਾਈਲ ਵੱਲੋਂ ਸਾਨੂੰ ਪਤਾ ਕਿ ਲੈਬਨਾਨ ਦੇ ਵਿੱਚ ਵੀ ਹੁਣ ਕਾਰਵਾਈ ਕੀਤੀ ਜਾ ਰਹੀ ਹੈ। ਅਤੇ ਲੈਬਨਾਨ ਵਾਲਿਆਂ ਨੇ ਦੱਸਿਆ ਕਿ ਉਹਨਾਂ ਦੇ ਅਜੇ ਤੱਕ ਇਸ ਕੌਨਫਲਿਕਟ ਦੇ ਵਿੱਚ 570 ਸਿਵਿਲੀਅਨਸ ਮਾਰੇ ਜਾ ਚੁੱਕੇ ਨੇ ਲੈਬਨਾਨ ਦੇ ਵਿੱਚ। ਅਤੇ ਕੱਲ੍ਹ ਅਨੀਤਾ ਆਨੰਦ ਨੇ ਦੱਸਿਆ ਕਿ 4 ਤੋਂ 8 ਮਾਰਚ ਦਰਮਿਆਨ 4300 ਤੋਂ ਜ਼ਿਆਦਾ ਕੈਨੇਡੀਅਨਸ ਅਤੇ ਪਰਮਾਨੈਂਟ ਰੈਜੀਡੈਂਟਸ ਮਿਡਲ ਈਸਟ ਦੇ ਵਿੱਚੋਂ ਵਾਪਸ ਆ ਚੁੱਕੇ ਨੇ।
ਅਤੇ
ਉਹਨਾਂ ਨੇ ਦੱਸਿਆ ਵੀ ਪਹਿਲਾਂ ਸਾਨੂੰ ਤਕਰੀਬਨ ਪਿਛਲੇ ਹਫ਼ਤੇ ਤਕਰੀਬਨ 1400 ਕਾਲਾਂ ਰੋਜ਼ ਆ ਰਹੀਆਂ ਸਨ ਕੰਸਰਨਡ ਉਹਨਾਂ ਸਿਟੀਜ਼ਨਸ ਦੀਆਂ ਜਾਂ ਪਰਮਾਨੈਂਟ ਰੈਜੀਡੈਂਟਸ ਦੀਆਂ ਜਿਹੜੇ ਮਿਡਲ ਈਸਟ ਦੇ ਵਿੱਚ ਸਟੱਕ ਸੀਗੇ। ਹੁਣ ਕਹਿੰਦੇ ਉਹ ਕਾਲਸ ਦਾ ਜਿਹੜਾ ਵਾਲਿਊਮ ਹੈ ਉਹ ਤਕਰੀਬਨ 600 ਕਾਲਸ ਪਰ ਡੇ ਹੈ। ਸੋ ਥੋੜ੍ਹਾ ਜਿਹਾ ਉਹਦੇ 'ਚ ਕਹਿੰਦੇ ਸਿਚੁਏਸ਼ਨ ਥੋੜ੍ਹੀ ਜਿਹੀ ਸੁਧਰੀ ਹੈ। ਅਤੇ ਬਾਕੀ ਵਿਜੇ ਜੀ ਜਿਹੜੇ ਹੁਣ ਥਾਈਲੈਂਡ ਅਤੇ ਵੀਅਤਨਾਮ ਵੱਲੋਂ ਵੀ ਕੱਲ੍ਹ ਇਹ ਖਬਰ ਆਈ ਕਿ ਉਹ ਆਪਣੇ ਹੁਣ ਸਿਟੀਜ਼ਨਸ ਨੂੰ ਕਹਿ ਰਹੇ ਨੇ ਕਿ ਵਰਕ ਫਰੋਮ ਹੋਮ, ਜੇ ਤੁਸੀਂ ਕੰਮ 'ਤੇ ਆਓਗੇ ਤਾਂ ਫਿਰ ਤੇਲ ਦੀ ਖਪਤ ਹੋਏਗੀ। ਕਿ ਹੁਣ ਜਿਹੜੀ ਗੱਲ ਸੀ ਨਾ ਕਿ ਉਹ ਜਿਹੜੇ ਏਸ਼ੀਆਈ ਮੁਲਕ ਨੇ ਉਹਨਾਂ ਵੱਲੋਂ ਆਇਲ ਰੈਸ਼ਨਿੰਗ ਕੀਤੀ ਜਾ ਰਹੀ ਹੈ, ਫਿਊਲ ਰੈਸ਼ਨਿੰਗ। ਸੋ ਜਪਾਨ, ਸਾਊਥ ਕੋਰੀਆ, ਇੰਡੋਨੇਸ਼ੀਆ ਉਸ ਸੂਚੀ ਦੇ ਵਿੱਚ, ਥਾਈਲੈਂਡ ਅਤੇ ਵੀਅਤਨਾਮ ਨੂੰ ਵੀ ਜੋੜ ਲਓ, ਬੰਗਲਾਦੇਸ਼ ਵੀ। ਅਤੇ ਇੰਡੀਆ ਦੇ ਵਿੱਚ ਵੀ ਹੁਣ ਕਿਹਾ ਜਾ ਰਿਹਾ ਵੀ LPG ਦੀ, LNG ਦੀ, ਫਰਟੀਲਾਈਜ਼ਰ ਦੀ ਸ਼ੋਰਟੇਜ ਉਹ ਆਲਰੇਡੀ ਹੁਣ ਉਹ ਸਾਰਿਆਂ ਨੂੰ ਚੁੱਭਣ ਲੱਗ ਪਈ ਹੈ।
ਅਤੇ ਜਿਹੜੀ ਇਹ ਫਰਟੀਲਾਈਜ਼ਰ ਦੀ ਕੀਮਤ ਦੇ ਵਿੱਚ ਵਾਧਾ ਅਤੇ ਫਰਟੀਲਾਈਜ਼ਰ ਦੀ ਸ਼ੋਰਟੇਜ ਆ, ਇਹ ਇੰਡੀਆ ਤੋਂ ਇਲਾਵਾ ਇਹਦਾ ਜਿਹੜਾ ਇੰਪੈਕਟ ਹੈ ਦੁਨੀਆ ਭਰ ਦੇ ਵਿੱਚ ਮਹਿਸੂਸ ਹੋਏਗਾ। ਉਹਦਾ ਅਸਰ ਫੂਡ ਪ੍ਰਾਈਸਿਸ ਉੱਪਰ ਪੈਣਾ, ਜਿਹੜੇ ਫਾਰਮਰਸ ਨੇ ਕਈ ਈਵਨ ਫਾਰਮਰਸ ਵਾਸਤੇ ਹੋ ਸਕਦਾ ਕਿ ਓਪਰੇਟ ਕਰਨਾ ਹੀ ਮੁਸ਼ਕਲ ਹੋ ਜਾਵੇ। ਸੋ ਇੱਕ ਤਾਂ ਹੈਗਾ ਕਿ ਭੋਜਨ ਦੀ ਕੀਮਤ, ਦੂਜਾ ਹੈਗਾ ਕਿ ਭੋਜਨ ਦੀ ਪੈਦਾਵਾਰ, ਕਿ ਕੁਝ ਜਿਹੜੇ ਫਾਰਮਰਸ ਨੇ ਹੋ ਸਕਦਾ ਕਿ ਆਪਣੀ ਫਸਲ ਨੂੰ ਸਸਟੇਨ ਹੀ ਨਾ ਕਰ ਸਕਣ ਜੇ ਫਰਟੀਲਾਈਜ਼ਰ ਇੰਨਾ ਮਹਿੰਗਾ ਹੋਇਆ।
ਇੰਟਰਸਟਿੰਗ ਗੱਲ ਇਹ ਹੈ ਕਿ ਫਰਟੀਲਾਈਜ਼ਰ ਦੇ ਮਹਿੰਗੇ ਹੋਣ ਦਾ ਰੀਜ਼ਨ ਇੱਕ ਤਾਂ ਇਹ ਹੈ ਨਾ ਕਿ ਵੀ ਯੂਰੀਆ ਜਿੰਨੀ ਵੀ ਵਰਲਡ ਦੇ ਵਿੱਚ ਟ੍ਰੇਡ ਹੁੰਦੀ ਹੈ
ਜੀ,
ਉਹਦਾ ਤੀਜਾ ਹਿੱਸਾ ਤਕਰੀਬਨ ਉਹ ਸਟੇਟ ਆਫ ਹਾਰਮੋਨਸ ਦੇ ਵਿੱਚੋਂ ਨਿਕਲਦਾ।
ਕਰੈਕਟ।
ਪਲੱਸ ਵੀ ਜਿਹੜੀ ਇੰਟਰਸਟਿੰਗ ਗੱਲ ਇਹ ਹੈ, ਪੰਜਾਬ ਦੇ ਵਿੱਚ ਫਰਟੀਲਾਈਜ਼ਰ ਦੇ 2 ਪਲਾਂਟਸ ਨੇ, ਉਹਨਾਂ ਦੇ ਵਿੱਚ ਜਿਹੜੀ ਜਿਹੜੀ ਡੋਮੈਸਟਿਕ ਪ੍ਰੋਡਕਸ਼ਨ ਹੈ ਕੈਨੇਡਾ ਨਹੀਂ, ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ, ਉਹ ਵੀ ਪ੍ਰਭਾਵਿਤ ਹੋ ਰਹੀ ਹੈ ਕਿਉਂਕਿ ਜਿਹੜੇ ਉਹ ਪਲਾਂਟਸ ਨੇ ਉਹ LNG ਨਾਲ ਚੱਲਦੇ ਨੇ। LNG ਦੀ ਵੀ ਕਿੱਲਤ ਹੈ,
LNG ਦੀ ਵੀ ਕਿੱਲਤ ਹੈ। ਸੋ ਇਸ ਕਰਕੇ
ਡੋਮੈਸਟਿਕ ਪ੍ਰੋਡਕਸ਼ਨ ਵੀ ਪ੍ਰਭਾਵਿਤ ਹੋ ਰਹੀ ਹੈ ਅਤੇ ਜਿਹੜੀਆਂ ਇੰਪੋਰਟਸ ਨੇ ਉਹ ਵੀ ਪ੍ਰਭਾਵਿਤ ਹੋਣਗੀਆਂ।
ਦੇਖੋ ਜਿਹੜੀ ਐਨਰਜੀ ਆ, ਜਦੋਂ ਤੇਲ ਦੀ ਮੂਵਮੈਂਟ ਰੁਕ ਗਈ, ਜਦੋਂ ਪੈਟਰੋਲੀਅਮ ਪ੍ਰੋਡਕਟਸ ਦੀ ਮੂਵਮੈਂਟ ਰੁਕ ਗਈ, ਉਹਦਾ ਅਸਰ ਜਦੋਂ ਵੱਖੋ ਵੱਖਰੇ ਮੁਲਕਾਂ ਦੇ ਵੱਖੋ ਵੱਖਰੇ ਕਾਰਖਾਨਿਆਂ 'ਤੇ ਪੈਣਾ, ਤਾਂ ਉਹਦਾ ਜਿਹੜਾ ਰਿਪਲ ਇਫੈਕਟ ਹੈ ਕਿਹੜੀ ਕਿਹੜੀ ਪ੍ਰੋਡਕਸ਼ਨ ਤੇ ਪੈਂਦਾ, ਉਹ ਅੱਗੇ ਕਿਹੜੀ ਇੰਡਸਟਰੀ ਨੂੰ ਕਿਵੇਂ ਇੰਪੈਕਟ ਕਰਦੀ ਹੈ, ਇਸੇ ਤਰ੍ਹਾਂ ਦਾ ਸਾਰਾ ਕੁਝ ਤਾਂ ਹੀ ਉਹ ਕਨੈਕਟਡ ਆ ਨਾ
ਜੀ। ਕੱਲ ਇੱਕ ਬੜੀ ਇੰਟਰਸਟਿੰਗ ਚੀਜ਼ ਹੋਈ ਕਿ ਅਮਰੀਕਾ ਦੇ ਐਨਰਜੀ ਸੈਕਰਟਰੀ ਨੇ ਕ੍ਰਿਸ ਰਾਈਟ, ਉਹਨਾਂ ਨੇ ਪਹਿਲਾਂ ਸੋਸ਼ਲ ਮੀਡੀਆ ਤੇ ਪੋਸਟ ਪਾਈ ਕਿ ਅਸੀਂ ਜੀ ਇੱਕ ਆਇਲ ਟੈਂਕਰ ਨੂੰ ਸਕਸੈਸਫੁਲੀ ਐਸਕੋਰਟ ਕੀਤਾ ਹੈ ਸਟੇਟ ਆਫ ਹਾਰਮੋਜ਼ ਦੇ ਵਿੱਚੋਂ।
ਡਿਲੀਟ ਕਰਨੀ ਪੈ ਗਈ ਪੋਸਟ ਫਿਰ
ਬਾਅਦ 'ਚ ਉਹਨਾਂ ਨੇ ਆਪਣੀ ਉਹ ਪੋਸਟ ਡਿਲੀਟ ਕਰਤੀ ਤੇ ਬਾਅਦ ਜਿਹੜੇ ਵਾਈਟ ਹਾਊਸ ਦੇ ਪ੍ਰੈਸ ਸੈਕਰਟਰੀ ਨੇ ਕੈਰੋਲਿਨ ਲੈਵਿਟ, ਉਹਨਾਂ ਨੇ ਫਿਰ ਬਾਅਦ 'ਚ ਉਹਨਾਂ ਨੂੰ ਸਵਾਲ ਪੁੱਛਿਆ ਗਿਆ, ਉਹਨਾਂ ਨੇ ਕਿਹਾ ਵੀ ਨਹੀਂ ਨਹੀਂ ਅਸੀਂ ਕੋਈ ਵੀ ਵੈਸਲ ਨੂੰ ਐਸਕੋਰਟ ਅਜੇ ਤੱਕ ਨਹੀਂ।
ਕੈਰੋਲਿਨ ਲੈਵਿਟ ਵਰਗੀ ਅਫੀਸ਼ੀਅਲ ਵਾਸਤੇ ਇਹੋ ਜਿਹੀ ਗੱਲ ਕਹਿਣੀ ਬੜਾ ਵੱਡਾ ਅੱਖ ਚੱਬਣ ਦੇ ਬਰਾਬਰ ਆ
ਜੀ।
ਮਤਲਬ ਉਹ ਤਾਂ ਕਿਸੇ ਗੱਲ 'ਤੇ ਆਉਂਦੇ ਹੀ ਨਹੀਂ, ਉਹਨਾਂ ਵੱਲੋਂ ਇਹ ਗੱਲ ਨੂੰ ਤਸਦੀਕ ਕਰਨਾ ਪੈਣਾ। ਕੈਰੋਲਿਨ ਲੈਵਿਟ ਦਾ ਤਾਂ ਕੱਲ੍ਹ ਬੜਾ ਔਖਾ ਦਿਨ ਨਿਕਲਿਆ ਹੋਏਗਾ ਵੀ ਮੈਂ ਕਿੱਦਾਂ ਇਸ ਗੱਲ ਨੂੰ ਗਲਤੀ ਕਿਵੇਂ ਮੰਨ ਲਵਾਂ। ਅੱਛਾ ਇੱਕ ਗੱਲ ਹੋਰ ਆ, ਜਿਹੜੀ ਨਾ ਵਸੂ ਜੀ ਇਸ ਵੇਲੇ ਹਮਲਿਆਂ ਕਰਕੇ ਜੋ ਜੀਓਪੋਲੀਟੀਕਲ ਟੈਨਸ਼ਨ ਆ, ਜਿਹੜੇ ਅਮਰੀਕਾ ਦੇ ਕਈ ਐਲਾਈਜ਼ ਨੇ ਉਹ ਹੁਣ ਇਸ ਗੱਲ ਨੂੰ ਬੜਾ ਕਲੀਅਰਲੀ ਮਹਿਸੂਸ ਕਰ ਰਹੇ ਨੇ ਵੀ ਅਮਰੀਕਾ ਕਰਕੇ ਅਸੀਂ ਫਸ ਗਏ ਹਾਂ ਇਸ ਜੰਗ ਦੇ ਵਿੱਚ। ਸਾਊਦੀ ਅਰੇਬੀਆ ਹੋਵੇ, ਯੂਨਾਈਟਿਡ ਅਰਬ ਐਮੀਰੇਟਸ ਹੋਵੇ, ਉੱਥੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਸੈਂਟੀਮੈਂਟ ਬੜਾ ਪ੍ਰਬਲ ਹੁੰਦਾ ਜਾ ਰਿਹਾ ਵੀ ਅਮਰੀਕਾ ਨੇ ਸਾਨੂੰ ਐਕਸਪੋਜ਼ ਕਰਤਾ, ਇਜ਼ਰਾਈਲ ਦੇ ਕਹੇ 'ਤੇ ਲਏ ਪੰਗੇ ਕਰਕੇ ਅਮਰੀਕਾ ਨੇ ਸਾਨੂੰ ਐਕਸਪੋਜ਼ ਕਰ ਦਿੱਤਾ ਹੋਇਆ। ਸੋ ਕੀ ਇਹਦਾ ਜੀਓਪੋਲੀਟੀਕਲ ਇੰਪੈਕਟ ਇੱਕ ਇਹ ਵੀ ਪਏਗਾ ਕਿ ਜਿਹੜੀਆਂ ਰੀਅਲਾਈਨਮੈਂਟਸ ਕੁਝ ਹੋਣਗੀਆਂ, ਕਿਉਂਕਿ ਜੇ ਅਮਰੀਕਾ ਨਾਲ ਪਾਈ ਯਾਰੀ ਇਸ ਕਦਰ ਮਹਿੰਗੀ ਪੈ ਰਹੀ ਹੈ ਮਿਡਲ ਈਸਟ ਨੂੰ, ਤਾਂ ਮਿਡਲ ਈਸਟ ਆਪਣਾ ਅੱਗੇ ਦਾ ਭਵਿੱਖ ਕਿਵੇਂ ਚਾਰਟਰ ਕਰੇਗਾ, ਇੱਕ ਤਾਂ ਇਹ ਦੇਖਣ ਵਾਲੀ ਗੱਲ ਆ। ਦੂਜੀ ਚੀਜ਼ ਇੱਕ ਹੋਰ ਹੋਈ ਹੈ ਕੱਲ੍ਹ, ਜਿੰਨੀ ਵੀ ਇਹ ਜਿਹੜੇ ਡਰੋਨਸ ਵਗੈਰਾ ਦੇ ਹਮਲੇ ਈਰਾਨ ਵੱਲੋਂ ਕੀਤੇ ਜਾ ਰਹੇ ਨੇ ਮਿਡਲ ਈਸਟ ਦੇ ਵਿੱਚ, ਹੁਣ ਮਿਡਲ ਈਸਟ ਦੇ ਵਿੱਚ ਉਹਨਾਂ ਨੂੰ ਇੰਟਰਸੈਪਟ ਕਰਨ ਦੇ ਵਾਸਤੇ ਜਿਹੜੇ ਐਲਾਈਜ਼ ਨੇ ਜਾਂ ਅਮਰੀਕਨ ਨੇ, ਇਹਨਾਂ ਨੂੰ ਵੀ ਉੱਥੇ ਆਪਣੇ ਇੰਟਰਸੈਪਟਰ ਚਾਹੀਦੇ ਨੇ। ਸਾਊਥ ਕੋਰੀਆ ਤੋਂ ਇਹਨਾਂ ਨੇ ਪੇਟਰੀਅਟ ਮਿਸਲਸ ਦੀ ਬਹੁਤ ਸਾਰੀ ਜਿਹੜੀ ਇਕੁਇਪਮੈਂਟ ਹੈ ਸਾਊਥ ਕੋਰੀਆ ਤੋਂ ਮੂਵ ਕਰ ਲਈ ਆ। ਸਾਊਥ ਕੋਰੀਆ ਦੇ ਵਿੱਚ ਸਟੇਸ਼ਨਡ ਉਹ ਇਕੁਇਪਮੈਂਟ ਜਿਹਦੇ ਵਾਸਤੇ ਕਿ ਸਾਊਥ ਕੋਰੀਆ ਵਾਲੇ ਵੀ ਸਾਲ ਦਾ ਤਕਰੀਬਨ 800-900 ਮਿਲੀਅਨ ਡਾਲਰ ਅਦਾ ਕਰਦੇ ਨੇ, ਪਰ ਉਹਦੇ ਉੱਪਰ ਸਾਊਥ ਕੋਰੀਆ ਦੀ ਸਰਕਾਰ ਦੀ ਕੋਈ ਸੇ ਨਹੀਂ ਆ। ਸੋ ਉੱਥੇ ਵੀ ਇੱਕ ਅਨਰੈਸਟ ਬਣਦਾ ਪਿਆ ਕਿ ਜਿਹੜਾ ਹੁਣ ਇੱਥੋਂ ਡਿਫੈਂਸ ਸਿਸਟਮ ਅਮਰੀਕਾ ਪੱਟ ਕੇ ਮਿਡਲ ਈਸਟ ਲੈ ਕੇ ਜਾ ਰਿਹਾ, ਉਹਦੇ ਕਰਕੇ ਸਾਊਥ ਕੋਰੀਆ ਦੀ ਵਲਨਰੇਬਿਲਿਟੀ ਹੋਰ ਵੱਧ ਜਾਂਦੀ ਹੈ ਨੌਰਥ ਕੋਰੀਆ ਵਾਲੇ ਪਾਸਿਓਂ, ਵੀ ਉੱਧਰ ਕਿਮ ਜੋਂਗ ਉਨ ਬੈਠੇ ਨੇ। ਸੋ ਭਾਵੇਂ ਉਹ ਅਮਰੀਕਾ ਦੇ ਐਲਾਈਜ਼ ਮਿਡਲ ਈਸਟ ਦੇ ਵਿੱਚ ਹੋਣ, ਭਾਵੇਂ ਇੰਡੋ ਪੈਸੀਫਿਕ ਦੇ ਵਿੱਚ ਜਪਾਨ ਅਤੇ ਸਾਊਥ ਕੋਰੀਆ ਵਰਗੇ ਮੁਲਕ ਹੋਣ, ਉੱਥੇ ਵੀ ਉਹਨਾਂ ਨੂੰ ਵੀ ਧੁੜਕੂ ਲੱਗਾ ਹੋਇਆ ਵੀ ਅਮਰੀਕਾ ਦੀ ਕਿਤੇ ਜਿਹੜੀ ਇਹ ਵਾਲੀ ਨੀਤੀ ਆ ਉਹ ਬਾਕੀ ਦੇ ਮੁਲਕਾਂ ਵਾਸਤੇ ਵੀ ਉੱਦਾਂ ਦਾ ਖਤਰਾ ਨਾ ਪੈਦਾ ਕਰ ਦੇਵੇ।
ਆਹ ਕੱਲ੍ਹ ਯੂਕੇ ਵੱਲੋਂ ਵੀ ਇਹ ਕਿਹਾ ਗਿਆ ਕਿ ਉਹਨਾਂ ਦਾ ਜਿਹੜਾ ਏਅਰ ਬੇਸ ਹੈ RAF ਏਅਰਫੋਰਡ ਜਿਹੜਾ ਗਲੋਸਟਰਸ਼ਾਇਰ ਇੰਗਲੈਂਡ ਦੇ ਵਿੱਚ ਆ, ਉੱਥੇ ਉਹਨਾਂ ਨੇ ਇਜਾਜ਼ਤ ਦੇ ਦਿੱਤੀ ਅਮਰੀਕਾ ਨੂੰ ਕਿ ਤੁਸੀਂ ਆਪਣੇ ਜਿਹੜੇ ਫਾਈਟਰ ਜੈਟਸ ਨੇ ਉੱਥੋਂ ਤੁਸੀਂ ਲਾਂਚ ਕਰ ਸਕਦੇ ਹੋ, ਉੱਥੇ ਲੈਂਡ ਵੀ ਕਰ ਸਕਦੇ ਹੋ, ਤਾਂ ਕਿ ਤੁਸੀਂ ਇਰਾਨੀਅਨ ਜਿਹੜੀਆਂ ਡਿਫੈਂਸ ਫੈਸਿਲਿਟੀਜ਼ ਨੇ ਉਹਨਾਂ ਨੂੰ ਅਟੈਕ ਕਰ ਸਕੋ। ਸੋ ਫੋਰ ਡਿਫੈਂਸ ਪਰਪਸਿਜ਼ ਕਹਿੰਦੇ ਅਸੀਂ ਅਲਾਓ ਕੀਤਾ ਹੈ। ਸੋ ਇਹ ਤਾਂ ਹੁਣ ਸਿੱਧੀ ਸਿੱਧੀ ਕਹਿ ਲਓ ਵੀ ਜਿਹੜੇ G7 ਮੁਲਕ ਵੀ ਨੇ ਉਹ ਇੱਕ ਤਰੀਕੇ ਨਾਲ ਇਸ ਕੌਨਫਲਿਕਟ ਦੇ ਵਿੱਚ ਇਨਵੋਲਵ ਹੁੰਦੇ ਨਜ਼ਰ ਆ ਰਹੇ ਨੇ। ਸੋ ਇਹ ਤਾਂ ਸਾਨੂੰ ਪਤਾ ਹੀ ਹੈ ਕਿ ਸਾਈਪ੍ਰਸ ਦੇ ਆਲੇ ਦੁਆਲੇ ਜਿਹੜਾ ਇਲਾਕਾ ਹੈ ਉਹਨੂੰ ਫੋਰਟੀਫਾਈ ਕਰਨ ਵਾਸਤੇ ਯੂਰੋਪੀਅਨ ਮੁਲਕਾਂ ਵੱਲੋਂ ਜਿਹੜੇ ਨੇ ਏਅਰਕ੍ਰਾਫਟ ਕੈਰੀਅਰ ਜਿਹੜੇ ਨੇਵਲ ਸ਼ਿਪਸ ਨੇ ਉਹ ਭੇਜੇ ਜਾ ਰਹੇ ਨੇ।
ਉਹ ਤਾਂ ਮਤਲਬ ਹੁਣ ਦੇਖੋ ਅੱਜ 12ਵਾਂ ਦਿਨ ਹੈ, ਇਹ ਕੰਮ ਤੀਜੇ ਚੌਥੇ ਦਿਨ ਹੀ
ਹੋ ਗਿਆ ਸੀ। ਸੋ ਫਰਾਂਸ ਵੱਲੋਂ ਲੀਡ ਕੀਤਾ ਜਾ ਰਿਹਾ ਪੂਰੇ ਐਫਰਟ ਨੂੰ ਤੇ ਬਾਕੀ ਮੁਲਕ ਵੀ ਜਿਹੜੇ ਉਸ ਦੇ ਵਿੱਚ ਪਾਰਟੀਸਿਪੇਟ ਕਰ ਰਹੇ ਨੇ। ਸੋ ਇਹ ਜਿਹੜੀ ਵਿਜੇ ਜੀ ਸਭ ਤੋਂ ਵੱਡੀ ਚਿੰਤਾ ਇਹੀ ਹੈ ਕਿ ਇਹ ਆਲਰੇਡੀ ਇੱਕ ਰੀਜਨਲ ਕੌਨਫਲਿਕਟ ਤਾਂ ਬਣ ਚੁੱਕਿਆ, ਇਹ ਇੰਟਰਨੈਸ਼ਨਲ ਕੌਨਫਲਿਕਟ ਨਾ ਬਣ ਜਾਏ। ਕਿਉਂਕਿ ਇੰਟਰਸਟਿੰਗ ਗੱਲ ਇੱਕ ਇਹ ਵੀ ਹੈ ਕਿ ਜਿਹੜਾ ਡੋਨਲਡ ਟਰੰਪ ਨੇ ਦੱਸਿਆ ਕਿ ਉਹਨਾਂ ਦੀ ਪੁਤਿਨ ਦੇ ਨਾਲ ਫੋਨ 'ਤੇ ਗੱਲਬਾਤ ਹੋਈ ਅਤੇ ਉਹਨਾਂ ਨੇ ਉਸ ਗੱਲਬਾਤ ਦੇ ਵਿੱਚ ਇਹ ਔਫਰ ਕੀਤਾ ਕਿ ਰਸ਼ੀਆ ਦੇ ਉੱਤੇ ਜਿਹੜੀਆਂ ਸੈਂਕਸ਼ਨਸ ਕੁਝ ਲੱਗੀਆਂ ਹੋਈਆਂ ਨੇ ਵੀ ਉਹਨਾਂ ਨੂੰ ਹਟਾਇਆ ਜਾ ਸਕਦਾ ਤਾਂ ਕਿ ਰਸ਼ੀਅਨ ਆਇਲ ਮਾਰਕੀਟ ਵਿੱਚ ਆ ਸਕੇ। ਸੋ ਇਹਦੇ ਨਾਲ ਯੂਕਰੇਨ ਨਾਰਾਜ਼ ਹੋਏਗਾ, ਯੂਕਰੇਨ ਦੇ ਕਈ ਸਾਥੀ ਨਾਰਾਜ਼ ਹੋਣਗੇ, ਯੂਰਪ ਵੱਲੋਂ ਇਹਦਾ ਵਿਰੋਧ ਕੀਤਾ ਜਾ ਰਿਹਾ ਹੁਣ ਕਿ ਅਸੀਂ ਇੰਨੇ ਸਾਲ ਤੋਂ ਜੰਗ ਵਿੱਚ ਲੱਗੇ ਹੋਏ ਹਾਂ, ਅਮਰੀਕਾ ਦੇ ਕਹੇ 'ਤੇ ਸੈਂਕਸ਼ਨਸ ਲਗਾਈਆਂ, ਅਮਰੀਕਾ ਦੇ ਕਹੇ 'ਤੇ ਅਸੀਂ ਸਾਰੀ ਇਹ ਸਪੋਰਟ ਜਿਹੜੀ ਹੈ ਉਹ ਸ਼ੁਰੂ ਕੀਤੀ ਸੀ, ਬਾਅਦ 'ਚ ਅਮਰੀਕਾ ਆਪ ਪਿੱਛੇ ਹੱਥ ਖਿੱਚ ਗਿਆ ਅਤੇ ਸਾਨੂੰ ਕੋਲੀਸ਼ਨ ਆਫ ਵਿਲਿੰਗ ਬਣਾਉਣਾ ਪਿਆ। ਹੁਣ ਅਸੀਂ ਇਸ ਪੂਰੇ ਐਫਰਟ ਨੂੰ ਸਸਟੇਨ ਕਰ ਰਹੇ ਹਾਂ ਅਤੇ ਅਮਰੀਕਾ ਹੁਣ ਆਪਣੇ ਕਹਿ ਲਓ ਕਿ ਸੈਲਫਿਸ਼ ਰੀਜ਼ਨਸ ਕਰਕੇ ਸਾਨੂੰ ਕਹਿ ਰਿਹਾ ਕਿ ਹੁਣ ਤੁਸੀਂ ਸੈਂਕਸ਼ਨਸ ਹਟਾ ਦਿਓ। ਸੋ ਯੂਰਪ ਵਾਲੇ ਜਿਹੜੇ ਐਲਾਈਜ਼ ਨੇ ਉਹ ਇਸ ਗੱਲ ਤੋਂ ਵੀ ਡਿਸਗਰੰਟਲ ਹੋ ਰਹੇ ਨੇ
ਉੱਧਰ।
ਸੋ ਇਹ ਇੰਟਰਨੈਸ਼ਨਲ ਕੌਨਫਲਿਕਟ ਨਾ ਬਣ ਜਾਏ, ਪਲੱਸ ਰਸ਼ੀਆ ਅਤੇ ਚਾਈਨਾ ਇਹਦੇ ਵਿੱਚ ਕਿਤੇ ਇਨਵੋਲਵ ਨਾ ਹੋ ਜਾਏ,
ਰਸ਼ੀਆ ਅਤੇ ਚਾਈਨਾ ਇਨਵੋਲਵ ਨਾ ਹੋਣ। ਦੂਜੀ ਗੱਲ ਦੇਖੋ, ਜਿਹੜਾ ਚਾਈਨਾ ਨੂੰ ਵੀ ਜਿਹੜੀ ਤੇਲ ਦੀ ਸਪਲਾਈ ਆ, ਤਕਰੀਬਨ ਉਹਨਾਂ ਦਾ 50% ਆਫ ਦੇ ਰੋਇਲ ਸਪਲਾਈ ਉਹ ਸਟੇਟ ਆਫ ਹਰਮੂਜ਼ ਵਾਲੇ ਰਸਤੇ ਤੋਂ ਜਾਂਦੀ ਆ। ਚਾਈਨਾ ਅਜੇ ਤੱਕ ਸਾਈਡ ਲਾਈਨਸ 'ਤੇ ਹੈਗਾ, ਪਰ ਜਦੋਂ ਚਾਈਨਾ ਦੀ ਇਕੋਨਮੀ, ਚਾਈਨਾ ਦੇ ਵਿੱਚ ਜਿਹੜੇ ਕਾਰਖਾਨਿਆਂ ਦਾ ਕੰਮ ਹੈ, ਉਹ ਤੇਲ ਦੀ ਸਪਲਾਈ ਦੀ ਕਿੱਲਤ ਕਰਕੇ ਇੰਪੈਕਟ ਹੋਣ ਲੱਗ ਗਿਆ, ਕਿਤੇ ਜਿਹੜਾ ਇਹ ਇਕਨੋਮਿਕ ਰੀਜ਼ਨ ਆ ਉਹ ਚਾਈਨਾ ਵਾਸਤੇ ਇੱਕ ਕਾਰਨ ਨਾ ਬਣ ਜਾਵੇ ਕਿਸੇ ਤਰ੍ਹਾਂ ਦੀ ਸ਼ਮੂਲੀਅਤ ਦਾ। ਵਾਲ ਸਟਰੀਟ ਜਰਨਲ ਵਾਸੂ ਜੀ ਅਤੇ CNN ਅਤੇ ਹੋਰ ਕਈ ਜਿਹੜੇ ਅਮਰੀਕਨ ਅਦਾਰੇ ਨੇ ਉਹ ਸੂਤਰਾਂ ਦੇ ਹਵਾਲੇ ਤੋਂ ਰਿਪੋਰਟਿੰਗ ਇਹ ਵੀ ਕਰ ਰਹੇ ਨੇ ਕਿ ਰਸ਼ੀਆ ਵੱਲੋਂ ਈਰਾਨ ਨੂੰ ਅਮੈਰੀਕਨ ਫੋਰਸਿਸ ਦੀ ਪੋਜੀਸ਼ਨਿੰਗ ਬਾਰੇ ਬੜੀ ਜਿਹੜੀ ਸਟੀਕ ਜਾਣਕਾਰੀ ਆ ਉਹ ਪ੍ਰਦਾਨ ਕੀਤੀ ਜਾ ਰਹੀ ਆ। ਇਸੇ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਨੇ ਕਿ ਚਾਈਨਾ ਵੱਲੋਂ ਵੀ ਇਸ ਤਰ੍ਹਾਂ ਦੀ ਸਟ੍ਰੈਟੇਜਿਕ ਸਪੋਰਟ ਪ੍ਰਦਾਨ ਕੀਤੀ ਜਾ ਰਹੀ ਆ। ਸੋ ਸਿੱਧੇ ਤੌਰ 'ਤੇ ਭਾਵੇਂ ਉਹ ਮੁਲਕ ਨਹੀਂ ਇਹਦੇ ਵਿੱਚ ਸ਼ਾਮਲ, ਪਰ ਜਿਹੜੀ ਉਹ ਸਟ੍ਰੈਟੇਜਿਕ ਸਪੋਰਟ ਹੈਗੀ ਆ, ਜਾਣਕਾਰੀ ਦੀ ਸਾਂਝ ਆ, ਉਹ ਵੀ ਤਾਂ ਅੱਗੇ ਇਸ ਈਰਾਨ ਦੀ ਰਿਟੈਲੀਏਸ਼ਨ ਨੂੰ ਸਸਟੇਨ ਕਰਦੀ ਪਈ ਆ। ਸੋ ਉਹਦੇ ਕਰਕੇ ਇੱਦਾਂ ਹੀ ਹੁੰਦਾ ਨਾ ਕਿ ਤੁਸੀਂ ਭਾਵੇਂ ਸਿੱਧੇ ਤੌਰ 'ਤੇ ਮਦਦ ਨਹੀਂ ਕਰ ਰਹੇ, ਪਰ ਜੇ ਤੁਹਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਦੁਸ਼ਮਣ ਦੇ ਕੰਮ ਆਉਂਦੀ ਪਈ ਆ ਤਾਂ ਫਿਰ ਤੁਸੀਂ ਵੀ ਨਿਸ਼ਾਨੇ 'ਤੇ ਆ ਜਾਂਦੇ ਹੋ। ਸੋ ਇਹਦੇ ਕਰਕੇ ਕੰਸਰਨ ਬਣਿਆ ਹੋਇਆ ਵੀ ਇਹ ਕਿਤੇ ਕੌਨਫਲਿਕਟ ਹੋਰ ਅੱਗੇ ਵੱਧਦਾ ਨਾ ਜਾਵੇ। ਅਸੀਂ ਵਾਸੂ ਜੀ ਕੱਲ੍ਹ ਹੀ ਗੱਲ ਕਰਦੇ ਸੀ, ਟਰੰਪ ਨੇ ਜਦੋਂ ਪਰਸੋਂ ਕਿਹਾ ਕਿ ਜੀ ਇਹ ਛੋਟੀ ਜਿਹੀ ਗੱਲ ਹੈ, ਸਭ ਬਹੁਤ ਛੇਤੀ ਜੰਗ ਖਤਮ ਹੋਣੀ ਆ, ਵੀ ਲੱਗਦਾ ਨਹੀਂ ਸਟ੍ਰੈਟਜੀ ਅਮਰੀਕਾ ਕੋਲ ਐਗਜ਼ਿਟ ਦੀ ਕੋਈ ਹੈ ਨਹੀਂ। ਅਤੇ ਇੰਝ ਹੁਣ ਵਿਦ ਈਚ ਪੈਸਿੰਗ ਆਵਰ ਇਹ ਲੱਗੀ ਜਾਂਦਾ ਕਿ ਅਮਰੀਕਾ ਇਸ ਜੰਗ ਦੇ ਵਿੱਚ ਹੋਰ ਡੂੰਘਾ ਇਸ ਦਲਦਲ ਦੇ ਵਿੱਚ ਫਸਦਾ ਜਾ ਰਿਹਾ।
ਅਤੇ ਕੱਲ੍ਹ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਮੈਨੁਅਲ ਮੈਕਰੋਨ ਨਾਲ ਫੋਨ 'ਤੇ ਗੱਲਬਾਤ ਕੀਤੀ ਹੈ ਅਤੇ ਅੱਜ ਇਮੈਨੁਅਲ ਮੈਕਰੋਨ ਵੱਲੋਂ G7 ਲੀਡਰਸ ਦੀ ਇੱਕ ਮੀਟਿੰਗ ਸੱਦੀ ਗਈ ਹੈ, ਕਿਉਂਕਿ G7 ਦੀ ਪ੍ਰੈਜ਼ੀਡੈਂਸੀ ਇਸ ਸਾਲ ਫਰਾਂਸ ਦੇ ਕੋਲ ਹੈ। ਸੋ ਇਮੈਨੁਅਲ ਮੈਕਰੋਨ ਸਾਰੇ G7 ਲੀਡਰਸ ਦੇ ਨਾਲ ਅੱਜ ਇੱਕ ਮੀਟਿੰਗ ਕਰ ਰਹੇ ਨੇ। ਮਾਰਕ ਕਾਰਨੀ ਉਹਦੇ ਵਿੱਚ ਵੀ ਪਾਰਟੀਸਪੇਟ ਕਰਨਗੇ। ਅਤੇ ਕੱਲ੍ਹ ਸੀਸਿਸ ਵੱਲੋਂ, ਸਾਡੀ ਖੁਫੀਆ ਏਜੰਸੀ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਉਹਨਾਂ ਵੱਲੋਂ ਵੀ ਆਪਣੇ ਐਫਰਟਸ, ਜਿਹੜੇ ਆਪਰੇਸ਼ਨਲ ਐਫਰਟਸ, ਰੈਂਪ ਅਪ ਕੀਤੇ ਜਾ ਰਹੇ ਨੇ ਕਿ ਸਾਡੇ ਇੱਥੇ ਮੁਲਕ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਐਕਸਟ੍ਰੀਮਿਸਟ ਵਾਇਲੈਂਸ ਸੰਬੰਧੀ ਕੋਈ ਇੰਸੀਡੈਂਟ ਨਾ ਹੋ ਜਾਏ ਬਿਕੋਜ਼ ਆਫ ਦਿਸ ਵਾਰ, ਦਿਸ ਕੌਨਫਲਿਕਟ।
ਤੁਸੀਂ ਜਿਵੇਂ ਪਹਿਲਾਂ ਵਾਸੂ ਜੀ ਹੋਰ ਜ਼ਿਕਰ ਕੀਤਾ ਨਾ ਕਿ G7 ਮੁਲਕ ਜਿਵੇਂ ਕਿਵੇਂ ਹੌਲੀ 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 ਇਸ ਕੌਨਫਲਿਕਟ ਦੇ ਵਿੱਚ ਲੱਗਦਾ ਜਿਵੇਂ ਐਬਜ਼ੋਰਬ ਜੇ ਹੋਈ ਜਾਣ ਜਾਂ ਸ਼ਾਮਿਲ ਹੋਈ ਜਾ ਰਹੇ ਨੇ। ਕੱਲ੍ਹ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਿੱਧੇ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਇਹ ਕਿਹਾ ਕਿ ਭਾਵੇਂ ਅਸੀਂ ਇਹ ਚਾਹੁੰਦੇ ਹਾਂ ਕਿ ਈਰਾਨ ਦੇ ਕੋਲ ਨਿਊਕਲੀਅਰ ਵੈਪਨਸ ਨਹੀਂ ਹੋਣੇ ਚਾਹੀਦੇ, ਡਿਵੈਲਪ ਕਰਨ ਦੀ ਕੇਪੇਬਿਲਿਟੀ ਨਾ ਹੋਵੇ, ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜਾ ਈਰਾਨ ਵੱਲੋਂ ਸਪੋਂਸਰ ਟੈਰਰਿਜ਼ਮ ਦੁਨੀਆ ਦੇ ਵੱਖੋ ਵੱਖਰੇ ਹਿੱਸਿਆਂ ਵਿੱਚ ਫੈਲਾਇਆ ਜਾਂਦਾ ਉਹ ਨਾ ਹੋਵੇ। ਇਸ ਸਭ ਦੇ ਬਾਵਜੂਦ ਇਹ ਗੱਲ ਕਲੀਅਰ ਹੈ ਕਿ ਕੈਨੇਡਾ ਵੱਲੋਂ ਇਸ ਮਿਡਲ ਈਸਟ ਵਾਲੇ ਕੌਨਫਲਿਕਟ ਦੇ ਵਿੱਚ ਮਿਲਟਰੀ ਸ਼ਮੂਲੀਅਤ ਨਹੀਂ ਕੀਤੀ ਜਾਏਗੀ।
ਕਿਉਂਕਿ ਜਦੋਂ ਇਸ ਤੋਂ ਪਹਿਲਾਂ ਸੋਮਵਾਰ ਇੱਕ ਡਿਬੇਟ ਕਰਾਈ ਗਈ ਹਾਊਸ ਆਫ ਕਾਮਨਸ ਦੇ ਵਿੱਚ ਇਸ ਵਿਸ਼ੇ ਤੇ, ਪ੍ਰਧਾਨ ਮੰਤਰੀ ਉਸ ਡਿਬੇਟ ਦੇ ਵਿੱਚ ਸ਼ਾਮਲ ਨਹੀਂ ਸੀ ਹੋਏ। ਕੱਲ੍ਹ ਕੁਐਸਚਨ ਪੀਰੀਅਡ ਦੌਰਾਨ ਉਹ ਹਾਊਸ ਆਫ ਕਾਮਨਸ ਵਿੱਚ ਪਹੁੰਚੇ,
ਉਹਨਾਂ
ਦੁਬਾਰਾ ਇਹ ਸਵਾਲ ਪੁੱਛਿਆ ਗਿਆ। ਉਹਦੇ ਜਵਾਬ ਵਿੱਚ ਪ੍ਰਾਈਮ ਮਿਨਿਸਟਰ ਨੇ ਕਿਹਾ, ਕੈਨੇਡਾ ਸਟੈਂਸ ਇਜ਼ ਕਲੀਅਰ, ਕੈਨੇਡਾ ਸਪੋਰਟਸ ਦਾ ਨੈਸੈਸਿਟੀ ਟੂ ਪ੍ਰੀਵੈਂਟ ਇਰਾਨਸ ਨਿਊਕਲੀਅਰ ਪ੍ਰੋਗਰਾਮ ਐਂਡ ਦਾ ਐਕਸਪੋਰਟ ਆਫ ਟੈਰਰਿਜ਼ਮ। ਉਸ ਤੋਂ ਬਾਅਦ ਉਹਨਾਂ ਨੇ ਕਿਹਾ, ਕੈਨੇਡਾ ਇਜ਼ ਨਾਟ ਪਾਰਟੀਸਿਪੇਟਿੰਗ ਇਨ ਦਾ US ਐਂਡ ਇਜ਼ਰਾਈਲੀ ਓਫੈਂਸਿਵ ਐਂਡ ਵਿਲ ਨੈਵਰ ਪਾਰਟੀਸਿਪੇਟ ਇਨ ਇਟ। ਆਹ ਜਿਹੜੀ ਉਹਨਾਂ ਨੇ ਗੱਲ ਕਹੀ,
ਨਾ ਕੀਤਾ ਨਾ ਕਰੇਗਾ।
ਸੋ ਪਹਿਲਾਂ ਪ੍ਰਾਈਮ ਮਿਨਿਸਟਰ ਨੇ ਇਹ ਗੱਲ ਕਹੀ ਸੀ ਕਿ ਉਹਨਾਂ ਨੂੰ ਪੁੱਛਿਆ ਗਿਆ ਸੀ ਵੀ ਕੀ ਤੁਸੀਂ ਇਹਨੂੰ ਕੈਟੇਗੋਰੀਕਲੀ ਡਿਨਾਈ ਕਰੋਗੇ, ਵੀ ਤੁਸੀਂ ਇਹ ਗੱਲ ਕਹੋਗੇ, ਲਿਖ ਕੇ ਦਿਓਗੇ ਪੱਕੇ ਤੌਰ ਤੇ ਕਿ ਤੁਸੀਂ ਇਸ ਕੰਫਲਿਕਟ ਦੇ ਵਿੱਚ ਮਿਲੀਟੈਰਲੀ ਪਾਰਟੀਸਿਪੇਟ ਨਹੀਂ ਕਰੋਗੇ। ਪ੍ਰਾਈਮ ਮਿਨਿਸਟਰ ਨੇ ਕਿਹਾ ਸੀ ਵੀ ਇਹ ਫੰਡਾਮੈਂਟਲ ਹਾਈਪੋਥੈਟੀਕਲ ਆ, ਵੀ ਇਹਦੇ ਵਿੱਚ ਅਸੀਂ ਇੱਦਾਂ ਪੱਕੇ ਤੌਰ ਤੇ ਕੈਟੇਗੋਰੀਕਲੀ ਕੋਈ ਵੀ ਸਟੇਟਮੈਂਟ ਨਹੀਂ ਦੇ ਸਕਦੇ। ਤੇ ਹੁਣ ਉਹਨਾਂ ਨੇ ਹਾਊਸ ਆਫ ਕਾਮਨਸ ਵਿੱਚ ਖੜ ਕੇ ਇੱਕ ਤਰ੍ਹਾਂ ਦੀ ਕੈਟੇਗੋਰੀਕਲ ਸਟੇਟਮੈਂਟ ਦੇ ਦਿੱਤੀ ਆ। ਸੋ ਆਪੋਜੀਸ਼ਨ ਵੱਲੋਂ ਪਹਿਲਾਂ ਕਿਹਾ ਜਾ ਰਿਹਾ ਸੀ ਵੀ ਪ੍ਰਾਈਮ ਮਿਨਿਸਟਰ ਨੇ 4 ਦਿਨਾਂ ਦੇ ਵਿੱਚ 4 ਵਾਰ ਆਪਣਾ ਬਿਆਨ ਬਦਲਿਆ,
ਪੰਜਵਾਂ ਹੋਇਆ,
ਇਹ ਹੁਣ ਲੱਗਦਾ ਵੀ 6-7 ਦਿਨਾਂ ਦੇ ਵਿੱਚ ਉਹਨਾਂ ਨੇ ਆਪਣੀ 5ਵੀਂ ਵਾਰ ਆਪਣਾ ਬਿਆਨ ਬਦਲਿਆ। ਸੋ ਜੇ ਮੈਂ ਤਾਂ ਪਹਿਲਾਂ ਇਹ ਕਹਿੰਦਾ ਸੀ ਵੀ 4 ਵਾਰ ਉਹਨਾਂ ਨੇ ਬਿਆਨ ਬਦਲਿਆ ਨਹੀਂ, ਵੀ ਆਪੋਜੀਸ਼ਨ ਵਾਲੇ ਥੋੜੀ ਵਧੀਕੀ ਕਰ ਰਹੇ ਨੇ, ਵੀ ਪਹਿਲਾਂ ਉਹਨਾਂ ਨੇ ਆਪਣੇ ਬਿਆਨ ਨੂੰ ਥੋੜਾ ਜਿਹਾ ਹੋਰ ਕਹਿ ਲਓ ਕਿ ਨੁਆਂਸਡ ਬਣਾਇਆ ਸੀ,
ਘੱਟਦੇ ਰਹੇ
ਉਹਨੂੰ ਘੱਟਦੇ ਰਹੇ ਸੀ, ਬਿਆਨ ਉਹੀ ਸੀ, ਚੈਸੀ ਉਹੀ ਸੀ, ਉਹਦੇ ਉੱਤੇ ਹੋਰ ਚੀਜ਼ਾਂ ਉਹ ਲਗਾਉਂਦੇ ਰਹੇ, ਸਪੇਅਰ ਪਾਰਟਸ, ਅਸੈਸਰੀਜ਼ ਵਗੈਰਾ। ਪਰ ਹੁਣ ਜਿਹੜਾ ਉਹਨਾਂ ਨੇ ਇਹ ਗੱਲ ਕਹੀ ਆ, ਇਹ ਬਿਆਨ ਉਹਨਾਂ ਨੇ ਆਪਣਾ ਜ਼ਰੂਰ ਬਦਲਿਆ। ਪਹਿਲਾਂ ਕਹਿ ਰਹੇ ਸੀ ਵੀ ਕੈਟੇਗੋਰੀਕਲੀ ਅਸੀਂ ਪਹਿਲਾਂ ਕਮਿਟ ਨਹੀਂ ਕਰ ਸਕਦੇ, ਹੁਣ ਉਹ ਕਹਿ ਰਹੇ ਨੇ ਵੀ ਵਿਲ ਨੈਵਰ ਪਾਰਟੀਸਿਪੇਟ ਇਨ ਇਟ, ਕਿ ਵੀ ਆਰ ਨਾਟ ਲਾਈਕਲੀ ਟੂ ਪਾਰਟੀਸਿਪੇਟ, ਵੀ ਡੂ ਨਾਟ ਇੰਟੈਂਡ ਟੂ ਪਾਰਟੀਸਿਪੇਟ,
ਅਸੀਂ ਦੇਖਾਂਗੇ,
ਨਹੀਂ ਉਹਨਾਂ ਨੇ ਕਿਹਾ ਵੀ ਵਿਲ ਨੈਵਰ ਪਾਰਟੀਸਿਪੇਟ।
ਕਿਉਂਕਿ ਪਿਛਲੇ ਦਿਨਾਂ 'ਚ ਨਾ ਜਦੋਂ ਪ੍ਰਧਾਨ ਮੰਤਰੀ ਨੇ ਗੱਲ ਕਹਿਤੀ ਸੀ ਕਿ ਅਸੀਂ ਆਪਣੇ ਐਲਾਈਜ਼ ਨੂੰ ਜਦੋਂ ਵੈਨ ਇਟ ਮੇਕ ਸੈਂਸ ਉਹਨਾਂ ਨੂੰ ਅਸੀਂ ਉਹਨਾਂ ਨੂੰ ਸਿਕਿਓਰ ਕਰਨ ਦੇ ਲਈ ਅਸੀਂ ਜਾ ਸਕਦੇ ਹਾਂ, ਵੀ ਹਾਈਪੋਥੈਟੀਕਲੀ ਸਪੀਕਿੰਗ, ਉਹ ਤੋਂ ਬਾਅਦ ਗੱਲ ਇਹ ਉੱਠਣ ਲੱਗ ਗਈ ਸੀ ਕੰਜ਼ਰਵੇਟਿਵਸ ਦਾ ਕਹਿਣਾ ਸੀ ਵੀ ਜੇ ਕੈਨੇਡਾ ਨੇ ਕੋਈ ਵੀ ਆਪਣੀ ਮਿਲਟਰੀ ਇਨਵੋਲਵਮੈਂਟ ਕਰਨੀ ਹੈ ਮਿਡਲ ਈਸਟ ਕੌਨਫਲਿਕਟ ਦੇ ਵਿੱਚ ਤਾਂ ਇਹ ਬੜਾ ਜ਼ਰੂਰੀ ਹੈ ਕਿ ਫਿਰ ਪਾਰਲੀਮੈਂਟ ਦੇ ਵਿੱਚੋਂ ਪਾਸ ਕਰਾਇਓ ਮਤਾ ਉਹ। ਸੋ ਇੱਦਾਂ ਦੀ ਜਿਹੜੀ ਖਿੱਚੋਤਾਣ ਸੀ ਉਹ ਚੱਲਦੀ ਰਹੀ ਸੀ, ਜਿਹੜੀ ਕੱਲ੍ਹ ਹੁਣ ਪ੍ਰਧਾਨ ਮੰਤਰੀ ਨੇ ਸਿੱਧੇ ਲਫ਼ਜ਼ਾਂ 'ਚ ਗੱਲ ਕਹਿਤੀ ਆ ਕਿ ਨਾ ਗਏ ਸੀ ਅਤੇ ਨਾ ਹੀ ਜਾਵਾਂਗੇ, ਵੀ ਵਿਲ ਨੈਵਰ, ਨਾ ਹੀ ਕਦੇ ਜਾਵਾਂਗੇ,
ਕਦੇ ਜਾਵਾਂਗੇ,
ਹਾਂ ਨਾ ਹੀ ਕਦੇ ਜਾਵਾਂਗੇ। ਸੋ ਇਹ ਤਾਂ ਦੇਖਦੇ ਹਾਂ ਅਮਰੀਕਾ ਵਾਲੇ ਪਾਸਿਓਂ ਰਿਐਕਸ਼ਨ ਕੀ ਆਉਂਦਾ।
ਨੈਵਰ ਦਾ ਜਿਹੜਾ ਹੈ ਸ਼ਬਦ ਜੋੜ ਬੰਦਾ ਨਾਟ ਐਵਰ,
ਨਾਟ ਐਵਰ, ਵਿਦਇਨ ਦਾ ਕੰਟਰੀ ਜਿਹੜਾ ਵੀ ਕੋਈ ਸਵਾਲ ਹੈ ਉਹ ਉਹਨਾਂ ਨੇ ਹਾਲ ਦੀ ਘੜੀ ਤਾਂ ਬਿਲਕੁਲ ਪੂਰੀ ਤਰ੍ਹਾਂ ਰੱਖ ਦਿੱਤੇ ਨੇ ਕੁਐਸਚਨ, ਪਰ ਬੜਾ ਇੱਕ ਆਮ ਤੌਰ ਤੇ ਪੋਲੀਟਿਕਸ ਦੇ ਵਿੱਚ ਇੰਨਾ ਸਟਰੋਂਗ ਸਟੈਂਸ ਲਿਆ ਨਹੀਂ ਜਾਂਦਾ, ਉਹ ਵੀ ਜਦੋਂ ਸਿਚੁਏਸ਼ਨ ਇੰਨੀ ਵੋਲੇਟਾਈਲ
ਹੋ ਗਈ। ਐਗਜੈਕਟਲੀ, ਜੋ ਉਹਨਾਂ ਨੇ ਪਹਿਲਾਂ ਸਟੇਟਮੈਂਟ ਦਿੱਤੀ ਸੀ ਵੀ ਅਸੀਂ ਕੈਟਾਗੋਰੀਕਲ ਇਸ ਤਰ੍ਹਾਂ ਦੀ ਗੱਲ ਨਹੀਂ ਕਰ ਸਕਦੇ ਬਿਕਾਜ਼ ਇਟਸ ਅ ਫੰਡਾਮੈਂਟਲ ਹਾਈਪੋਥੈਟੀਕਲ, ਦੈਟ ਮੇਡ ਸੈਂਸ। ਅਸੀਂ ਉਦੋਂ ਕਿਹਾ ਸੀ ਵੀ ਜੀਓ ਪੋਲੀਟਿਕਸ ਇਜ਼ ਅ ਗੇਮ ਆਫ ਪੋਸੀਬਿਲਿਟੀ, ਜੇ ਤੁਸੀਂ ਆਪਣੀ ਰੈਲੇਵੈਂਸੀ ਜੀਓ ਪੋਲੀਟਿਕਸ ਦੇ ਵਿੱਚੋਂ ਖਤਮ ਕਰ ਲਓਗੇ ਦੈਨ ਵਟਸ ਦਾ ਪੁਆਇੰਟ। ਸੋ ਹੁਣ ਉਹ ਪ੍ਰਾਈਮ ਮਿਨਿਸਟਰ ਕਿਉਂਕਿ ਸਿਆਸੀ ਦਬਾਅ ਦੇ ਵਿੱਚ ਆ ਗਏ ਸ਼ਾਇਦ, ਉਹਨਾਂ ਨੇ ਇਸ ਤਰ੍ਹਾਂ ਦੀ ਗੱਲ ਕਹੀ ਹੈ, ਸੋ ਹੁਣ ਉਹਨਾਂ ਨੇ ਡੈਫੀਨੇਟਲੀ ਆਪਣਾ ਬਿਆਨ ਬਦਲਿਆ।
ਅੱਛਾ ਬਸੂ ਜੀ, ਇੱਕ ਰਿਪੋਰਟ ਹੋ ਰਹੀ ਆਉਂਦੀ ਪਈ ਆ ਕਿ ਦੇਖੋ ਈਰਾਨ ਨੇ ਆਪਣੇ ਨਵੇਂ ਸੁਪਰੀਮ ਲੀਡਰ ਦਾ ਐਲਾਨ ਤਾਂ ਕਰ ਦਿੱਤਾ ਇਸੇ ਹਫ਼ਤੇ ਕਿ ਆਇਤੁੱਲਾ ਖਮੀਨੀ ਦੇ ਬੇਟੇ ਮੁਸ਼ਤਬਾ ਖਮੀਨੀ ਅਗਲੇ ਸੁਪਰੀਮ ਲੀਡਰ ਹੈਗੇ ਨੇ। 56 ਵਰਿਆਂ ਦੀ ਉਮਰ ਹੈ ਮੁਸ਼ਤਬਾ ਖਮੀਨੀ ਦੀ, ਪਰ ਅਜੇ ਤੱਕ ਉਹਨਾਂ ਨੂੰ ਪਬਲਿਕਲੀ ਕਿਤੇ ਦੇਖਿਆ ਨਹੀਂ ਗਿਆ। ਕੰਸਰਨ ਇਹ ਵੀ ਹੈ ਕਿ ਉਹਨਾਂ ਦੀ ਸਿਹਤ ਠੀਕ ਹੈ ਕਿ ਨਹੀਂ, ਕਿਉਂਕਿ ਰਿਪੋਰਟਾਂ ਇਹ ਵੀ ਆਈਆਂ ਨੇ ਕਿ ਮੁਸ਼ਤਬਾ ਖਮੀਨੀ ਵੀ ਹਮਲਿਆਂ ਦੇ ਵਿੱਚ ਜ਼ਖਮੀ ਹੋ ਗਏ ਸੀ। ਜਦੋਂ ਆਇਤੁੱਲਾ ਖਮੀਨੀ ਉਹਨਾਂ ਦੇ ਫਾਦਰ ਦੀ ਡੈਥ ਹੋਈ ਉਸੇ ਹਮਲੇ ਦੇ ਵਿੱਚ ਮੁਸ਼ਤਬਾ ਖਮੀਨੀ ਦੀ ਵਾਈਫ ਦੀ ਵੀ ਡੈਥ ਹੋਈ ਸੀ ਅਤੇ ਮੁਸ਼ਤਬਾ ਖਮੀਨੀ ਖੁਦ ਉਹਦੇ ਵਿੱਚ ਜ਼ਖਮੀ ਹੋਏ ਨੇ। ਉਹਨਾਂ ਦੀ ਸਿਹਤ ਨੂੰ ਲੈ ਕੇ ਇਸ ਵੇਲੇ ਕੰਸਰਨਸ ਨੇ, ਸੋ ਇਹ ਵੀ ਇੱਕ ਜਿਹੜੀ ਖਬਰ ਹੈ ਇਸ ਵੇਲੇ ਸੁਰਖੀਆਂ ਦੇ ਵਿੱਚ।
ਅਤੇ ਇਸੇ ਤਰ੍ਹਾਂ ਦੀਆਂ ਗੱਲਾਂ ਬੈਂਜਮਿਨ ਨੇਤਨਯਾਹੂ ਨੂੰ ਲੈ ਕੇ ਵੀ ਹੋ ਰਹੀਆਂ ਨੇ ਕਿ ਬੈਂਜਮਿਨ ਨੇਤਨਯਾਹੂ ਵੀ ਪਿਛਲੇ ਕਈ ਦਿਨਾਂ ਤੋਂ ਨਜ਼ਰ ਨਹੀਂ ਆਏ ਵੀ ਉਹ ਠੀਕ ਨੇ ਕਿ ਨਹੀਂ। ਸੋ ਇਸ ਤਰ੍ਹਾਂ ਦੀਆਂ ਕਈ ਸਾਰੀਆਂ ਵੀ ਜਿਹੜੀ ਗੱਲਾਂ ਹੋ ਰਹੀਆਂ ਨੇ
ਜੀ,
ਪਰ ਕੋਈ ਕੋਈ ਪੁਸ਼ਟ ਜਿਹੜੀ ਖਬਰ ਆ ਉਹ ਨਹੀਂ ਹੈ ਸੱਚ ਕੋਈ।
ਜਿੱਥੋਂ ਵਾਸੂ ਜੀ ਆਪਾਂ ਅਜੇ ਗੱਲ ਸਾਰੀ ਸ਼ੁਰੂ ਕੀਤੀ ਹੈ ਕਿ 400 ਮਿਲੀਅਨ ਬੈਰਲ ਦਾ ਜਿਹੜਾ ਸਟ੍ਰੈਟੇਜਿਕ ਆਇਲ ਰਿਜ਼ਰਵ ਹੈ ਉਹ IEA ਨੇ, ਇੰਟਰਨੈਸ਼ਨਲ ਐਨਰਜੀ ਏਜੰਸੀ ਨੇ ਕਿਹਾ ਤਾ ਕਿ ਜਾਰੀ ਹੋਏਗਾ, ਅਤੇ ਉਹਦੇ ਬਾਰੇ ਟਾਈਮ ਲਾਈਨ ਕੋਈ ਦਿੱਤੀ ਨਹੀਂ ਗਈ। ਹੁਣ ਇਹ ਕਿਹਾ ਜਾ ਰਿਹਾ ਵੀ ਜੇ ਦੇਖੋ ਇਹ 100 ਮਿਲੀਅਨ ਬੈਰਲ ਵੀ ਮੰਨ ਲਓ ਅਗਲੇ ਮਹੀਨੇ ਦੇ ਵਿੱਚ ਰਿਲੀਜ਼ ਕਰਦੇ ਨੇ ਤਾਂ 100 ਮਿਲੀਅਨ ਬੈਰਲ ਦਾ ਮਤਲਬ ਇਹ ਹੈ ਵੀ ਰੋਜ਼ਾਨਾ ਦੇ 3.3 ਮਿਲੀਅਨ ਬੈਰਲ ਹੀ ਹੋਏ। ਸਟ੍ਰੇਟ ਆਫ ਹਰਮੂਜ਼ ਬੰਦ ਹੋਣ ਕਰਕੇ ਜਿਹੜੀ ਗਲੋਬਲ ਆਇਲ ਸਪਲਾਈ ਬੰਦ ਹੋਈ ਆ ਉਹ ਤਾਂ ਤਕਰੀਬਨ ਹੈਗੀ ਆ 20 ਮਿਲੀਅਨ ਬੈਰਲ ਦੀ ਪਰ ਡੇ ਦੀ। ਸੋ 20 ਮਿਲੀਅਨ ਬੈਰਲ ਪਰ ਡੇ ਦੀ ਤੁਹਾਡੀ ਟਰਾਂਸਪੋਰਟੇਸ਼ਨ ਰੁਕੀ ਆ, ਜੇ ਉਹਨੂੰ ਕਾਊਂਟਰ ਕਰਨ ਲਈ ਤੁਸੀਂ 3.3 ਮਿਲੀਅਨ ਬੈਰਲ ਹੀ ਰਿਲੀਜ਼ ਕਰ ਪਾਉਂਦੇ ਹੋ ਹੌਲੀ ਹੌਲੀ ਸਟ੍ਰੈਟੇਜਿਕ ਰਿਜ਼ਰਵ ਦੇ ਵਿੱਚੋਂ ਤਾਂ ਫਿਰ ਉਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਣਾ।
ਅਤੇ ਐਵੇਂ ਥੋੜ੍ਹੀ ਡੋਨਲਡ ਟਰੰਪ ਪੂਤਿਨ ਨੂੰ ਫੋਨ ਕਰ ਰਿਹਾ
ਜਾਂ ਤੇਲ ਦੀਆਂ ਕੀਮਤਾਂ ਦੇ ਵਿੱਚ ਕੱਲ੍ਹ ਨਾ ਇੱਕ ਵਾਰੀ ਜਦੋਂ ਅਰਾਊਂਡ 10:30 ਆਵਰ ਟਾਈਮ ਜਿਹੜਾ ਬ੍ਰੈਂਟ ਕਰੂਡ ਆ ਵਾਸੂ ਜੀ ਇਹਦੀ ਕੀਮਤ $80 ਤੋਂ ਵੀ ਥੱਲੇ ਆ ਗਈ ਸੀ, $79 ਪਰ ਬੈਰਲ 'ਤੇ ਆ ਗਈ ਸੀ, ਪਰ ਉਸ ਤੋਂ ਬਾਅਦ ਕੁਇਕਲੀ ਫਿਰ ਇਹ ਦੁਬਾਰਾ ਤੋਂ ਵਧਣੀ ਸ਼ੁਰੂ ਹੋ ਗਈ ਅਤੇ ਹੁਣ $87-88 'ਤੇ ਇਸ ਵੇਲੇ ਬ੍ਰੈਂਟ ਕਰੂਡ ਟ੍ਰੇਡ ਕਰਦਾ ਪਿਆ।
ਐਸ ਆਈ ਮੈਂਸ਼ਨ ਕਿ ਈਰਾਨ ਵਾਲੇ ਕਹਿ ਰਹੇ ਨੇ ਗੈਟ ਰੈਡੀ ਫੋਰ $200 ਅਤੇ ਕੈਨੇਡਾ ਨੂੰ ਵੀ ਵਿਜੇ ਜੀ। ਸੋ ਸਾਡੇ ਟਿਮ ਹੌਟਸਨ ਨੇ ਸ਼ੁਰੂ 'ਚ ਹੀ ਕਹਿਤਾ ਸੀ ਕਿ ਆਲਰੇਡੀ ਕਾਲਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਐਲਾਈਜ਼ ਦੀਆਂ ਕਿ ਵੀ ਤੇਲ ਦੀ ਬੜੀ ਕਿੱਲਤ ਹੈ ਵੀ ਤੁਸੀਂ ਆਪਣੀ ਐਨਰਜੀ ਪ੍ਰੋਡਕਸ਼ਨ ਵਧਾ ਲਓ
ਜੀ।
ਸੋ ਕੈਨੇਡਾ ਵੱਲੋਂ ਵੀ ਹੁਣ ਵਿਚਾਰ ਕੀਤਾ ਜਾ ਰਿਹਾ, ਕੰਪਨੀਆਂ ਨੂੰ ਕਿਹਾ ਗਿਆ ਵੀ ਦੇਖੋ
ਕੀ ਕਰ ਸਕਦੇ ਹਾਂ
ਵੀ ਆਪਾਂ ਕੀ ਕਰ ਸਕਦੇ ਹਾਂ।
ਪਾਸੋ ਜੀ ਕੰਪਨੀਆਂ 'ਤੇ ਪ੍ਰੋਡਕਸ਼ਨ ਵਧਾ ਲੈਣਗੀਆਂ, ਜਦੋਂ ਉਹ ਤੇਲ ਦੇ ਬੈਰਲ ਬਣ ਕੇ ਸ਼ਿਪ ਕਰਨ ਨੂੰ ਤਿਆਰ ਹੋ ਗਏ ਉਹ ਭੇਜਣੇ ਕਿਵੇਂ ਆ?
ਸੋ ਟਰਾਂਸਮਾਊਂਟਨ ਪਾਈਪਲਾਈਨ ਦੀ ਜਿਹੜੀ ਕਪੈਸਿਟੀ
ਅੱਗੇ ਚੱਲ ਕੇ ਕਰਦੇ ਹਾਂ
ਉਹਦੇ ਵਿੱਚ ਥੋੜ੍ਹਾ ਬਹੁਤ ਜਿਹਾ ਕਹਿ ਲਓ ਕਿ ਹੈਗਾ ਸਕੋਪ
ਜੀ
ਕਿ ਥੋੜ੍ਹਾ ਉਹਨੂੰ ਹੋਰ ਐਕਸਪੈਂਡ ਕੀਤਾ ਜਾ ਸਕਦਾ। ਪਰ ਜਿਹੜੀ ਉਹ ਪਾਈਪਲਾਈਨ ਇੱਕ ਨਵੀਂ ਵਿਛਾਉਣ ਦੀ ਗੱਲ ਕਰਦੀ ਸੀ ਡੈਨੀਅਲ ਸਮਿਥ, ਉਹਨੂੰ ਲੈ ਕੇ ਤਾਂ ਅਜੇ ਵੀ ਸਾਡੇ ਇੱਥੇ ਕੋਈ ਆਪਸ ਦੇ ਵਿੱਚ ਕੋਈ
ਉਹਨੂੰ ਹੁਣ ਤਾਂ 5 ਜੂਨ ਤੱਕ ਗੱਲ ਹੋਊਗੀ ਕਿਉਂਕਿ ਉਹਨਾਂ ਨੇ ਪਲਾਨ ਬਣਾ ਕੇ ਸਬਮਿਟ ਕਰਨਾ ਨਾ ਅਲਬਰਟਾ ਦੀ ਸਰਕਾਰ ਨੇ ਪਾਈਪਲਾਈਨ ਬਾਰੇ। ਪਰ ਹੁਣ ਇਹਦਾ ਮਤਲਬ ਕਿ ਇਹ ਹੈ ਵਾਸੂ ਜੀ ਕਿ ਆਉਂਦੇ ਦਿਨਾਂ ਦੇ ਵਿੱਚ ਇਸ ਗੱਲ ਵਾਸਤੇ ਤਿਆਰ ਰਹੀਏ। ਜੇ ਦੇਖੋ ਆਇਲ ਕੰਪਨੀਆਂ ਨੇ ਕਹਿਣਾ ਅਸੀਂ ਆਪਣੀ ਪ੍ਰੋਡਕਸ਼ਨ ਵਧਾ ਲੈਂਦੇ ਹਾਂ ਕਿ ਠੀਕ ਆ ਤੁਸੀਂ ਜਿਹੜੀ ਸਾਡੇ 'ਤੇ ਕੋਈ ਸ਼ਰਤਾਂ ਵਗੈਰਾ ਲਾਈਆਂ ਉਹ ਨਰਮ ਕਰੋ, ਫੈਡਰਲ ਸਰਕਾਰ ਉੱਧਰ ਨੂੰ ਹੁਣ ਰਾਜ਼ੀ ਵੀ ਹੁੰਦੀ ਨਜ਼ਰ ਆ ਰਹੀ ਆ, ਕੀ ਹੁਣ ਜ਼ਿਆਦਾ ਤੇਲ ਦੀਆਂ ਸ਼ਿਪਮੈਂਟਸ ਫਿਰ ਰੇਲ ਗੱਡੀ ਰਾਹੀਂ ਮੂਵ ਕੀਤੀਆਂ ਜਾਣਗੀਆਂ?
ਅਮਰੀਕਾ ਭੇਜੀਆਂ ਜਾਣਗੀਆਂ
ਜਾਂ ਅਮਰੀਕਾ
ਭੇਜਾਂਗੇ ਅਤੇ ਅਮਰੀਕਾ ਵਾਲੇ ਅੱਗੋਂ ਐਕਸਪੋਰਟ ਕਰਨਗੇ।
ਇੱਕ ਹੋਰ ਧੰਨਵਾਦ ਜਿਨ੍ਹਾਂ ਦਾ ਲਿਬਰਲ ਪਾਰਟੀ ਕਰ ਰਹੇ ਨੇ, ਉਹਨਾਂ ਦਾ ਨਾਮ ਹੈ ਲੌਰੀ ਐਡਲਾਊਟ। ਲੌਰੀ ਐਡਲਾਊਟ ਨਨਾਵਟ ਤੋਂ NDP ਦੇ MP ਹੈਗੇ ਨੇ, ਮੈਂਬਰ ਆਫ ਪਾਰਲੀਮੈਂਟ ਨੇ। 2021 ਦੇ ਵਿੱਚ ਪਹਿਲੀ ਵਾਰੀ ਵਾਸੂ ਜੀ ਇਹ MP ਬਣੇ ਸੀ, ਜਦੋਂ ਪਿਛਲਾ ਇਲੈਕਸ਼ਨ ਹੋਇਆ ਸੀ ਪਿਛਲੇ ਸਾਲ ਉਦੋਂ 77 ਵੋਟਾਂ ਦੇ ਫਰਕ ਤੋਂ ਹੀ ਜਿੱਤੇ ਸੀ ਇਹ। ਦੂਜੇ ਨੰਬਰ 'ਤੇ ਉੱਥੇ ਵੀ ਲਿਬਰਲ ਪਾਰਟੀ ਦੇ ਹੀ ਉਮੀਦਵਾਰ ਸੀਗੇ ਨਨਾਵਟ ਦੇ ਵਿੱਚੋਂ। ਲੌਰੀ ਐਡਲਾਊਟ ਨੂੰ ਖੁਸ਼ ਕਰਨ ਦੇ ਵਾਸਤੇ ਜਦੋਂ ਪਿਛਲੇ ਸਾਲ ਫੈਡਰਲ ਸਰਕਾਰ ਨੇ ਬਜਟ ਪੇਸ਼ ਕੀਤਾ ਅਸੀਂ ਉਦੋਂ ਵੀ ਇਹ ਗੱਲ ਕੀਤੀ ਸੀ ਕਿ ਕੁਝ ਨਾ ਇਹੋ ਜਿਹੀਆਂ ਆਈਟਮਸ ਰੱਖੀਆਂ ਗਈਆਂ ਸੀ ਬਜਟ ਦੇ ਵਿੱਚ ਜਿਹੜੀਆਂ ਕਿ ਕੁਝ ਬੜੀਆਂ ਸਪੈਸੀਫਿਕ ਉਹਨਾਂ ਰਾਈਡਿੰਗਸ ਨੂੰ ਟਾਰਗੇਟ ਕਰਦੀਆਂ ਨੇ ਜਿੱਥੇ ਕਿ ਲਿਬਰਲ ਪਾਰਟੀ ਦਾ MP ਨਹੀਂ ਆ, ਜਿੱਥੇ ਰੈਪ੍ਰਜੈਂਟੇਸ਼ਨ ਕਿਸੇ ਦੂਜੇ ਮੈਂਬਰ ਦੀ ਆ। ਅਤੇ ਉਹ ਉਦੋਂ ਇੰਝ ਲੱਗਦਾ ਸੀ ਵੀ ਇਹਦਾ ਮਕਸਦ ਇਹ ਹੈ ਇਹਨਾਂ ਦਾ ਕਿ ਉਸ ਮੈਂਬਰ ਨੂੰ ਇੰਪ੍ਰੈਸ ਕੀਤਾ ਜਾ ਸਕੇ ਇਸ ਗੱਲ ਵਾਸਤੇ ਕਿ ਭਾਈ ਫਲੋਰ ਕ੍ਰੋਸ ਕਰਕੇ ਸਾਨੂੰ ਜੁਆਇਨ ਕਰ ਲਓ। ਲਿਬਰਲ ਪਾਰਟੀ ਦੀ ਸੀਟਾਂ ਦੀ ਗਿਣਤੀ ਵਾਸੂ ਜੀ ਇੰਝ ਲੱਗਦਾ ਜਿਵੇਂ ਸਟਾਕ ਮਾਰਕੀਟ ਦਾ ਇੰਡੈਕਸ ਹੁੰਦਾ, ਕਦੇ ਉਹਦੇ ਵਿੱਚ ਵਾਧਾ ਕਦੇ ਘਾਟਾ ਕਦੇ ਘਾਟਾ ਅਤੇ ਕਦੇ ਫੇਰ ਵਾਧਾ। ਹੁਣ ਲਿਬਰਲ ਪਾਰਟੀ ਦੀ ਸੀਟਾਂ ਦੀ ਗਿਣਤੀ ਇੱਕ ਵਾਰ ਫਿਰ ਤੋਂ ਵੱਧ ਕੇ 170 ਹੋ ਗਈ ਆ। ਸੋ ਲੌਰੀ ਐਡਲਾਊਟ ਵੱਲੋਂ ਜਦੋਂ ਹੁਣ ਫਲੋਰ ਕ੍ਰੋਸ ਕਰ ਲਿਆ ਗਿਆ ਇਹ ਇਸ ਪਾਰਲੀਮੈਂਟ ਦੇ ਵਿੱਚ ਚੌਥੇ ਅਜਿਹੇ MP ਬਣ ਗਏ ਨੇ ਜਿਨ੍ਹਾਂ ਨੇ ਕਿ ਫਲੋਰ ਕ੍ਰੋਸ ਕਰਕੇ ਲਿਬਰਲਸ ਨੂੰ ਜੁਆਇਨ ਕੀਤਾ। ਇਹ ਤੋਂ ਪਹਿਲਾਂ 3 ਕੰਜ਼ਰਵੇਟਿਵ ਨੇ ਅਜਿਹਾ ਕੀਤਾ ਸੀ, NDP ਦੇ ਇਹ ਪਹਿਲੇ ਅਜਿਹੇ MP ਨੇ।
ਯਾ ਸੋ ਜਨਵਰੀ ਦੇ ਵਿੱਚ ਵੀ ਲੋਰੀ ਅਡਲਾਊਟ ਨੂੰ ਪੁੱਛਿਆ ਗਿਆ ਸੀ। ਸੋ ਵੀਰੇ ਜੀ, ਪਿਛਲੇ ਸਾਲ ਜਦੋਂ ਬਜਟ ਪੇਸ਼ ਕੀਤਾ ਗਿਆ ਸੀ
ਜੀ,
ਉਦੋਂ 17 ਨਵੰਬਰ ਨੂੰ ਜਦੋਂ ਵੋਟਿੰਗ ਹੋਈ ਸੀ ਬਜਟ ਨੂੰ ਲੈ ਕੇ, ਇਨੀਸ਼ੀਅਲ ਵੋਟ, ਉਦੋਂ ਕੁਝ MPs ਨੇ ਐਬਸਟੇਨ ਕੀਤਾ ਸੀ, NDP ਦੇ ਕੁਝ MP ਐਬਸਟੇਨ ਕੀਤਾ ਸੀ ਉਹਨਾਂ ਨੇ, ਤਾਂ ਕਰਕੇ ਇਹ ਵੋਟ ਪਾਸ ਹੋ ਗਈ ਸੀ। ਸੋ ਉਹਨਾਂ ਵਿੱਚੋਂ ਇੱਕ ਲੋਰੀ ਅਡਲਾਊਟ ਵੀ ਸਨ, ਤੇ ਇਹਨਾਂ ਨੂੰ ਜਨਵਰੀ ਦੇ ਵਿੱਚ ਵੀ ਪੁੱਛਿਆ ਗਿਆ ਸੀ ਕਿ ਵੀ ਕੀ ਤੁਸੀਂ ਵਿਚਾਰ ਕਰ ਰਹੇ ਹੋ ਫਲੋਰ ਕ੍ਰੋਸ ਕਰਨ ਬਾਰੇ, ਤੇ ਉਦੋਂ ਉਹਨਾਂ ਨੇ ਕਿਹਾ ਸੀ ਕਿ ਨਾਟ ਐਟ ਦਿਸ ਪੁਆਇੰਟ। ਜਿਹੜਾ ਬਜਟ ਆ ਵਿਜੇ ਜੀ, ਉਹਦੇ ਵਿੱਚ ਆਰਕਟਿਕ ਵਾਸਤੇ, ਆਰਕਟਿਕ ਇਨਫਰਾਸਟ੍ਰਕਚਰ ਫੰਡ ਵਾਸਤੇ $1 billion ਰੱਖਿਆ ਹੋਇਆ, ਤੇ ਸੋ ਪਲੱਸ ਸਾਨੂੰ ਪਤਾ ਹੈ ਕਿ ਨੇਟੋ ਦੀਆਂ ਕਮਿਟਮੈਂਟਸ ਕਰਕੇ ਤੇ ਨੋਰੈਡ ਦੀਆਂ ਅਪਗ੍ਰੇਡਸ ਕਰਕੇ ਆਰਕਟਿਕ ਰੀਜਨ ਦੇ ਉੱਤੇ, ਨਾਰਥ ਦੇ ਉੱਤੇ ਸਰਕਾਰ ਵੱਲੋਂ ਕਾਫੀ ਫੋਕਸ ਕੀਤਾ ਜਾ ਰਿਹਾ।
ਕਰੈਕਟ।
ਸੋ ਕਾਫੀ ਇਨਫਰਾਸਟ੍ਰਕਚਰ ਬਿਲਡਿੰਗ ਉੱਥੇ ਹੋ ਰਹੀ ਹੈ, ਤੇ ਸੋ ਲੋਰੀ ਅਡਲਾਊਟ ਦਾ ਸ਼ੁਰੂ ਤੋਂ ਹੀ ਇਹ ਕਹਿਣਾ ਵੀ ਬਜਟ ਦੇ ਵਿੱਚ ਇੰਨੀਆਂ ਸਾਰੀਆਂ ਚੀਜ਼ਾਂ ਨੇ ਜੋ ਮੇਰੇ ਕੰਸਟੀਟੂਐਂਟਸ ਦੇ ਨਾ ਵੋਟ ਦੇ ਹੱਕ ਦੀਆਂ ਨੇ, ਵੀ ਮੈਂ ਇਸ ਬਜਟ ਦੇ ਖਿਲਾਫ ਵੋਟ ਕਿਵੇਂ ਕਰਾਂ। ਸੋ ਹੁਣ ਵੀ ਉਹਨਾਂ ਨੇ ਇਹੀ ਕਾਰਨ ਦੱਸ ਕੇ ਫਲੋਰ ਕ੍ਰੋਸ ਕਰ ਲਈ ਹੈ, ਤੇ ਡੌਨ ਡੇਵਿਸ ਜਿਹੜੇ NDP ਦੇ ਇੰਟਰਮ ਲੀਡਰ ਨੇ, ਉਹਨਾਂ ਵੱਲੋਂ ਇੱਕ ਸਟੇਟਮੈਂਟ ਜਾਰੀ ਕੀਤੀ ਗਈ, ਤੇ ਉਹਨਾਂ ਨੇ ਕਿਹਾ ਵੀ ਆਰ ਵੈਰੀ ਡਿਸਅਪੁਆਇੰਟਡ, ਕਿਉਂਕਿ ਸਾਡੀ ਤਾਂ ਕਹਿੰਦੇ ਸ਼ੁਰੂ ਤੋਂ ਹੀ ਸਾਡੀ ਪੋਜੀਸ਼ਨ ਬੜੀ ਕਲੀਅਰ ਆ ਕਿ ਵੀ ਜੇਕਰ ਕੋਈ MP ਇਲੈਕਸ਼ਨ ਤੋਂ ਬਾਅਦ ਫਲੋਰ ਕ੍ਰੋਸ ਕਰਦਾ ਤਾਂ ਫਿਰ ਉਹਨੂੰ ਦੁਬਾਰਾ ਇਲੈਕਸ਼ਨ ਲੜ ਕੇ ਆਉਣਾ ਚਾਹੀਦਾ, ਕਿ ਵੀ ਉਹਦੇ ਜਿਹੜੇ ਵੋਟਰਸ ਨੇ ਵੀ ਉਹਨਾਂ ਦੀ ਸੇਹ ਹੋਣੀ ਚਾਹੀਦੀ ਉਹਦੇ ਵਿੱਚ, ਕਿਉਂਕਿ ਉਹਨਾਂ ਨੇ ਬਤੌਰ NDP ਕੈਂਡੀਡੇਟ ਇਹਨਾਂ ਨੂੰ ਵੋਟ ਪਾਈ ਸੀ, ਨਾਟ ਐਜ਼ ਅ ਲਿਬਰਲ ਕੈਂਡੀਡੇਟ।
ਅੱਛਾ, ਅਜਿਹਾ ਸਰਵੇਖਣ ਵੀ ਪਿਛਲੇ ਦਿਨ ਹੀ ਆਇਆ ਸੀ, ਉਹਦੇ ਬਾਰੇ ਵੀ ਗੱਲ ਕਰਦੇ ਹਾਂ, ਪਰ ਜਿਹੜੀ ਤੁਸੀਂ ਇੱਕ ਬਜਟ ਦੀ ਗੱਲ ਕੀਤੀ ਹੈ ਨਾ ਕਿ ਉਹਦੇ ਵਿੱਚ $1 billion ਆਰਕਟਿਕ ਵਾਸਤੇ ਰੱਖਿਆ, ਇੱਕ ਕੈਨੇਡਾ ਦੀ ਪਹਿਲੀ ਇਨਵਿਟ ਲੈਡ ਯੂਨੀਵਰਸਿਟੀ ਜਿਹੜੀ ਨੂਨਾਵਟ ਦੇ ਵਿੱਚ ਸਥਾਪਿਤ ਕੀਤੀ ਜਾਣੀ ਆ, ਬਜਟ ਦੇ ਵਿੱਚ ਉਹਦੇ ਵਾਸਤੇ ਵੀ $50 million ਰੱਖੇ ਗਏ ਸੀ, ਤੇ ਲੋਰੀ ਅਡਲਾਊਟ ਨੇ ਆਪਣੇ ਜ਼ਿੰਦਗੀ ਦਾ ਇੱਕ ਸਿਗਨੀਫੀਕੈਂਟ ਹਿੱਸਾ ਕੰਮ ਕੀਤਾ ਹੈ ਅਜਿਹੀ ਯੂਨੀਵਰਸਿਟੀ ਸਥਾਪਿਤ ਕਰਵਾਉਣ ਦੇ ਵਾਸਤੇ। ਸੋ ਇਹ ਕਹਿ ਲਓ ਵੀ ਜਿਹੜਾ ਉਹਨਾਂ ਦਾ ਇੱਕ ਅਜਿਹਾ ਪ੍ਰੋਜੈਕਟ ਜਿਹਨੂੰ ਲੈ ਕੇ ਉਹ ਪਿਛਲੇ ਸਾਲਾਂ ਦੌਰਾਨ ਕਾਫੀ ਕੰਮ ਕਰਦੇ ਰਹੇ ਨੇ, ਜਾਂ ਇੱਕ ਉਹਨਾਂ ਦਾ ਸੁਪਨਾ ਸਿਰਜਿਆ ਹੋਇਆ, ਉਹ ਸੁਪਨਾ ਪੂਰਾ ਕਰਨ ਲਈ ਲਿਬਰਲ ਸਰਕਾਰ ਮਦਦ ਕਰ ਰਹੀ ਆ, ਸੋ ਇਸ ਕਰਕੇ ਉਹਨਾਂ ਨੇ ਫਲੋਰ ਕ੍ਰੋਸ ਕਰ ਲਿਆ। ਅੱਛਾ, ਵੈਸੇ ਜਿਵੇਂ ਤੁਸੀਂ ਜਨਵਰੀ ਦਾ ਜ਼ਿਕਰ ਕੀਤਾ ਨਾ ਕਿ ਜਨਵਰੀ 'ਚ ਉਹਨਾਂ ਨੇ ਕਿਹਾ ਕਿ ਮੈਨੂੰ ਲਿਬਰਲ ਪਾਰਟੀ ਵਾਲੇ ਵੀ ਅਪਰੋਚ ਕਰ ਰਹੇ ਨੇ, ਮੇਰੇ ਕਈ ਕੰਸਟੀਚੁਐਂਟਸ ਵੀ ਕਹਿੰਦੇ ਨੇ ਕਿ ਤੁਸੀਂ ਜੀ ਲਿਬਰਲ ਪਾਰਟੀ ਜੁਆਇਨ ਕਰ ਲਓ, ਮੈਂ ਨਹੀਂ ਅਜੇ ਅਜਿਹਾ ਕਰ ਸਕਦੀ। ਵਾਸੂ ਜੀ, ਫਰਵਰੀ ਦੇ ਵਿੱਚ ਇਹਨਾਂ ਦਾ ਇਹ ਕਹਿਣਾ ਸੀ ਕਿ ਜਿਹੜਾ ਕਾਰਨੀ ਸਰਕਾਰ ਵੱਲੋਂ ਮੇਜਰ ਪ੍ਰੋਜੈਕਟਸ ਨੂੰ ਫਾਸਟ ਟਰੈਕ ਕਰਨ ਵਾਲਾ ਮਤਾ ਪਾਸ ਕੀਤਾ ਗਿਆ, ਤੇ ਇਹ ਤਾਂ ਇੰਡੀਜਨਸ ਭਾਈਚਾਰਿਆਂ ਦੀ ਬੇਇੱਜ਼ਤੀ ਕੀਤੀ ਗਈ ਹੈ, ਇੰਡੀਜਨਸ ਭਾਈਚਾਰਿਆਂ ਦੇ ਹੱਕਾਂ ਦਾ ਘਾਣ ਹੋਣਾ ਇਹਦੇ ਨਾਲ। ਸੋ ਉਹਨਾਂ ਨੇ ਸਰਕਾਰ ਦੀ ਇਸ ਗੱਲ ਤੋਂ ਆਲੋਚਨਾ ਵੀ ਕੀਤੀ ਸੀ ਫਰਵਰੀ ਦੇ ਵਿੱਚ, ਫਰਵਰੀ ਮਤਲਬ ਕਿ ਪਿਛਲੇ ਮਹੀਨੇ, ਤੇ ਹੁਣ ਲੰਘੇ ਕੱਲ੍ਹ 10 ਤਰੀਕ ਨੂੰ ਇਹ ਖ਼ਬਰ ਆਉਂਦੀ ਹੈ ਕਿ ਲੋਰੀ ਅਡਲਾਊਟ ਹੁਣ ਲਿਬਰਲ ਪਾਰਟੀ ਨੂੰ ਜੁਆਇਨ ਕਰ ਗਏ ਨੇ। ਸੋ ਲਿਬਰਲ ਪਾਰਟੀ ਦੀ ਸੀਟਾਂ ਦੀ ਗਿਣਤੀ ਇੱਕ ਵਾਰ ਫਿਰ ਤੋਂ ਵੱਧ ਕੇ 170 ਹੋ ਗਈ ਹੈ, ਤੇ 3 ਬਾਏ ਇਲੈਕਸ਼ਨ ਨੇ।
ਸੋ ਜਿਹੜੇ 3 ਬਾਏ ਇਲੈਕਸ਼ਨ ਨੇ, ਇਹਨਾਂ ਦੇ ਵਿੱਚੋਂ 2 ਸੀਟਾਂ ਜਿਹੜੀਆਂ ਟੋਰਾਂਟੋ ਏਰੀਆ ਦੀਆਂ, ਸਕਾਰਬਰੋ ਸਾਊਥ ਵੈਸਟ, ਤੇ ਦੂਸਰੀ ਯੂਨੀਵਰਸਿਟੀ ਰੋਜ਼ਡੇਲ। ਸੋ ਇੱਕ ਬਿਲਬਲੇਅਰ ਦੀ ਸੀਟ ਤੇ ਦੂਸਰੀ ਕ੍ਰਿਸਟੀਆ ਫਿਲੈਂਡ ਦੀ ਸੀਟ, ਇਹ ਤਾਂ ਲਿਬਰਲਸ ਦੀਆਂ ਸੇਫ ਸੀਟਸ ਮੰਨੀਆਂ ਜਾਂਦੀਆਂ ਨੇ, ਤੇ ਇੱਥੋਂ ਲਗਭਗ ਤੈਅ ਹੈ ਕਿ ਇਹਨਾਂ ਦਾ ਉਮੀਦਵਾਰ ਦੁਬਾਰਾ ਜਿੱਤ ਜਾਏਗਾ। ਸੋ ਇਹ 2 ਸੀਟਾਂ ਤਾਂ ਸ਼ਾਇਦ ਲਿਬਰਲਸ ਨੂੰ ਮਿਲ ਜਾਣ, ਪਰ ਜਿਹੜੀ 3ਜੀ ਸੀਟ ਆ ਕੁਬੈਕ ਵਾਲੀ, ਮੌਂਟਰੀਅਲ ਦੇ ਇਲਾਕੇ ਟੈਰਾਬੋਨ ਵਾਲੀ ਸੀਟ, ਉੱਥੇ ਕਿਉਂਕਿ ਪਿਛਲੇ ਕਈ ਦਹਾਕਿਆਂ ਤੋਂ ਬਲਾਕ ਦੇ ਉਮੀਦਵਾਰ ਜਿੱਤਦੇ ਰਹੇ ਨੇ, ਸੋ ਉੱਥੇ ਉਹ ਸੀਟ ਜਿੱਤਣੀ ਲਿਬਰਲਸ ਵਾਸਤੇ ਔਖੀ ਸਾਬਤ ਹੋ ਸਕਦੀ ਆ। ਪਰ ਹੁਣ ਉਹ ਸੀਟ ਜਿੱਤਣ ਦੀ ਲੋੜ ਹੀ ਨਹੀਂ, ਕਿਉਂਕਿ ਜੇ 170 ਸੀਟਾਂ ਆਲਰੇਡੀ ਹੋ ਗਈਆਂ ਨੇ, 3 ਦੇ ਵਿੱਚੋਂ ਜੇ 2 ਬਾਏ ਇਲੈਕਸ਼ਨ ਵੀ ਜਿੱਤ ਲਏ ਜਾਣ ਟੋਰਾਂਟੋ ਏਰੀਆ ਵਾਲੇ, ਤਾਂ 170 ਜਮ੍ਹਾਂ 2 172,
ਦੋ ਮੈਜਿਕ ਨੰਬਰ
ਆ ਮੈਜੋਰਿਟੀ ਦਾ, 343 ਦੀ ਪਾਰਲੀਮੈਂਟ ਆ, ਉਹਦੇ ਹਾਊਸ ਆਫ ਕਾਮਨਸ ਦੇ ਵਿੱਚ 343 ਸੀਟਾਂ ਨੇ, ਉਹਦੇ ਵਿੱਚੋਂ 172 ਜੇ ਕਿਸੇ ਕੋਲ ਹੋ ਜਾਣ ਤੇ ਮੈਜੋਰਿਟੀ ਬਣ ਜਾਂਦੀ ਆ,
ਤੇ ਉਹ ਐਗਜੈਕਟ ਸਿਚੁਏਸ਼ਨ ਉਹੀ ਹੋ ਜਾਣੀ ਹੈ ਜੋ ਇਸ ਵੇਲੇ BC ਦੀ ਵਿਧਾਨ ਸਭਾ 'ਚ ਆ ਕੇ ਤੁਹਾਡੇ ਕੋਲ ਰੇਜ਼ਰ ਥਿਨ ਮੈਜੋਰਿਟੀ ਆ।
ਬਿਲਕੁਲ,
ਇਸ ਵੇਲੇ ਜਿਹੜੇ ਸਪੀਕਰ ਨੇ ਉਹ ਵੀ ਹਾਊਸ ਆਫ ਕਾਮਨਸ ਦੇ ਵਿੱਚ ਲਿਬਰਲ ਪਾਰਟੀ ਦੇ ਨੇ, ਜਿਵੇਂ ਇੱਥੇ BC ਦੀ ਵਿਧਾਨ ਸਭਾ ਦੇ ਵਿੱਚ ਸਪੀਕਰ NDP ਦੇ ਹੀ ਨੇ। ਸੋ ਜਦੋਂ ਕਿਤੇ ਕਿਸੇ ਵੋਟ 'ਤੇ ਟਾਈ ਹੋ ਜਾਂਦੀ ਆ, ਉਦੋਂ ਫਿਰ ਸਪੀਕਰ ਟਾਈ ਬ੍ਰੇਕਰ ਵੋਟ ਪਾਉਂਦੇ ਨੇ, ਅਤੇ ਸਪੀਕਰ ਦੇ ਕਿਉਂਕਿ ਰਵਾਇਤੀ ਤੌਰ 'ਤੇ ਭੂਮਿਕਾ ਇਹ ਹੁੰਦੀ ਆ ਕਿ ਜੋ ਸਟੇਟਸ ਕੋ ਆ, ਜੋ ਇਸ ਵੇਲੇ ਸਥਿਤੀ ਹੈਗੀ ਆ, ਉਹਨੂੰ ਹੀ ਬਰਕਰਾਰ ਰੱਖਣਾ, ਉਹਦੇ ਹੱਕ 'ਚ ਭੁਗਤਦੇ ਨੇ। ਵੈਸੇ ਵੀ ਜੇ ਸਪੀਕਰ ਭਾਵੇਂ ਉਸ ਅਹੁਦੇ ਨੂੰ ਕਿਹਾ ਜਾਂਦਾ ਵੀ ਉਹ ਨੋਨ ਪਾਰਟੀਜ਼ਨ ਅਹੁਦਾ ਹੈ, ਵੀ ਉਹ ਕਿਸੇ ਧਿਰ ਦੇ ਨਾਲ ਨਹੀਂ ਉਹ ਅਫੀਲੀਏਟ ਕਰਦੇ, ਪਰ ਜਿਹੜੀ ਪਾਰਟੀ ਤੋਂ ਸਪੀਕਰ ਆਇਆ ਹੁੰਦਾ, ਝੁਕਾ ਉਧਰਲੇ ਪਾਸੇ ਨੂੰ ਤਾਂ ਰਹਿਣਾ ਹੀ ਰਹਿਣਾ,
ਐਂਡ ਪਲੱਸ ਸਟੈਟਸ ਕੋ ਨੂੰ ਹੀ ਉਹਨਾਂ ਨੇ ਮੇਨਟੇਨ ਰੱਖਣਾ,
ਉਹਨੂੰ ਮੇਨਟੇਨ ਕਰਨਾ। ਸੋ ਸਰਕਾਰ ਡੇਗਣ ਵਾਸਤੇ, ਜੇ ਕਿਤੇ ਟਾਈ ਹੋ ਜਾਵੇ ਤਾਂ ਸਪੀਕਰ ਕਦੇ ਵੀ ਸਰਕਾਰ ਡੇਗਣ ਦੇ ਹੱਕ ਵਿੱਚ ਵੋਟ ਨਹੀਂ ਪਾਏਗਾ, ਰਿਵਾਇਤ ਇਹ ਆ।
ਯਾ ਸੋ ਪਲੱਸ ਵਿਜੇ ਜੀ, ਜਿਹੜੇ ਕੋਈ ਰੇਜ਼ਰ ਥਿਨ ਮੈਜੋਰਿਟੀ ਵਾਲੀਆਂ ਸਰਕਾਰਾਂ ਹੁੰਦੀਆਂ ਨੇ, ਉਹਨਾਂ ਨੂੰ ਚਲਾਉਣਾ ਰਿਵਾਇਤੀ ਤੌਰ 'ਤੇ ਔਖਾ ਹੁੰਦਾ, ਪਰ ਇਸ ਵੇਲੇ ਜਿਹੜੀ ਸਿਚੁਏਸ਼ਨ ਹੈ ਉਹ ਬੜੀ ਕੰਫਰਟੇਬਲ ਹੈ ਇੱਥੇ ਪ੍ਰੋਵਿੰਸ਼ਲੀ ਵੀ ਤੇ ਫੈਡਰਲੀ ਵੀ, ਕਿਉਂਕਿ ਆਪੋਜੀਸ਼ਨ ਬੜੀ ਕਮਜ਼ੋਰ ਆ, ਕਿਉਂਕਿ ਆਪੋਜੀਸ਼ਨ ਫੈਡਰਲੀ ਸਾਨੂੰ ਪਤਾ ਕਿ ਹੁਣੇ ਹੁਣੇ ਇਲੈਕਸ਼ਨ ਹਾਰ ਕੇ ਹਟੀ ਹੈ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ, ਅਤੇ ਉਹਨਾਂ ਦੇ ਜਿਹੜੇ ਨੰਬਰਸ ਨੇ ਪੋਪੂਲੈਰਿਟੀ ਸੰਬੰਧੀ, ਫੇਵਰੇਬਿਲਿਟੀ ਸੰਬੰਧੀ ਜਿਹੜੀਆਂ ਰੇਟਿੰਗਸ ਨੇ ਉਹ ਕੋਈ ਬਹੁਤੀਆਂ ਵਧੀਆ ਨਹੀਂ
ਜੀ।
ਅਤੇ ਇੱਥੇ ਪ੍ਰੋਵਿੰਸ਼ਲੀ ਅਸੀਂ ਦੇਖਿਆ ਕਿ ਜਿਹੜੀ ਸਾਡੀ ਕੰਜ਼ਰਵੇਟਿਵ ਪਾਰਟੀ ਆਫ ਬ੍ਰਿਟਿਸ਼ ਕੋਲੰਬੀਆ ਹੈ, ਉਹਨਾਂ ਉਹ ਆਪਣੀ ਲੀਡਰਸ਼ਿਪ ਰੇਸ ਦੇ ਵਿੱਚ ਅਜੇ
ਰੁੱਝੇ ਹੋਏ ਨੇ।
ਸੋ ਇਸ ਕਰਕੇ ਇੱਧਰ ਪ੍ਰੋਵਿੰਸ਼ਲ ਲੈਵਲ 'ਤੇ ਬੀ ਸੀ ਐਨ ਡੀ ਪੀ ਰੇਜ਼ਰ ਥਿਨ ਮੈਜੋਰਿਟੀ ਨਾਲ ਕੰਫਰਟੇਬਲ ਮਹਿਸੂਸ ਕਰ ਰਹੀ ਹੈ, ਅਤੇ ਲਿਬਰਲਸ ਅਜੇ 170 ਹੀ ਸੀਟਾਂ ਨੇ, ਅਜੇ ਤਾਂ ਪਹਿਲਾਂ ਕੱਲ੍ਹ ਤੱਕ ਤਾਂ 169 ਹੀ ਸੀਗੀਆਂ, ਅਤੇ ਮੇਰਾ ਖਿਆਲ ਟੈਕਨੀਕਲੀ ਅਜੇ ਵੀ ਸ਼ਾਇਦ 170 ਹੀ ਹੋਣਗੀਆਂ, ਉਹ ਥੋੜ੍ਹੀ ਕੋਈ 169 ਹੀ ਹੋਣਗੀਆਂ ਵੀ ਅਜੇ ਕੋਈ ਫਾਰਮੈਲਿਟੀ ਬਾਕੀ ਹੋਏਗੀ। ਚਲੋ ਜੇ 170 ਨਾਲ ਵੀ ਉਹ ਬੜੀ ਕੰਫਰਟੇਬਲੀ ਆਪਣੀ ਥਰੋਨ ਸਪੀਚ ਪਾਸ ਕਰਾ ਲਈ, ਉਹਨਾਂ ਨੇ ਆਪਣਾ ਬਜਟ ਪਾਸ ਕਰਾ ਲਿਆ, ਉਹਨਾਂ ਨੇ ਸਾਰੀਆਂ ਚੀਜ਼ਾਂ ਪਾਸ ਕਰਾਈ ਜਾ ਰਹੇ ਨੇ, ਸਰਕਾਰ ਡਿੱਗ ਨਹੀਂ ਰਹੀ
ਜੀ, ਕਿਉਂਕਿ ਦੂਜੀਆਂ ਧਿਰਾਂ ਵੀ ਨਹੀਂ ਚਾਹੁੰਦੀਆਂ ਨਾ ਇਲੈਕਸ਼ਨ ਹੋਵੇ।
ਐਗਜੈਕਟਲੀ, ਮੇਨ ਸਾਰੀ ਗੱਲ ਇਹ ਆ ਵੀ ਆਪਾਂ ਕੱਲ੍ਹ ਹੀ ਗੱਲ ਕਰਦੇ ਸੀ ਵੀ ਔਨ ਡਿਵੀਜ਼ਨ 12 ਦੇ ਵਿੱਚੋਂ 6 ਬਿੱਲ ਔਨ ਡਿਵੀਜ਼ਨ ਪਾਸ ਹੋਏ ਨੇ
ਇਸ ਸਰਕਾਰ ਦੇ ਹੁਣ ਤੱਕ ਦੇ,
ਕਿਉਂਕਿ ਆਪੋਜੀਸ਼ਨ ਦੇ ਵਿੱਚ ਦਮ ਨਹੀਂ ਆ।
ਅੱਛਾ,
ਸੋ ਜੇ 172 ਸੀਟਾਂ ਹੋ ਜਾਣ
ਹਾਂਜੀ,
ਅਤੇ ਫਿਰ ਤਾਂ ਕਹਿ ਲਓ ਕਿ ਕੋਈ ਚੱਕਰ ਹੀ ਨਹੀਂ।
ਅੱਛਾ, ਦੂਜੀ ਗੱਲ ਇਹ ਹੈ ਵਾਸੂ ਜੀ, ਹੁਣ ਥੋੜ੍ਹੀ ਜਿਹਾ ਟਾਈਮ ਐਨ ਡੀ ਪੀ 'ਤੇ ਵੀ ਲਈਏ। ਐਨ ਡੀ ਪੀ ਦੀਆਂ 7 ਸੀਟਾਂ ਸੀਗੀਆਂ, ਐਨ ਡੀ ਪੀ ਆਲਰੇਡੀ ਪਿਛਲੇ ਸਾਲ ਹੋਏ ਇਲੈਕਸ਼ਨ ਤੋਂ ਬਾਅਦ ਆਪਣਾ ਆਫੀਸ਼ੀਅਲ ਪਾਰਟੀ ਦਾ ਦਰਜਾ ਗਵਾ ਬੈਠੀ ਹੈ, ਕਿਉਂਕਿ ਆਫੀਸ਼ੀਅਲ ਪਾਰਟੀ ਵਾਸਤੇ ਘੱਟੋ ਘੱਟ ਚਾਹੀਦੀਆਂ ਨੇ 12 ਸੀਟਾਂ। ਇਹਨਾਂ ਦੀ ਸੀਟ ਹੁਣ ਇੱਕ ਹੋਰ ਘੱਟ ਕੇ ਰਹਿ ਗਏ ਨੇ 6 ਜਣੇ। ਦੇਰ ਇਜ਼ ਅ ਵੈਰੀ ਸਟਰੋਂਗ ਚਾਂਸ ਕਿ ਲੇਟਰ ਦਿਸ ਈਅਰ ਇਹ ਸੀਟਾਂ ਦੀ ਗਿਣਤੀ ਐਨ ਡੀ ਪੀ ਦੀ 6 ਤੋਂ ਘੱਟ ਕੇ 5 ਰਹਿ ਜਾਵੇ, ਕਿਉਂਕਿ ਇਹਨਾਂ ਦੇ ਇੱਕ ਐਮ ਪੀ ਨੇ ਜਿਹੜੇ ਕਿਊਬੈਕ ਦੇ ਇਲਾਕੇ ਤੋਂ ਇੱਕੋ ਐਮ ਪੀ ਰਹਿ ਗਿਆ ਐਨ ਡੀ ਪੀ ਦਾ, ਉਹਨਾਂ ਨੇ ਵੀ ਸੰਕੇਤ ਇਹ ਦਿੱਤਾ ਵੀ ਇਸ ਸਾਲ ਕਿਊਬੈਕ 'ਚ ਹੋਣੀਆਂ ਨੇ ਪ੍ਰੋਵਿੰਸ਼ੀਅਲ ਚੋਣਾਂ, ਕਿ ਐਨ ਡੀ ਪੀ ਦੇ ਵਿੱਚ ਹਾਊਸ ਆਫ ਕਾਮਨਸ ਦੇ ਵਿੱਚ ਤੁਸੀਂ ਹੁਣ ਇੱਕ ਛੋਟੀ ਜਿਹੀ ਪਾਰਟੀ ਦਾ ਇੱਕ ਐਮ ਪੀ ਬਣ ਕੇ ਬੈਕ ਬੈਂਚ 'ਤੇ, ਆਪੋਜੀਸ਼ਨ ਦੇ ਵੀ ਬੈਕ, ਇੱਕ ਤਾਂ ਬੈਕ ਬੈਂਚ ਉਹ ਵੀ ਆਪੋਜੀਸ਼ਨ ਦਾ ਬੈਕ ਬੈਂਚ, ਵੀ ਤੁਸੀਂ ਉੱਥੇ ਬੈਠੇ ਹੋ ਵੀ ਕੀ ਫਾਇਦਾ, ਉਹ ਵੀ ਇਸ ਜੋੜ ਤੋੜ 'ਚ ਲੱਗੇ ਹੋਏ ਨੇ ਕਿ ਉਹ ਪ੍ਰੋਵਿੰਸ਼ੀਅਲ ਪੋਲੀਟਿਕਸ ਜੁਆਇਨ ਕਰ ਲੈਣ ਕਿਊਬੈਕ ਦੀ। ਸੋ ਹੋ ਸਕਦਾ ਕਿ ਐਨ ਡੀ ਪੀ ਵਾਲੇ ਆਉਂਦੇ ਮਹੀਨਿਆਂ 'ਚ ਆਪਣਾ ਇੱਕ ਹੋਰ ਮੈਂਬਰ ਗਵਾ ਦੇਣ।
ਜਾਂ ਪਹਿਲਾਂ ਐਨ ਡੀ ਪੀ ਦੀ ਪੂਰੀ ਕਾਕਸ ਇੱਕ 3-row ਐਸ ਯੂ ਵੀ ਵਿਦ ਅ ਬੈਂਚ ਸੀਟ ਉਹਦੇ ਵਿੱਚ ਆ ਸਕਦੀ ਸੀ
ਜੀ,
ਹੁਣ ਕਿਉਂਕਿ 7 ਜਣੇ ਸੀਗੇ, ਨਹੀਂ ਪਹਿਲਾਂ ਬੈਂਚ ਸੀਟ,
ਪਹਿਲਾਂ ਬੈਂਚ ਸੀਟ ਹੋਣ
ਚਾਹੀਦੀਆਂ ਨਾ
ਜੀ,
ਹੁਣ ਕੈਪਟਨ ਸੀਟਸ ਦੇ ਨਾਲ ਵੀ ਕੰਮ ਚੱਲ ਜਾਣਾ।
ਯੈਸ,
ਸੋ 6 ਜਣੇ ਹੋ ਗਏ ਨੇ, ਤੇ ਜੇਕਰ 5 ਹੀ ਰਹਿ ਗਏ ਤੇ ਫਿਰ ਸਡੈਨ ਨਾਲ ਵੀ ਕੰਮ ਚੱਲ ਜਾਏ,
ਫਿਰ ਸਡੈਨ ਨਾਲ ਵੀ ਖੁੱਲੀ, ਥੋੜ੍ਹੀ ਖੁੱਲੀ ਸਡੈਨ,
ਖੁੱਲੀ ਸਡੈਨ
ਜੀ। ਸੋ ਇਹ ਹੁਣ ਇਸ ਵੇਲੇ ਸਥਿਤੀ ਹੈ। ਅੱਛਾ, ਕੁਇਕਲੀ ਜਿਹੜੀ ਇਪਸੋਸ ਦੀ ਪੋਲ ਸੀਗੀ ਪਿਛਲੇ ਦਿਨੀ ਕਿ ਜੇ ਕੋਈ ਐਮ ਪੀ ਫਲੋਰ ਕਰੋਸ ਕਰਦਾ ਤਾਂ ਫਿਰ ਕੀ, ਪਹਿਲੀ ਗੱਲ ਤਾਂ ਐਮ ਪੀ ਨੂੰ ਫਲੋਰ ਕਰੋਸ ਕਰਨ ਦੀ ਇਜਾਜ਼ਤ ਹੋਣੀ ਚਾਹੀਦੀ ਹੈ, 62% ਦਾ ਕਹਿਣਾ ਸੀ ਕਿ ਅਜਿਹੀ ਇਜਾਜ਼ਤ ਨਹੀਂ ਹੋਣੀ ਚਾਹੀਦੀ, 70% ਦਾ ਇਹ ਕਹਿਣਾ ਸੀ ਕਿ ਜੇ ਕੋਈ ਵੀ ਮੈਂਬਰ ਆਫ ਪਾਰਲੀਮੈਂਟ ਇਸ ਤਰ੍ਹਾਂ ਪਾਰਟੀ ਬਦਲਦਾ ਹੈ ਤਾਂ ਇਮੀਡੀਏਟਲੀ ਬਾਈ ਇਲੈਕਸ਼ਨ ਕਾਲ ਹੋਣਾ ਚਾਹੀਦਾ, 70% ਦੀ ਉਸ ਵੇਲੇ ਇਹ ਮੰਗ ਸੀ।
ਪਰ ਜਿਹੜਾ ਇਸ ਵੇਲੇ ਸਾਡਾ ਕੋਡ ਆਫ ਐਥਿਕਸ ਹੈ ਉਹਦੇ ਮੁਤਾਬਕ ਇਹ ਅਲਾਊਡ ਹੈ, ਕਿਉਂਕਿ ਕ੍ਰਿਸ ਡੈਂਟਰਮੌਂਡ ਨੇ ਜਦੋਂ ਫਲੋਰ ਕ੍ਰਾਸ ਕੀਤੀ ਸੀ ਉਸ ਤੋਂ ਬਾਅਦ ਐਥਿਕਸ ਕਮਿਸ਼ਨਰ ਦਾ ਕਹਿਣਾ ਸੀ ਉਹਨਾਂ ਨੇ ਕਿਸੇ ਵੀ ਰੂਲ ਦੀ ਜਾਂ ਰੈਗੂਲੇਸ਼ਨ ਦੀ ਉਲੰਘਣਾ ਨਹੀਂ ਕੀਤੀ।
ਤੇ ਕ੍ਰਿਸ ਡੈਂਟਰਮੌਂਡ ਪਹਿਲੇ ਅਜਿਹੇ ਐਮ ਪੀ ਸੀਗੇ ਜਿਹਨਾਂ ਨੇ 4 ਨਵੰਬਰ ਜਿੱਦਣ ਬਜਟ ਪੇਸ਼ ਹੋਇਆ ਉਸੇ ਦਿਨ ਕੰਜ਼ਰਵੇਟਿਵ ਪਾਰਟੀ ਦਾ ਪੱਲਾ ਛੱਡ ਕੇ ਲਿਬਰਲ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ
ਜੀ।
ਵਾਸੂ ਜੀ, ਡੋਨਲਡ ਟਰੰਪ ਨੇ ਮਾਰਕ ਕਾਰਨੀ ਨੂੰ ਕੱਲ੍ਹ ਇੱਕ ਵਾਰੀ ਫੇਰ ਤੋਂ ਗਵਰਨਰ ਕਹਿ ਕੇ ਸੰਬੋਧਨ ਕੀਤਾ, ਫਿਊਚਰ ਗਵਰਨਰ। ਇਹ ਜਦੋਂ ਨਾ ਮਾਮਲਾ ਪੜ੍ਹੋ, ਜਦੋਂ ਜਿਹੜੀ ਉਹਨਾਂ ਨੇ ਟਰੁੱਥ ਸੋਸ਼ਲ ਤੇ ਕੱਲ੍ਹ ਪੋਸਟ ਪਾਈ ਆ, ਉਹਨਾਂ ਕਹਿੰਦੇ ਹੈ ਕੀ ਚੱਕਰ, ਏਸ਼ੀਅਨ ਕਾਰਪ ਕੀ ਸ਼ਹਿ ਹੈ, ਗ੍ਰੇਟ ਲੇਕਸ ਦੀ ਗੱਲ ਹੋ ਰਹੀ ਹੈ,
ਪਤਾ ਨਹੀਂ ਉਹ ਕ੍ਰੈਪ ਨੂੰ ਕਾਰਪ ਲਿਖ ਰਹੇ।
ਮੈਂ ਵੀ ਇਹੀ ਸੋਚਾਂ, ਕਿਉਂਕਿ ਸੋ ਇਹ ਆਪਣੇ ਆਪ ਦੇ ਵਿੱਚ ਜਦੋਂ ਐਡਾ ਵੱਡਾ ਖਿਲਾਰਾ ਟਰੰਪ ਨੇ ਦੁਨੀਆਂ ਦੇ ਵਿੱਚ ਪਾਇਆ ਹੋਇਆ, ਮਿਡਲ ਈਸਟ ਦੇ ਵਿੱਚ ਐਡਾ ਕੌਨਫਲਿਕਟ ਚੱਲਦਾ ਪਿਆ। ਅੱਛਾ, ਕੱਲ੍ਹ ਇਹ ਵੀ ਦੱਸਿਆ ਗਿਆ ਵੀ ਅਮਰੀਕਨ ਫੌਜੀ ਵੀ 140 ਫੱਟੜ ਹੋਏ ਨੇ, ਕੱਲ੍ਹ ਇਹ ਵੀ ਅਪਡੇਟ ਦਿੱਤੀ ਗਈ ਆ। ਇਹ ਇਸ ਤਰ੍ਹਾਂ ਦੇ ਦਿਨ 'ਤੇ ਟਰੰਪ ਇਹੋ ਜਿਹੀ ਪੋਸਟ ਕਰ ਰਹੇ ਨੇ ਸੋਸ਼ਲ ਮੀਡੀਆ 'ਤੇ, ਉਹਨੇ ਕਿਹਾ ਵੀ ਮੈਂ ਜਿਹੜੇ ਗਵਰਨਰ ਹੈਗੇ ਨੇ ਗ੍ਰੈਚਨ ਵਿਟਮਰ, ਇਹ ਮਿਸ਼ੀਗਨ ਦੇ ਗਵਰਨਰ ਨੇ, ਅਤੇ ਉਹਨਾਂ ਦੇ ਨਾਲ ਅਤੇ ਜਿਹੜੇ ਬਾਕੀ ਦੇ ਗਵਰਨਰ ਨੇ ਉਹਨਾਂ ਨਾਲ ਮੈਂ ਕੰਮ ਕਰ ਰਿਹਾ ਕਿ ਗ੍ਰੇਟ ਲੇਕਸ ਦੇ ਵਿੱਚ ਬੜੀ ਇੱਕ ਵਾਇਲੈਂਟ ਏਸ਼ੀਅਨ ਕਾਰਪ ਆ ਗਈ ਆ। ਹਾਲਾਂ ਕਿ ਏਸ਼ੀਅਨ ਕਾਰਪ ਕੀ ਚੀਜ਼ ਆ, ਵੀ ਇਹ ਕੋਈ ਉਹਦੇ ਵਿੱਚ ਕੋਈ ਪੋਲਿਊਟੈਂਟ ਹੈ ਕੀ ਆ, ਇਹ ਮੱਛੀਆਂ ਨੇ। 1970s ਦੇ ਵਿੱਚ ਅਮਰੀਕਾ ਦੇ ਵਿੱਚ ਏਸ਼ੀਅਨ ਕਾਰਪ ਦੀ ਮੱਛੀ ਜਿਹੜੀ ਕਿ ਰਸ਼ੀਆ, ਚਾਈਨਾ ਅਤੇ ਵੀਅਤਨਾਮ ਦੀ ਨੇਟਿਵ ਮੱਛੀ ਆ, ਉਹ ਲਿਆਂਦੀ ਗਈ ਸੀ। ਇਹ ਮੱਛੀਆਂ ਕੀ ਕਰ, ਇਹਨਾਂ ਜਦੋਂ ਇਹ ਵੱਡੀਆਂ ਹੁੰਦੀਆਂ ਇਹ 100 ਪਾਉਂਡ ਤੱਕ ਦੀ ਮੱਛੀ ਬਣ ਜਾਂਦੀ ਆ। ਇਹ ਫਿਰ ਇੰਨਾ ਭੋਜਨ ਛਕਦੀਆਂ ਨੇ ਜਿੱਥੇ ਵੀ ਜਿਹੜੇ ਵੀ ਹੈਬੀਟੈਟ ਦੇ ਵਿੱਚ ਹੋਣ, ਕਿ ਜਿਹੜੀ ਉਸ ਹੈਬੀਟੈਟ ਦੀਆਂ ਨੇਟਿਵ ਮੱਛੀਆਂ ਨੇ ਉਹਨਾਂ ਵਾਸਤੇ ਇਹ ਇੱਕ ਬਹੁਤ ਵੱਡਾ ਖਤਰਾ ਪੈਦਾ ਹੋ ਜਾਂਦਾ। ਸੋ ਟਰੰਪ ਨੇ ਕਿਹਾ ਵੀ ਗ੍ਰੇਟ ਲੇਕਸ ਦੇ ਵਿੱਚ ਇਹ ਏਸ਼ੀਅਨ ਕਾਰਪ ਦੀਆਂ ਮੱਛੀਆਂ ਦੀ ਗਿਣਤੀ ਇੰਨੀ ਵੱਧ ਚੁੱਕੀ ਆ, ਸੋ ਮੈਂ ਇਹਨਾਂ ਨੂੰ ਐਡਰੈਸ ਕਰਨ ਦੇ ਵਾਸਤੇ, ਇਹਦਾ ਹੱਲ ਲੱਭਣ ਦੇ ਵਾਸਤੇ ਜਿਹੜੇ ਵੱਖੋ ਵੱਖਰੇ ਗਵਰਨਰਸ ਨੇ, ਜਿਹਦੇ ਵਿੱਚ ਗ੍ਰੈਚਨ ਵਿਟਮਰ ਅਤੇ ਨਾਲ ਹੀ ਇਲੀਨੋਏ, ਵਿਸਕੌਨਸਿਨ, ਮਿਨੀਸੋਟਾ, ਪੈਨਸਲਵੇਨੀਆ, ਓਹਾਇਓ, ਇੰਡੀਆਨਾ, ਨਿਊਯਾਰਕ, ਇੱਥੋਂ ਤੱਕ ਉਹਨਾਂ ਨੇ ਅਮਰੀਕਾ ਦੀ ਸਟੇਟਸ ਦਾ ਨਾਮ ਲਿਖਿਆ,
ਐਂਡ ਕੌਮਾ ਆਫਕੋਰਸ ਕੌਮਾ
ਹਾਂ ਅੱਛਾ ਆਫ ਕੋਰਸ ਕੌਮਾ ਦ ਫਿਊਚਰ ਗਵਰਨਰ ਆਫ ਕੈਨੇਡਾ ਕੌਮਾ ਮਾਰਕ ਕਾਰਨੀ ਕੌਮਾ ਹੂ ਆਈ ਨੋ ਵਿਲ ਬੀ ਹੈਪੀ ਟੂ ਕੰਟਰੀਬਿਊਟ ਟੂ ਦਿਸ ਵਰਦੀ ਕੌਜ਼ ਸੋ ਦੇਖੋ ਜਿਹੜੀਆਂ ਗ੍ਰੇਟ ਲੇਕਸ ਨੇ ਪੰਜ ਗ੍ਰੇਟ ਲੇਕਸ ਨੇ ਪੰਜਾਂ ਦੇ ਵਿੱਚੋਂ ਇੱਕੋ ਅਜਿਹੀ ਗ੍ਰੇਟ ਲੇਕ ਆ ਜਿਹੜੀ ਸਿਰਫ ਅਮਰੀਕਾ ਦੇ ਵਿੱਚ ਵਹਿੰਦੀ ਆ ਉਹ ਹੈਗੀ ਆ ਲੇਕ ਮਿਸ਼ੀਗਨ ਜਿਹੜੀ ਉਸ ਤੋਂ ਇਲਾਵਾ ਬਾਕੀ ਦੀਆਂ ਚਾਰ ਨੇ ਉਹ ਚਾਰ ਸਾਂਝੀਆਂ ਨੇ ਕਿਉਂਕਿ ਉਹਨਾਂ ਦਾ ਕੁਝ ਹਿੱਸਾ ਇੱਥੇ ਕੈਨੇਡਾ 'ਚ ਆ ਬਾਕੀ ਦਾ ਹਿੱਸਾ ਅਮਰੀਕਾ ਦੇ ਵਿੱਚ ਵਹਿੰਦਾ ਸੋ ਆਫਕੋਰਸ ਇਹਦੇ ਵਿੱਚ ਜੇ ਤੁਸੀਂ ਇਹਨਾਂ ਗ੍ਰੇਟ ਲੇਕਸ ਦੇ ਵਿੱਚ ਉਸ ਜਿਹੜੀ ਫੋਰਨ ਇੱਕ ਫਿਸ਼ ਦੀ ਸਪੀਸੀਜ਼ ਆ ਉਹਨੂੰ ਜੇ ਐਡਰੈਸ ਕਰਨ ਲਈ ਕੋਈ ਕੰਮ ਕਰਨਾ ਤਾਂ ਦੋਹਾਂ ਮੁਲਕਾਂ ਵੱਲੋਂ ਰਲ ਕੇ ਕੰਮ ਕਰਨਾ ਪੈਣਾ ਪਰ ਇਹਦੇ ਵਿੱਚ ਵੀ ਟਿੱਚਰ ਕਰ ਦੇਣੀ ਕਮਾਲ ਹੈ ਯਾਰ ਅੱਗੇ ਅੱਛਾ ਇਹ ਜਿਹੜੀ ਡੋਨਲਡ ਟਰੰਪ ਦੀ ਪੋਸਟ ਆ ਇਹ ਇੱਥੇ ਤੱਕ ਖਤਮ ਨਹੀਂ ਹੁੰਦੀ ਅੱਗੇ ਉਹਨਾਂ ਨੇ ਫਿਰ ਜਿਵੇਂ ਹੁੰਦਾ ਨਾ ਵੀ ਆਪਣੀ ਪਿੱਠ ਥਾਪੜਨ ਦੀ ਬੜੀ ਆਦਤ ਹੈ ਟਰੰਪ ਨੂੰ ਉਹ ਕੰਮ ਵੀ ਕੀਤਾ ਅੱਗੇ
ਸੈਪਰੇਟਲੀ ਆਈ ਐਮ ਆਲਸੋ ਵਰਕਿੰਗ ਟੂ ਸੇਵ ਦ ਗ੍ਰੇਟ ਸਾਲਟ ਲੇਕ ਇਨ ਯੂਟਾ ਵਿਚ ਇਨ ਅ ਸ਼ਾਰਟ ਪੀਰੀਅਡ ਆਫ ਟਾਈਮ ਇਫ ਨਥਿੰਗ ਇਜ਼ ਡਨ ਵਿਲ ਹੈਵ ਨੋ ਵਾਟਰ ਦਿਸ ਇਜ਼ ਔਨ ਟਾਪ ਆਫ ਐਵਰੀਥਿੰਗ ਐਲਸ ਆਈ ਐਮ ਡੂਇੰਗ ਓਨਲੀ ਟਰੰਪ ਕੈਨ ਡੂ ਇਟ
ਇਹ ਸਾਰਾ ਆਲ ਕੈਪਸ ਹੈ ਤੇ ਟਰੰਪ ਕੋਟੇਸ਼ਨ ਮਾਰਕ ਦੇ ਵਿੱਚ ਓਨਲੀ ਟਰੰਪ ਕੈਨ ਡੂ ਇਟ ਇਹ ਖੁਦ ਲਿਖਿਆ ਉਹਨਾਂ ਨੇ ਯਾਦ ਤਾਂ ਹੋਵੇ ਨਾ ਇਹ ਗੱਲ ਕੋਈ ਹੋਰ ਕਹੇ ਹੈਨਾ ਵਾਸੂ ਜੀ ਵੀ ਕੋਈ ਹੋਰ ਬੰਦਾ ਇਹ ਗੱਲ ਆਖੇ ਤਾਂ
ਇਹ ਕੰਮ ਤਾਂ ਵਾਸੂ ਹੀ ਕਰ ਸਕਦੇ
ਇਹ ਕੰਮ ਤਾਂ ਵਾਸੂ ਜੀ ਕਰ ਸਕਦੇ
ਕੀ ਬਾਤ
ਹੈ ਹੁਣ ਜੇ ਆਪ ਹੀ ਕਹਿਣ ਲੱਗ ਜਾਓ ਫਿਰ ਉਹ ਗੱਲ ਠੀਕ ਨਹੀਂ ਲੱਗਦੀ
ਸੋ ਪ੍ਰੈਜ਼ੀਡੈਂਟ ਡੋਨਲਡ ਜੇ ਟਰੰਪ ਸਿਫਤ ਕਰਨੀ ਵੀ ਬਣਦੀ ਆ ਉਹਨਾਂ ਦੀ ਯਾਰ ਦਿਮਾਗ ਦੀ ਉਹਨਾਂ ਦੀ ਬੈਂਡਵਿਡਥ ਕਿੰਨੀ ਜ਼ਿਆਦਾ ਹੀ ਇਜ਼ 80 ਇਅਰਸ ਓਲਡ ਤੇ ਉਹ ਮੱਛੀਆਂ ਦਾ ਵੀ ਫਿਕਰ ਵਿਚਾਰਾ ਕਰੀ ਜਾਂਦਾ
ਤੇ ਯੂਟਾ ਦੇ ਵਿੱਚ ਜਿਹੜੀ ਸਾਲਟ ਲੇਕ ਆ ਉਹਦੇ ਸੁੱਕਣ ਦਾ ਫਿਕਰ ਵੀ ਆ
ਉਹਦਾ ਸੁੱਕਣ ਦਾ ਵੀ ਫਿਕਰ ਆ ਉਹਦੇ ਬਾਰੇ ਪੋਸਟ ਵੀ ਪਾਈ ਜਾਂਦਾ ਤੇ ਮੰਨਿਆ ਜਾਂਦਾ ਵੀ ਬਹੁਤੀਆਂ ਜਿਹੜੀਆਂ ਇਹਨਾਂ ਦੀਆਂ ਪੋਸਟ ਨੇ ਸ਼ਾਇਦ ਆਪ ਟਾਈਪ ਕਰਕੇ ਪਾਉਂਦੇ ਨੇ
ਨਹੀਂ ਯਾਰ ਰਿਮੈਂਬਰ ਆਪਾਂ ਇੱਕ ਵਾਰ ਗੱਲ ਕੀਤੀ ਸੀ
ਕੁਝ ਪੋਸਟ ਜਿਹੜੀਆਂ ਨੇ ਉਹ ਇਧਰੋਂ ਤੋਂ ਪੈ ਜਾਂਦੀਆਂ ਬਟ ਵਿਜੇ ਜੀ ਇੱਦਾਂ ਦੇ ਜਿਹੜੇ ਸਪੈਲਿੰਗ ਨੇ ਇੱਦਾਂ ਦੇ ਜਿਹੜੇ ਇੱਦਾਂ ਦੀ ਜਿਹੜੀ ਪੰਕਚੁਏਸ਼ਨ ਆ ਇਹ ਕੋਈ ਬੰਦਾ ਜਿਹੜਾ ਹਾਇਰ ਕੀਤਾ ਹੋਵੇ ਸੈਲਰੀ ਤੇ ਉਹ ਤਾਂ ਨਹੀਂ ਇੱਦਾਂ ਦਾ ਕੰਮ ਕਰ ਸਕਦਾ
ਕੀ ਪਤਾ ਬੰਦਾ ਹੀ ਇਹ ਜਿਹਾ ਰੱਖਿਆ ਹੋਵੇ
ਕਿਆ ਹੋਵੇ ਤੁਹਾਨੂੰ ਗ੍ਰਾਮਰ ਦਾ ਨਹੀਂ ਆਉਂਦੀ ਓਕੇ ਯੂ ਆਰ ਹਾਇਰਡ
ਪਹਿਲਾਂ ਲਿਖਾ ਕੇ ਦੇਖਿਆ ਹੋਵੇ ਤੂੰ ਤਾਂ ਬਹੁਤ ਵਧੀਆ ਲਿਖਦਾ ਤੂੰ ਰਹਿਣ ਦੇ
ਤੂੰ ਰਹਿਣ ਦੇ
ਮੈਂ ਨਾ ਇੱਕ ਦਿਨ ਗੱਲ ਕਰਦਾ ਸੀ ਦੇਖੋ ਟਰੰਪ ਬਹੁਤ ਇਸ ਗੱਲ ਦੇ ਦੁਆਲੇ ਹੋਏ ਕਿ ਜੀ ਮੈਨੂੰ ਨੋਬੈਲ ਪੀਸ ਪ੍ਰਾਈਜ਼ ਮਿਲਣਾ ਚਾਹੀਦਾ ਅੱਜ ਇਹੋ ਜਿਹੀਆਂ ਹਰਕਤਾਂ ਹੁਣ ਕੀਤੀਆਂ ਨੋਬੈਲ ਪੀਸ ਪ੍ਰਾਈਜ਼ ਤਾਂ ਗਿਆ ਹੁਣ ਇਸੇ ਤਰ੍ਹਾਂ ਦੀ ਇੱਛਾ
ਕਿਤੇ ਹੁਣ ਕਿਤੇ ਨੋਬੈਲ ਪ੍ਰਾਈਜ਼ ਫੋਰ ਲਿਟਰੇਚਰ ਨਾ ਮੰਗਣਾ
ਮੈਂ ਉਹੀ ਉੱਥੇ ਹੀ ਆ ਰਿਹਾ ਉੱਥੇ ਹੀ ਆ ਰਿਹਾ ਐਗਜੈਕਟਲੀ ਵਾਸੂ ਜੀ ਸੈਕਿੰਡ ਵਰਲਡ ਵਾਰ ਵੇਲੇ ਇਸੇ ਤਰ੍ਹਾਂ ਦੀ ਇੱਛਾ ਵਿੰਸਟਨ ਚਰਚਿਲ ਦੇ ਮਨ ਵਿੱਚ ਵੀ ਜਾਗਦੀ ਸੀ ਉਹ ਇੰਨੇ ਵੋਕਲ ਨਹੀਂ ਸੀ ਕਿ ਮੈਨੂੰ ਪੀਸ ਪ੍ਰਾਈਜ਼ ਮਿਲੇ 1952 ਕੇ 53 ਦੇ ਵਿੱਚ ਵਿੰਸਟਨ ਚਰਚਿਲ ਨੂੰ ਨੋਬੈਲ ਪ੍ਰਾਈਜ਼ ਮਿਲਿਆ ਤੇ ਸਹੀ ਪਰ ਮਿਲਿਆ ਲਿਟਰੇਚਰ ਕਰਕੇ ਵਿੰਸਟਨ ਚਰਚਿਲ ਦੀਆਂ ਕੁਝ ਲਿਖਤਾਂ ਉਹਨਾਂ ਨੇ ਕੋਈ ਉਪਨਿਆਸ ਜਾਂ ਕੋਈ ਇੱਦਾਂ ਨਹੀਂ ਸੀ ਲਿਖਿਆ ਪਰ ਸੈਕਿੰਡ ਵਰਲਡ ਵਾਰ ਵੇਲੇ ਤੇ ਉਸ ਤੋਂ ਬਾਅਦ ਉਹਨਾਂ ਦੀਆਂ ਕੁਝ ਲਿਖਤਾਂ ਤੇ ਉਹਨਾਂ ਦੇ ਭਾਸ਼ਣਾਂ ਕਰਕੇ ਉਹਨਾਂ ਦੇ ਬੜੇ ਇੰਪੈਕਟਫੁਲ ਭਾਸ਼ਣਾਂ ਕਰਕੇ ਉਹਨਾਂ ਨੂੰ ਨੋਬੈਲ ਪ੍ਰਾਈਜ਼ ਫੋਰ ਲਿਟਰੇਚਰ ਮਿਲ ਗਿਆ ਸੀ ਤੇ ਉਦੋਂ 11,000-12,000 ਪਾਉਂਡ ਦੀ ਨਾਲ ਧਨ ਰਾਸ਼ੀ ਮਿਲੀ ਸੀ ਉਹਨੇ ਕਿਹਾ ਵੀ ਠੀਕ ਆ ਵਧੀਆ ਯਾਰ ਠੀਕ ਆ ਪਰ ਡੋਨਲਡ ਟਰੰਪ ਨੂੰ ਤਾਂ ਲਿਟਰੇਚਰ ਦਾ ਵੀ ਇਸ ਹਿਸਾਬ ਦਾ ਕੋਈ ਪ੍ਰਾਈਜ਼ ਨਹੀਂ ਮਿਲ ਸਕਦਾ ਜਿਹੋ ਜਿਹੀਆਂ ਇਹ ਪੋਸਟ ਕਰਦੇ ਨੇ ਤੇ ਜਿਹੋ ਜਿਹੇ ਭਾਸ਼ਣ ਦਿੰਦੇ ਨੇ
ਨਹੀਂ ਉਹ ਪਹਿਲਾਂ ਚੇਤਨ ਭਗਤ ਨੂੰ ਵੀ ਮਿਲਣਾ ਬਾਕੀ ਹੈ ਉਸ ਤੋਂ ਬਾਅਦ ਡੋਨਲਡ ਟਰੰਪ ਦਾ ਨੰਬਰ ਆਇਆ
ਉਸ ਤੋਂ ਬਾਅਦ ਓ ਮੈਨ ਪਰ ਕਮਾਲ ਹੈ ਯਾਰ ਵੀ ਕੀ ਕੁਛ ਲਿਖੀ ਜਾਂਦਾ ਬੰਦਾ ਇਹ
ਸੋ ਇਹ ਦੂਸਰੀ ਵਾਰ ਹੈ ਕਿ ਡੋਨਲਡ ਟਰੰਪ ਨੇ ਮਾਰਕ ਕਾਰਨੀ ਨੂੰ ਗਵਰਨਰ ਕਿਹਾ
ਇੱਕ ਵਾਰ ਪ੍ਰੈਜ਼ੀਡੈਂਟ ਵੀ ਕਹਿਤਾ ਸੀ
ਸੋ ਹਾਂ ਇੱਕ ਵਾਰੀ ਪ੍ਰੈਜ਼ੀਡੈਂਟ ਵੀ ਕਿਹਾ ਸੀ
ਜਦੋਂ ਯਾਰ ਉਹ ਬੋਰਡ ਆਫ ਪੀਸ ਵਾਲੀ ਮੀਟਿੰਗ ਨਹੀਂ ਸੀਗੀ ਸਾਰੇ ਲੀਡਰ ਸੱਦੇ ਸੀ ਜਦੋਂ ਇੰਟਰੋਡਿਊਸ ਕਰਾਏ ਸੀ ਤੇ ਉਦੋਂ ਉਹਨਾਂ ਨੇ ਕਹਿਤਾ ਸੀ ਮਾਰਕ ਕਾਰਨੀ ਨੂੰ ਕਹਿੰਦੇ ਇਟਸ ਐਨ ਆਨਰ ਕਿ ਦ ਪ੍ਰੈਜ਼ੀਡੈਂਟ ਆਫ ਕੈਨੇਡਾ
ਅੱਛਾ ਗਲਤੀ ਨਾ ਕਿਹਾ
ਤੇ ਫਿਰ ਮਾਰਕ ਕਾਰਨੀ ਟੀਚਰ ਵੀ ਕੀਤੀ ਕਹਿੰਦਾ ਥੈਂਕਸ ਯੂ ਅਪਗ੍ਰੇਡਡ ਮੀ ਟੂ ਪ੍ਰੈਜ਼ੀਡੈਂਟ
ਓ ਯੈਸ ਆਈ ਰਿਮੈਂਬਰ
ਤੇ ਫਿਰ ਟਰੰਪ ਨੇ ਵਾਪਸ ਟੀਚਰ ਕੀਤੀ ਨਾ ਐਟਲੀਸਟ ਆਈ ਡਿਡਨਟ ਕਾਲ ਯੂ ਗਵਰਨਰ
ਯੈਸ ਤੇ ਇੱਕ ਵਾਰ ਉਹਨਾਂ ਨੇ ਸੋਸ਼ਲ ਮੀਡੀਆ ਤੇ ਗਵਰਨਰ ਲਿਖ ਹੀ ਦਿੱਤਾ ਸੀ ਸੋ ਉਹਨਾਂ ਨੇ ਉਦੋਂ ਲਿਖਿਆ ਸੀ ਇਫ ਜਦੋਂ ਚਾਈਨਾ ਦੇ ਨਾਲ ਡੀਲ ਕਰਕੇ ਆਏ ਸੀ ਸੋ ਜਨਵਰੀ ਦੇ ਵਿੱਚ ਇਹਨਾਂ ਲਿਖਿਆ ਸੀ ਇਫ ਗਵਰਨਰ ਕਾਰਨੀ ਥਿੰਕਸ ਹੀ ਇਜ਼ ਗੋਇੰਗ ਟੂ ਮੇਕ ਕੈਨੇਡਾ ਡ੍ਰੌਪ ਆਫ ਪੋਰਟ ਫੋਰ ਚਾਈਨਾ ਟੂ ਸੈਂਡ ਗੁੱਡਸ ਐਂਡ ਪ੍ਰੋਡਕਟਸ ਇਨ ਟੂ ਦਾ ਯੂ ਐਸ ਹੀ ਇਜ਼ ਸੋਰਲੀ ਮਿਸਟੇਕਨ ਸੋ ਉਸ ਤੋਂ ਬਾਅਦ ਇਹ ਦੂਜੀ ਵਾਰ ਹੈ ਕਿ ਇਹਨਾਂ ਨੇ ਮਾਰਕ ਕਾਰਨੀ ਨੂੰ ਗਵਰਨਰ ਕਹਿ ਕੇ ਸੰਬੋਧਨ ਕੀਤਾ ਪਹਿਲਾਂ ਜਸਟਿਨ ਟਰੂਡੋ ਨੂੰ ਤਾਂ ਕਹਿੰਦੇ ਗਵਰਨਰ ਸੀ ਇਹ
ਜੀ ਵਾਸੂ ਜੀ ਕੁਇਕਲੀ ਗੱਲ ਕਰ ਲਈਏ ਵੈਨਕੂਵਰ ਫ੍ਰਿਜ਼ਰ ਪੋਰਟ ਅਥਾਰਟੀ ਨੇ ਇਸ ਹਫ਼ਤੇ ਇੱਕ ਰਿਪੋਰਟ ਜਾਰੀ ਕੀਤੀ ਆ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਪਿਛਲੇ ਸਾਲ 2025 ਦੇ ਵਿੱਚ ਜਿਹੜੇ ਪੋਰਟ ਤੋਂ ਕਾਰਗੋ ਵਾਲੀਅਮਸ ਹੈਂਡਲ ਕੀਤੇ ਗਏ ਨੇ ਉਹਨਾਂ ਨੇ ਰਿਕਾਰਡ ਤੋੜ ਦਿੱਤਾ ਖਾਸ ਤੌਰ 'ਤੇ ਕਰੂਡ ਆਇਲ ਦੇ ਐਕਸਪੋਰਟਸ ਜੇ 2025 ਦੇ ਵਿੱਚ ਕਰੂਡ ਆਇਲ ਜਿਹੜਾ ਐਕਸਪੋਰਟ ਕੀਤਾ ਗਿਆ ਇੱਥੋਂ ਵੈਸਟ ਕੋਸਟ ਤੋਂ ਜੇ ਉਹਨੂੰ ਪਿਛਲੇ ਸਾਲ ਭਾਵ 2024 ਨਾਲ ਕੰਪੇਅਰ ਕਰੀਏ ਤਾਂ 95% ਦਾ ਵਾਧਾ ਉਹਦੇ ਵਿੱਚ ਦਰਜ ਕੀਤਾ ਗਿਆ ਅਤੇ ਇਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਕੀ ਆ ਟਰਾਂਸ ਮਾਊਂਟੇਨ ਪਾਈਪਲਾਈਨ ਦੀ ਜਿਹੜੀ ਐਕਸਪੈਂਸ਼ਨ ਹੋਈ ਉਹਦੇ ਰਾਹੀਂ ਜਿਹੜਾ ਹੁਣ ਤੇਲ ਮੂਵ ਹੋ ਰਿਹਾ ਉਹਨੇ ਆਇਲ ਐਕਸਪੋਰਟਸ ਦੇ ਵਿੱਚ ਇੱਕ ਬਹੁਤ ਵੱਡਾ ਹੁਲਾਰਾ ਦਿੱਤਾ।
ਸੋ ਓਵਰਆਲ ਜਿਹੜਾ ਕਾਰਗੋ ਮੂਵ ਹੋਇਆ ਵਿਜੇ ਜੀ, ਸੋ 2024 ਦੇ ਵਿੱਚ ਉਹਦਾ ਵਾਲਿਊਮ ਸੀ 158.4 million tons,
ਹਾਂਜੀ,
ਤੇ 2025 ਦੇ ਵਿੱਚ ਨਵਾਂ ਰਿਕਾਰਡ ਸਥਾਪਿਤ ਹੋਇਆ 170.4 million tons,
ਹਾਂਜੀ।
ਸੋ ਇਹਦੇ ਵਿੱਚ ਤਕਰੀਬਨ ਕਿੰਨਾ 12 million tons ਦਾ ਵਾਧਾ ਹੋਇਆ,
ਤਕਰੀਬਨ
ਐਗਜੈਕਟਲੀ 12 million tons ਦਾ। ਤੇ ਸਭ ਤੋਂ ਵੱਡਾ ਕੰਟਰੀਬਿਊਟਰ ਐਸ ਯੂ ਮੈਂਸ਼ਨ ਵਾਸ ਕਰੂਡ ਆਇਲ,
ਹਾਂਜੀ,
ਕਰੂਡ ਆਇਲ ਦੇ ਵਿੱਚ ਤੁਸੀਂ ਦੱਸਿਆ ਵੀ 95% ਵਾਧਾ ਹੋਇਆ। ਸੋ ਟੋਟਲ ਜਿਹੜਾ ਕਰੂਡ ਆਇਲ ਮੂਵ ਹੋਇਆ ਉਹਦਾ ਵਾਲਿਊਮ ਬਣਦਾ 24.4 million metric tons
ਜੀ।
ਸੋ ਓਵਰਆਲ 12 million ਦਾ ਇਜ਼ਾਫਾ ਹੋਇਆ ਤੇ ਟੋਟਲ ਜਿਹੜਾ ਕਰੂਡ ਦਾ ਵਾਲਿਊਮ ਹੈ ਉਹ 24.4 million tons ਹੈ। ਤੇ ਪੋਰਟ ਆਫ ਵੈਨਕੂਵਰ ਇਸ ਵੇਲੇ ਜਿਹੜੀ ਡਾਇਵਰਸੀਫਿਕੇਸ਼ਨ ਦੀ ਪੂਰੀ ਪ੍ਰਕਿਰਿਆ ਚੱਲ ਰਹੀ ਹੈ ਟ੍ਰੇਡ ਡਾਇਵਰਸੀਫਿਕੇਸ਼ਨ ਦੀ, ਉਹਦੇ ਵਿੱਚ ਇੱਕ ਅਹਿਮ ਭੂਮਿਕਾ ਨਿਭਾ ਰਿਹਾ ਫੋਰ ਆਬਵੀਅਸ ਰੀਜ਼ਨਸ।
ਬਿਲਕੁਲ,
ਕਿ ਜੇ ਅਸੀਂ ਏਸ਼ੀਆਈ ਮਾਰਕੀਟ ਨੂੰ ਸਮਾਨ ਜ਼ਿਆਦਾ ਭੇਜਣਾ ਤੇ ਉਹ ਵੈਸਟ ਕੋਸਟ ਵੱਲੋਂ ਹੀ ਭੇਜਿਆ ਜਾਏਗਾ।
ਜਿਹੜਾ ਇਹ ਸਮਾਨ ਭੇਜਿਆ ਵੀ ਗਿਆ ਵਾਸੂ ਜੀ, ਇਹ ਐਜ਼ ਇਨ ਜਿਹੜੀ ਇਹ ਕਾਰਗੋ ਸ਼ਿਪਮੈਂਟਸ ਨੇ ਜਾਂ ਤੇਲ ਦੀਆਂ ਸ਼ਿਪਮੈਂਟਸ ਨੇ, ਇਹਨਾਂ ਦੀ ਡੈਸਟੀਨੇਸ਼ਨ ਵੀ ਚਾਈਨਾ, ਸਾਊਥ ਕੋਰੀਆ ਤੇ ਜਿਹੜੀ ਬਾਕੀ ਦੀਆਂ ਨੌਨ US ਮਾਰਕੀਟ ਸੀਗੀਆਂ,
ਜਪਾਨ ਹੋ ਗਿਆ,
ਉਹ ਮਾਰਕੀਟਸ ਰਹੀਆਂ ਨੇ। ਹੁਣ ਦੇਖੋ, ਅਸੀਂ ਪਹਿਲਾਂ ਵੀ ਗੱਲ ਕਰਕੇ ਹਟੇ ਹਾਂ, ਇਰਾਨ ਵਾਰ ਕਰਕੇ ਸਟ੍ਰੇਟ ਆਫ ਹਰਮੂਜ਼ ਦੇ ਵਿੱਚੋਂ ਹੁਣ ਜੇ 20 million barrels ਪ੍ਰਤੀ ਦਿਨ ਦਾ ਤੇਲ ਦੀ ਮੂਵਮੈਂਟ ਜੇ ਇੰਪੈਕਟ ਹੋ ਰਹੀ ਆ, ਕੈਨੇਡਾ ਉਹਨੂੰ ਸਬਸਟੀਟਿਊਟ ਕਰੇਗਾ ਕਿਵੇਂ? ਇਸ ਪਾਈਪਲਾਈਨ ਦੀ ਕਪੈਸਿਟੀ ਲਗਭਗ ਆਲਰੇਡੀ ਜਿੰਨੀ ਤੁਸੀਂ ਮੌਜੂਦਾ ਸਥਿਤੀ 'ਚ ਇਹਨੂੰ ਵਰਤ ਸਕਦੇ ਹੋ ਉਨੀ ਆਲਰੇਡੀ ਹੋ ਰਹੀ ਆ। ਪਿਛਲੇ ਸਮੇਂ 'ਚ ਗੱਲ ਇਹ ਹੋਈ ਆ ਕਿ ਕੈਨੇਡਾ ਵੱਲੋਂ ਜਿਹੜੀ ਜੇ ਅਸੀਂ ਨਵੇਂ ਕੰਪਰੈਸਿੰਗ ਸਟੇਸ਼ਨਸ ਲਾ ਦਿੰਦੇ ਹਾਂ ਤਾਂ ਜਿਹੜੀ ਰਫ਼ਤਾਰ ਦੇ ਨਾਲ ਤੇਲ ਇਸ ਪਾਈਪਲਾਈਨ ਦੇ ਵਿੱਚੋਂ ਮੂਵ ਹੁੰਦਾ ਉਹ ਵਧਾਇਆ ਜਾ ਸਕਦਾ, ਉਹ ਵੀ ਕੰਮ ਰਾਤੋਂ ਰਾਤ ਨਹੀਂ ਹੋਣਾ। ਉਸ ਪ੍ਰੋਜੈਕਟ ਨੂੰ ਵੀ ਟਾਈਮ ਲੱਗਣਾ, ਨਵੀਂ ਪਾਈਪਲਾਈਨ ਵਿਛਣ ਨੂੰ ਵੀ ਟਾਈਮ ਲੱਗੇਗਾ। ਇੱਕ ਗੱਲ, RBC ਨੇ ਇੱਕ ਰਿਪੋਰਟ ਵੀ ਜਾਰੀ ਕੀਤੀ ਹੈ ਇਸ ਸੰਦਰਭ ਵਿੱਚ, ਉਹਨਾਂ ਦਾ ਇਹ ਕਹਿਣਾ ਕਿ ਜਿਹੜੀਆਂ ਆਇਲ ਦੀਆਂ ਕੀਮਤਾਂ ਦੇ ਵਿੱਚ ਵਾਧਾ, ਦੇਖੋ ਇਹਦਾ ਓਵਰਆਲ ਕੈਨੇਡੀਅਨ ਇਕਨੋਮੀ ਨੂੰ ਫਾਇਦਾ ਹੋਏਗਾ, ਭਾਵੇਂ ਕੰਜ਼ਿਊਮਰਸ ਨੂੰ ਜ਼ਿਆਦਾ ਪੈਸੇ ਅਦਾ ਕਰਨੇ ਪੈਣਗੇ। ਗੈਸੋਲੀਨ ਅੱਜ $1.90 ਟੱਪ ਗਈ ਇੱਥੇ ਆਪਣੇ ਇਲਾਕੇ ਦੇ ਵਿੱਚ, ਕੰਜ਼ਿਊਮਰਸ ਨੂੰ ਭਾਵੇਂ ਇਹਦਾ ਜ਼ਿਆਦਾ ਅਦਾਇਗੀ ਕਰਨੀ ਪਏਗੀ, ਪਰ ਓਵਰਆਲ
ਸਰਕਾਰੀ ਰੈਵਨਿਊ
ਵਧੇਗਾ ਅਤੇ ਉਹਦੇ ਨਾਲ ਹੋ ਸਕਦਾ ਕਿ ਜਿਹੜੇ ਡੈਫੀਸਿਟਸ ਨੇ ਥੋੜ੍ਹਾ ਉੱਧਰਲੇ ਪਾਸੇ ਨੂੰ ਰਾਹਤ ਮਿਲੇ। ਪਰ ਡਿਸਪਾਈਟ ਹਾਇਰ ਪ੍ਰਾਈਸਿਸ, ਕੈਨੇਡਾ ਦੇ ਵਿੱਚ ਆਇਲ ਸੈਕਟਰ 'ਚ ਨਵੀਆਂ ਇਨਵੈਸਟਮੈਂਟਸ ਅਜੇ ਵੀ ਲਿਮਿਟਡ ਰਹਿਣਗੀਆਂ। ਉਹਦਾ ਰੀਜ਼ਨ ਕੀ ਆ? ਪ੍ਰੋਜੈਕਟ ਲਗਾਉਣ ਦੀ ਕੋਸਟ ਬਹੁਤ ਜ਼ਿਆਦਾ, ਅਜੇ ਵੀ ਕੰਸਟਰਕਸ਼ਨ ਦੀ ਟਾਈਮਲਾਈਨ ਬਹੁਤ ਜ਼ਿਆਦਾ, ਅਤੇ ਜਿਹੜੀ ਲੌਂਗ ਟਰਮ ਪ੍ਰਾਈਸਿੰਗ ਹੈਗੀ ਆ ਆਇਲ ਦੀ, ਉਹਨੂੰ ਲੈ ਕੇ ਵੀ ਅਜੇ ਅਨਸਰਟਨਟੀ ਬਣੀ ਹੋਈ ਆ। ਸੋ ਜੇ ਇਸ ਵੇਲੇ ਦੁਨੀਆ ਭਰ ਦੇ ਵਿੱਚ ਜ਼ਿਆਦਾ ਐਨਰਜੀ ਦੀ ਡਿਮਾਂਡ ਹੈਗੀ ਆ ਅਤੇ ਜੇ ਕੈਨੇਡਾ ਉਸ ਐਨਰਜੀ ਨੂੰ ਬਾਖੂਬੀ ਸਬਸਟੀਚਿਊਟ ਕਰ ਸਕਦਾ, ਤਾਂ ਆਈ ਥਿੰਕ ਇਹਦੇ ਵਿੱਚ ਕੋਈ ਹੈਰਾਨੀ ਨਹੀਂ ਹੋਏਗੀ ਕਿ ਆਉਂਦੇ ਦਿਨਾਂ ਦੇ ਵਿੱਚ ਜਿਹੜੇ ਇੱਥੇ ਆਪਣੇ CN ਅਤੇ CP ਰੇਲ ਵਾਲੇ ਜਿਹੜੇ ਉਹਨਾਂ ਦੀ ਕਾਰਵਾਈ ਆ ਉਹ ਜ਼ਿਆਦਾ ਬਿਜ਼ੀ ਹੋਣ ਹੋਰ, ਅਤੇ ਜਿਹੜਾ ਤੇਲ ਆ ਜ਼ਿਆਦਾ ਉਹ ਰੇਲ ਗੱਡੀਆਂ ਰਾਹੀਂ ਹੋਰ ਜ਼ਿਆਦਾ ਮੂਵ ਹੋਵੇ ਐਲਬਰਟਾ ਤੋਂ ਇੱਥੇ ਵੈਸਟ ਕੋਸਟ ਤੱਕ।
ਬਿਲਕੁਲ, ਅਤੇ ਹੋ ਸਕਦਾ ਕਿ ਅਸੀਂ ਅਮਰੀਕਾ ਨੂੰ ਵੀ ਜ਼ਿਆਦਾ ਤੇਲ ਭੇਜੀਏ।
ਯੈਸ, ਉੱਧਰਲੇ ਪਾਸੇ
ਅਮਰੀਕਾ ਵਾਲੇ ਫਿਰ ਅੱਗੋਂ ਐਕਸਪੋਰਟ ਕਰਨ, ਯੂਰਪ ਨੂੰ ਮੇ ਵੀ, ਕਿਉਂਕਿ ਯੂਰਪ ਨੂੰ ਵੀ ਹੁਣ ਕੱਚਾ ਤੇਲ ਹੋਰ ਚਾਹੀਦਾ ਅਤੇ LNG ਵੀ ਉਹਨਾਂ ਨੂੰ ਹੋਰ ਚਾਹੀਦੀ ਆ ਬਿਕੋਜ਼ ਆਫ ਦਿਸ ਕੋਨਫਲਿਕਟ, ਕਿਉਂਕਿ ਰਸ਼ੀਆ ਦੇ ਉੱਤੇ ਆਲਰੇਡੀ ਸੈਂਕਸ਼ਨਸ ਲਾਈਆਂ ਹੋਈਆਂ।
ਜੀ ਜਾਂ ਵਾਸੂ ਜੀ, ਅਮਰੀਕਾ ਨੂੰ ਜਿਹੜਾ ਸਮਾਨ ਅਸੀਂ ਹੋਰ ਭੇਜਦੇ ਹਾਂ, ਦੇਖੋ ਹਥਿਆਰ ਕੈਨੇਡਾ ਤੋਂ ਜਿਹੜੇ ਅਮਰੀਕਾ ਨੂੰ ਭੇਜੇ ਜਾਂਦੇ ਨੇ, ਕੈਨੇਡਾ ਨੇ ਨਾ ਕਈ ਮੁਲਕਾਂ ਦੇ ਉੱਪਰ ਕੁਝ, ਭਾਵੇਂ ਸਾਡੇ ਐਲਾਈਜ਼ ਵੀ ਹੋਣ, ਉਹਨਾਂ ਨੂੰ ਜਿਹੜੇ ਹਥਿਆਰ ਵੇਚਦੇ ਉਹਨਾਂ ਦੇ ਉੱਪਰ ਕੁਝ ਰਿਸਟ੍ਰਿਕਸ਼ਨਸ ਲਗਾਈਆਂ ਹੋਈਆਂ। ਅਮਰੀਕਾ ਦੇ ਉੱਪਰ ਕੁਝ ਅਜਿਹੀਆਂ ਰਿਸਟ੍ਰਿਕਸ਼ਨਸ ਨਹੀਂ ਲੱਗੀਆਂ ਹੋਈਆਂ ਜਿਹਦੇ ਵਿੱਚ ਇਹ ਹੈ ਕਿ ਜੇ ਅਮਰੀਕਾ ਕੈਨੇਡਾ ਤੋਂ ਹਥਿਆਰ ਲੈਂਦਾ ਤਾਂ ਅੱਗੇ ਕਿਸੇ ਨੂੰ ਹੋਰ ਨੂੰ ਵੇਚ ਸਕਦਾ ਕਿ ਨਹੀਂ ਵੇਚ ਸਕਦਾ, ਇਸ ਤਰ੍ਹਾਂ ਦੀਆਂ ਬੰਦਿਸ਼ਾਂ ਕੋਈ ਨਹੀਂ ਹੈਗੀਆਂ। ਜੈਨੀ ਕੁਆਨ ਜਿਹੜੇ ਕਿ NDP ਦੇ MP ਨੇ, ਉਹਨਾਂ ਨੇ ਇੱਕ ਪ੍ਰਾਈਵੇਟ ਮੈਂਬਰਸ ਬਿੱਲ ਪੇਸ਼ ਕੀਤਾ, ਬਿੱਲ C-233, ਨੋ ਮੋਰ ਲੂਪ ਹੋਲਸ ਐਕਟ, ਅਤੇ ਉਹਨਾਂ ਦਾ ਇਹਦੇ ਵਿੱਚ ਤਜਵੀਜ਼ ਇਹ ਆ ਕਿ ਜਿਹੜੇ ਅਸੀਂ ਅਮਰੀਕਾ ਨੂੰ ਵੀ ਕੋਈ ਹਥਿਆਰ ਭੇਜਦੇ ਹਾਂ ਉਹਨਾਂ ਦੇ ਉੱਪਰ ਰਿਸਟ੍ਰਿਕਸ਼ਨਸ ਲੱਗੀਆਂ ਹੋਣ ਕਿ ਅਮਰੀਕਾ ਅੱਗੇ ਜਿਹੜੇ ਉਹ ਹਥਿਆਰ ਨੇ ਕਿਸੇ ਹੋਰ ਨੂੰ ਨਹੀਂ ਵੇਚ ਸਕਦਾ। ਇਸ ਮਾਮਲੇ ਦੇ ਉੱਪਰ ਇਸ ਗੱਲ ਦੇ ਬੜੇ ਮਜ਼ਬੂਤ ਆਸਾਰ ਬਣੇ ਹੋਏ ਨੇ ਕਿ ਘੱਟੋ ਘੱਟ 9 ਜਾਂ ਈਵਨ ਅਪ ਟੂ 16 ਲਿਬਰਲ MP NDP ਦੇ ਇਸ ਮਤੇ ਨੂੰ ਸਮਰਥਨ ਦੇ ਦੇਣ।
ਯਾ ਸੋ, ਕਿਉਂਕਿ ਮਸਲਾ ਇਹ ਹੈ ਕਿ ਜਿਹੜਾ ਸਮਾਨ ਅਸੀਂ US ਭੇਜਦੇ ਹਾਂ ਉਹ ਜਿਹੜਾ ਅਸਲਾ ਵਗੈਰਾ ਉਹ ਅੱਗੋਂ ਡਾਈਵਰਟ ਹੋ ਜਾਂਦਾ ਅਤੇ ਹੋਰ ਮੁਲਕਾਂ ਨੂੰ ਭੇਜ ਦਿੱਤਾ ਜਾਂਦਾ ਜਿਵੇਂ ਕਿ ਸੁਡਾਨ ਜਾਂ ਇਜ਼ਰਾਈਲ
ਜੀ।
ਸੋ 2024 ਦੇ ਵਿੱਚ ਕੈਨੇਡੀਅਨ ਸਰਕਾਰ ਨੇ ਕਿਹਾ ਸੀ ਕਿ ਅਸੀਂ ਇਜ਼ਰਾਈਲ ਨੂੰ ਕੋਈ ਵੀ ਇਸ ਤਰ੍ਹਾਂ ਦੀ ਡਿਫੈਂਸ ਐਕਸਪੋਰਟ ਨਹੀਂ ਕਰਿਆ ਕਰਾਂਗੇ,
ਸਿੱਧਾ ਨਹੀਂ ਭੇਜਾਂਗੇ।
ਪਰ ਪਿਛਲੇ ਸਾਲ ਮਾਰਚ ਦੇ ਵਿੱਚ ਰਿਪੋਰਟ ਆਈ ਕਿ ਜਿਹੜੇ ਸਾਡੇ ਆਰਟਿਲਰੀ ਪ੍ਰੋਪੈਲੈਂਟਸ ਅਸੀਂ ਅਮਰੀਕਾ ਭੇਜੇ ਸੀ ਦੇ ਐਂਡਡ ਅਪ ਇਨ ਇਜ਼ਰਾਈਲ। ਸੋ ਇਸ ਤਰ੍ਹਾਂ ਦੀਆਂ ਰਿਪੋਰਟਸ ਨੂੰ ਆਧਾਰ ਬਣਾ ਕੇ ਜੈਨੀ ਕੁਆਨ ਨੇ ਮਤਾ ਪੇਸ਼ ਕੀਤਾ ਕਿ ਵੀ ਅਸੀਂ ਨਹੀਂ ਚਾਹੁੰਦੇ ਵੀ ਜਿਹੜੇ ਇਸ ਤਰ੍ਹਾਂ ਦੇ ਮੁਲਕ ਨੇ ਜਿਨ੍ਹਾਂ ਦੇ ਵਿੱਚ ਹਿਊਮਨ ਰਾਈਟਸ ਵਾਇਲੇਸ਼ਨਸ ਹੁੰਦੀਆਂ ਨੇ ਵੀ ਉੱਥੇ ਕੈਨੇਡੀਅਨ ਅਸਲਾ ਪਹੁੰਚੇ ਅਤੇ ਕੈਨੇਡੀਅਨ ਅਸਲਾ ਉਹਦਾ ਹਿਊਮਨ ਰਾਈਟਸ ਵਾਇਲੇਸ਼ਨ ਦਾ ਇੱਕ ਕੈਟਲਿਸਟ ਬਣੇ।
ਸੋ
ਕਾਰਨ ਬਣੇ। ਸੋ ਇਸ ਕਰਕੇ ਉਹਨਾਂ ਨੇ ਕਿਹਾ ਵੀ ਇਹ ਰਿਸਟ੍ਰਿਕਸ਼ਨਸ ਹੋਣੀਆਂ ਚਾਹੀਦੀਆਂ ਅਮਰੀਕਾ 'ਤੇ, ਪਰ ਇਹਨੂੰ ਲੈ ਕੇ ਕੰਸਰਵੇਟਿਵਸ ਵੱਲੋਂ ਤੇ ਈਵਨ ਸਰਕਾਰ ਵੱਲੋਂ ਵੀ ਇਹ ਕਿਹਾ ਜਾ ਰਿਹਾ ਵੀ ਸਾਡਾ ਸਭ ਤੋਂ ਵੱਡਾ ਜਿਹੜਾ ਡਿਫੈਂਸ ਐਲਾਈ ਹੈ ਉਹ ਅਮਰੀਕਾ ਤੇ ਡਿਫੈਂਸ ਇੰਡਸਟਰੀ ਨੂੰ ਫੈਸਿਲੀਟੇਟ ਕਰਨ ਵਾਸਤੇ ਅਸੀਂ ਕਹਿੰਦੇ ਇਸ ਤਰ੍ਹਾਂ ਦਾ ਪ੍ਰੋਵਿਜ਼ਨ ਰੱਖਿਆ ਹੋਇਆ ਕਿ ਤਾਂ ਕਿ ਜਿਹੜੀ ਡਿਫੈਂਸ ਮੂਵਮੈਂਟ ਹੈ ਇਕਵਿਪਮੈਂਟ ਮੂਵਮੈਂਟ ਬਿਟਵੀਨ ਦ ਟੂ ਐਲਾਈਜ਼ ਵੀ ਉਹ ਉਹਦੇ ਵਿੱਚ ਬਹੁਤੇ ਅੜਿੱਕੇ ਨਾ ਹੋਣ। ਜੇ ਅਸੀਂ ਕਹਿੰਦੇ ਇਸ ਤਰ੍ਹਾਂ ਦਾ ਬਿੱਲ ਪਾਸ ਕਰ ਦੇਵਾਂਗੇ, ਰਿਸਟ੍ਰਿਕਸ਼ਨ ਲਗਾ ਦੇਵਾਂਗੇ ਤੇ ਇਹਦੇ ਨਾਲ ਕੈਨੇਡੀਅਨ ਜੋਬਸ ਪਲੱਸ ਜਿਹੜੀ ਸਾਡੀ ਸਭ ਤੋਂ ਇੰਪੋਰਟੈਂਟ ਡਿਫੈਂਸ ਕਹਿ ਲਓ ਕਿ ਆਪਸ ਦੇ ਵਿੱਚ ਇੰਟੀਗ੍ਰੇਸ਼ਨ ਹੈ ਕਿਸੇ ਨਾਲ, ਉਹ ਹੈ ਅਮਰੀਕਾ ਦੇ ਨਾਲ, ਉਹ ਵੀ ਪ੍ਰਭਾਵਿਤ ਹੋਏਗੀ।
ਅਜੇ ਤੱਕ ਇਸ ਗੱਲ ਨੂੰ ਲੈ ਕੇ ਦੇਖੋ, ਇੱਕ ਤਾਂ ਇਹ ਆ ਵੀ ਜਦੋਂ ਦੀ ਮਾਰ ਕਾਰਨੀ ਦੀ ਸਰਕਾਰ ਬਣੀ ਹੈ, ਅਜਿਹਾ ਪਹਿਲੀ ਵਾਰ ਹੋਏਗਾ ਕਿ ਲਿਬਰਲ ਪਾਰਟੀ ਦੇ ਐਮ ਪੀਜ਼ ਦਾ ਕੋਈ ਗਰੁੱਪ ਪਾਰਟੀ ਲਾਈਨਸ ਤੋਂ ਟੁੱਟ ਕੇ ਵੋਟ ਕਰਨ ਬਾਰੇ, ਕਿਸੇ ਵਿਰੋਧੀ ਧਿਰ ਦੇ ਮਤੇ ਨੂੰ ਸਪੋਰਟ ਕਰਨ ਬਾਰੇ ਸੋਚ ਰਿਹਾ। ਅੱਜ ਵੋਟ ਹੋਣੀ ਆ। ਜਦੋਂ ਹਾਊਸ ਲੀਡਰ ਨੇ ਸਟੀਵਨ ਮਕਿਨਨ, ਜਿਹੜੇ ਕਿ ਟਰਾਂਸਪੋਰਟ ਮੰਤਰੀ ਨੇ ਵੈਸੇ ਪਰ ਸਰਕਾਰ ਦੇ ਹਾਊਸ ਲੀਡਰ ਵੀ ਨੇ, ਉਹਨਾਂ ਨੂੰ ਪੁੱਛਿਆ ਗਿਆ ਵੀ ਕੀ ਤੁਸੀਂ ਆਪਣੇ ਐਮ ਪੀਜ਼ ਨੂੰ, ਲਿਬਰਲ ਐਮ ਪੀਜ਼ ਨੂੰ ਇੱਥੇ ਫਰੀਲੀ ਵੋਟ ਕਰਨ ਦੀ ਇਜਾਜ਼ਤ ਦਓਗੇ
ਜਾਂ ਫਿਰ
ਵਿਪਡ ਵੋਟ ਹੋਏਗੀ? ਕਿਉਂਕਿ ਵਿਪਡ ਵੋਟ ਦਾ ਮਤਲਬ ਕੀ ਆ ਕਿ ਪਾਰਟੀ ਲਾਈਨ ਦੇ ਮੁਤਾਬਕ ਹੀ ਵੋਟਿੰਗ ਕਰਨੀ ਪੈਣੀ ਆ। ਅਜਿਹੀ ਸਥਿਤੀ 'ਚ ਇਹ ਹੋ ਸਕਦਾ ਕਿ ਜਿਹੜੇ ਉਹ ਐਮ ਪੀਜ਼ ਦਾ ਗਰੁੱਪ ਆ ਉਹ ਵੋਟ ਕਰਨ ਤੋਂ ਐਬਸਟੇਨ ਹੀ ਕਰ ਜਾਵੇ, ਕਿ ਕੀ ਫਰੀ ਵੋਟ ਕਰਨ ਦੀ ਇਜਾਜ਼ਤ ਹੋਏਗੀ ਜਾਂ ਵਿਪਡ ਵੋਟ ਹੋਏਗੀ, ਉਹਨੂੰ ਲੈ ਕੇ ਕੋਈ ਕਲੈਰਿਟੀ ਸਟੀਵ ਮਕਿਨਨ ਵੱਲੋਂ ਪ੍ਰਦਾਨ ਨਹੀਂ ਕੀਤੀ ਗਈ।
ਮੈਸੇਜ ਆਇਆ, ਇਹਦਾ ਕਾਫੀ ਚਰਚਾ ਹੋ ਰਿਹਾ ਸੋਸ਼ਲ ਮੀਡੀਆ ਤੇ, ਹਰਜਿੰਦਰ ਜੀ ਦਾ ਮੈਸੇਜ ਆਇਆ ਕਿ ਰਿਲਾਇੰਸ ਇੰਡੀਆ ਵੱਲੋਂ $300 billion ਇਨਵੈਸਟ ਕੀਤੇ ਜਾ ਰਹੇ ਨੇ ਟੈਕਸਸ ਦੇ ਵਿੱਚ ਇੱਕ ਰਿਫਾਇਨਰੀ ਸਥਾਪਿਤ ਕਰਨ ਲਈ। ਸੋ ਵਿਜੇ ਜੀ, ਡੇਵੀ ਡੀਬੀ ਜਦੋਂ ਇੰਡੀਆ ਗਏ ਸੀ ਤੇ ਮਾਰਕ ਕਾਰਨੀ ਜਦੋਂ ਇੰਡੀਆ ਗਏ ਸੀ, ਮਾਰਕ ਕਾਰਨੀ ਖਾਸ ਤੌਰ ਤੇ
ਹੋਸਟ ਕੀਤਾ ਉਹਨਾਂ ਨੂੰ,
ਸੋ ਉਹ ਮੁਕੇਸ਼ ਅੰਬਾਨੀ ਨੂੰ ਉੱਥੇ ਮਿਲੇ ਸੀ ਤੇ ਸੋ ਉਹਨਾਂ ਨਾਲ ਮੁਲਾਕਾਤ ਹੋਈ ਹੈ ਤੇ ਹੁਣ ਇਹ ਮੰਨਿਆ ਜਾਂਦਾ ਕਿ ਸੰਭਾਵੀ ਤੌਰ ਤੇ ਰਿਲਾਇੰਸ ਵੱਲੋਂ ਹੋ ਸਕਦਾ ਕਿ ਕੈਨੇਡਾ ਦੇ ਵਿੱਚ ਤੇ ਮੇ ਬੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਰਿਫਾਇਨਰੀ ਲਗਾਉਣ ਦੀ ਗੱਲ ਕੀਤੀ ਜਾਵੇ।
ਟਾਈਡ ਵਾਟਰ ਹੈਗਾ ਇੱਥੇ,
ਪਿਛਲੇ ਦਿਨ ਹੀ ਦੇਖੋ ਨਾ ਡੇਵੀ ਡੀਬੀ ਇਹ ਕਹਿ ਵੀ ਚੁੱਕੇ ਨੇ ਵੀ ਜੇਕਰ ਕਿਤੇ ਸਰਕਾਰੀ ਕੋਈ ਇਨਵੈਸਟਮੈਂਟ ਕਰਨੀ ਹੈ ਪਾਈਪਲਾਈਨ ਨਹੀਂ, ਸਾਨੂੰ ਰਿਫਾਇਨਰੀ ਬਾਰੇ ਸੋਚਣਾ
ਚਾਹੀਦਾ। ਯਾਦ ਆ ਵਸੂ ਜੀ, ਉਸ ਤੋਂ ਬਾਅਦ ਜਦੋਂ ਇੰਡੀਆ ਗਏ ਸੀ ਆਪਾਂ ਗੱਲ ਕੀਤੀ ਸੀ ਕਿ ਆ ਜਿਹੜਾ ਰਿਫਾਇਨਰੀ ਵਾਲੀ ਗੱਲ ਹੁਣ ਇਸ ਵੇਲੇ ਉੱਠਦੀ ਪਈ ਆ, ਤਾਂ ਕੀ ਅੱਛਾ ਫਿਰ ਪ੍ਰੀਮੀਅਰ ਨੂੰ ਮੈਂ ਪੁੱਛਿਆ ਵੀ ਸੀ ਕਿ ਜਦੋਂ ਤੁਸੀਂ ਉੱਥੇ ਗਏ ਤੁਸੀਂ ਜਾਣ ਤੋਂ ਪਹਿਲਾਂ ਰਿਫਾਇਨਰੀ ਦਾ ਜ਼ਿਕਰ ਕਰ ਰਹੇ ਸੀ ਉੱਥੇ, ਇਹਦੇ ਬਾਰੇ ਗੱਲ ਹੋਈ ਹੈ ਕੋਈ? ਉਦੋਂ ਉਹਨਾਂ ਨੇ ਕੋਈ ਉਹਦਾ ਕੋਈ ਕਲੀਅਰ ਸੰਕੇਤ ਨਹੀਂ ਸੀ ਦਿੱਤਾ, ਕਹਿੰਦੇ ਨਹੀਂ ਜ਼ਿਆਦਾ ਗੱਲ ਅਸੀਂ ਐਲ ਐਨ ਜੀ ਐਕਸਪੋਰਟ ਬਾਰੇ, ਕਰੂਡ ਆਇਲ ਦਾ ਭੇਜਣ ਬਾਰੇ, ਈਵਨ ਐਲ ਪੀ ਜੀ ਬਾਰੇ ਗੱਲ ਹੋਈ ਆ।
ਉਦੋਂ ਗੱਲ ਨੂੰ ਵੀ ਨਾਲ ਗਏ ਸੀ ਤੇ ਉਹਨਾਂ ਨੂੰ ਮੈਂ ਪੁੱਛਿਆ ਸੀ ਤੇ ਉਹਨਾਂ ਨੇ ਵੀ ਸੇਮ ਆਹੀ ਗੱਲ ਪ੍ਰੀਮੀਅਰ ਵਾਲੀ ਕੀਤੀ ਸੀ ਕਿ ਨਹੀਂ ਜੀ ਇਸ ਵਾਰ ਫੋਕਸ ਜਿਹੜਾ ਉਹ ਸਾਡਾ ਐਲ ਐਨ ਜੀ ਦੇ ਉੱਤੇ ਹੋਏਗਾ
ਜੀ, ਤੇ ਐਲ ਐਨ ਜੀ ਤੇ ਐਲ ਪੀ ਜੀ, ਐਲ ਪੀ ਜੀ ਨੂੰ ਵੀ ਐਲਡ ਕੀਤਾ ਸੀ।
ਸੋ ਇਹ ਉਹਨਾਂ ਨੇ ਗੱਲ ਉਦੋਂ ਕਹੀ ਸੀ, ਪਰ ਹੁਣ ਪ੍ਰਾਈਮ ਮਿਨਿਸਟਰ ਦੀ ਮੁਲਾਕਾਤ ਹੋਈ ਹੈ ਮੁਕੇਸ਼ ਅੰਬਾਨੀ ਨਾਲ ਤੇ ਉਹ ਜੇ US ਦੇ ਵਿੱਚ ਇਨਵੈਸਟ ਕਰ ਰਹੇ ਨੇ ਤਾਂ ਕੀ ਉਹ ਕੈਨੇਡਾ ਦੇ ਵਿੱਚ ਵੀ ਇਨਵੈਸਟ ਕਰ ਸਕਦੇ ਨੇ?
ਜਾਂ ਫਿਰ ਕੀ ਅਮਰੀਕਾ ਦੀ ਟੈਕਸਿਸ ਵਾਲੀ ਰਿਫਾਇਨਰੀ ਜਿਹੜਾ ਤੇਲ ਰਿਫਾਇਨ ਕੀਤਾ ਜਾਏਗਾ ਉਹ ਪਾਈਪਲਾਈਨ ਕੈਨੇਡਾ ਦੇ ਅਲਬਰਟਾ ਦੇ ਕੱਚੇ ਤੇਲ ਨੂੰ ਪਾਈਪਲਾਈਨ ਰਾਹੀਂ ਉੱਥੇ ਭੇਜ ਦਿੱਤਾ ਜਾਏਗਾ?
ਇਹ ਵੀ ਹੋ ਸਕਦਾ, ਇਟਸ ਨੋਟ ਐਨ ਓਵਰ ਸਟੇਟਮੈਂਟ ਕਿ ਅਮਰੀਕਾ ਦੀ ਸ਼ਰਤ ਹੀ ਇਹ ਹੋਵੇ ਕਿ ਤੁਸੀਂ ਕੈਨੇਡਾ ਦੇ ਵਿੱਚ ਨਹੀਂ ਰਿਫਾਇਨਰੀ ਲਾਣੀ।
ਹਾਂ ਹੋ ਸਕਦਾ,
ਕਿਉਂਕਿ ਜਿਹੜੀ ਕੈਨੇਡਾ ਦੇ ਵਿੱਚ ਰਿਫਾਇਨਰੀਜ਼ ਨਹੀਂ ਹੈਗੀਆਂ ਇਹਦੇ ਵਿੱਚ US ਲੌਬੀ ਦਾ ਬਹੁਤ ਵੱਡਾ ਹੱਥ ਹੈ,
ਜਿਹੜਾ ਵਸੂ ਜੀ ਸਾਡਾ ਪਾਈਪਲਾਈਨ ਦਾ ਨੈਟਵਰਕ ਵੀ ਇਸ ਹਿਸਾਬ ਨਾਲ ਬਣ ਹੀ ਨਹੀਂ ਸਕਿਆ। ਪਾਈਪਲਾਈਨਸ ਦਾ ਮੂੰਹ ਸਾਰਾ ਕਿਹੜੇ ਪਾਸੇ ਨੂੰ? ਅਮਰੀਕਾ ਵੱਲ ਨੂੰ।
ਇਹ ਡੋਨਲਡ ਟਰੰਪ ਤਾਂ ਹੁਣ ਕਹਿਣ ਲੱਗੇ ਨੇ ਕਿ ਕੈਨੇਡਾ 51ਵੀਂ ਸਟੇਟ ਬਣ ਜਾਵੇ। ਪਹਿਲਾਂ ਜਿਹੜੇ ਆਲੋਚਕ ਨੇ ਜਿਹੜੇ ਉਹ ਹਮੇਸ਼ਾ ਤੋਂ ਹੀ ਕਹਿੰਦੇ ਰਹੇ ਨੇ ਕਿ ਕੈਨੇਡਾ ਇਜ਼ ਵਰਚੁਅਲੀ ਵਰਕਿੰਗ ਐਜ਼ ਅ 51st ਸਟੇਟ ਆਫ ਅਮਰੀਕਾ।
ਵਾਸੂ ਜੀ, ਮੈਨੂੰ ਸਭ ਤੋਂ ਵੱਡੀ ਹੈਰਾਨੀ ਇਸ ਗੱਲ ਦੀ ਹੁੰਦੀ ਹੈ, ਇਹ ਜਦੋਂ ਕੋਵਿਡ ਪੈਂਡੈਮਿਕ ਸੀ ਉਦੋਂ ਅਸੀਂ ਇਹ ਗੱਲ ਕੀਤੀ ਸੀ, ਮੈਂ ਮਲਟੀਪਲ ਟਾਈਮਸ ਓਵਰ ਦ ਲਾਸਟ ਫਿਊ ਈਅਰਸ ਇਹਦਾ ਜ਼ਿਕਰ ਵੀ ਕਰ ਚੁੱਕਿਆ, ਜਦੋਂ ਆਹ ਪਾਈਪਲਾਈਨ ਵਾਲਾ ਸਾਰਾ ਰੌਲਾ ਪਿਆ ਹੋਇਆ ਸੀ, ਕੈਨੇਡਾ ਦੀ ਸਭ ਤੋਂ ਵੱਡੀ ਜਿਹੜੀ ਇਸ ਵੇਲੇ ਆਇਲ ਰਿਫਾਇਨਰੀ ਆ ਉਹ ਅਰਵਿਨ ਰਿਫਾਇਨਰੀ ਹੈ ਨਿਊ ਬ੍ਰੰਜ਼ਵਿਕ ਦੇ ਵਿੱਚ, ਉੱਥੋਂ ਤੱਕ ਪਾਈਪਲਾਈਨ ਦਾ ਐਕਸੈਸ ਨਹੀਂ ਹੈ ਕਿਉਂਕਿ ਕਿਊਬੈਕ ਵਾਲੇ ਨਹੀਂ ਮੰਨਦੇ ਵੀ ਸਾਡੀ ਜ਼ਮੀਨ ਦੇ ਹੇਠੋਂ ਤੁਸੀਂ ਪਾਈਪਲਾਈਨ ਨਹੀਂ ਲਿਜਾ ਸਕਦੇ, ਤੇ ਨਿਊ ਬ੍ਰੰਜ਼ਵਿਕ ਤੁਸੀਂ ਪਾਈਪਲਾਈਨ ਪਹੁੰਚਾ ਨਹੀਂ ਸਕਦੇ ਕਿਊਬੈਕ ਚੋਂ ਗੁਜ਼ਰੇ ਬਗੈਰ। ਟਰਾਂਸ ਮਾਊਂਟੇਨ ਪਾਈਪਲਾਈਨ ਰਾਹੀਂ ਤੇਲ ਲਿਆਇਆ ਜਾਂਦਾ ਸੀ ਐਲਬਰਟਾ ਤੋਂ ਇੱਥੇ ਵੈਸਟ ਕੋਸਟ ਤੱਕ, ਇੱਥੋਂ ਉਹਨੂੰ ਸਮੁੰਦਰੀ ਬੇੜਿਆਂ ਦੇ ਵਿੱਚ ਲੱਦ ਕੇ ਉਹਨੂੰ ਫਿਰ ਆ ਪੈਸੀਫਿਕ ਓਸ਼ਨ ਟਪਾ ਕੇ ਉੱਧਰੋਂ ਫਿਰ ਥੱਲਿਓਂ ਦੀ ਘੁਮਾ ਕੇ ਉਹਨੂੰ ਐਟਲਾਂਟਿਕ ਦੇ ਵਿੱਚ ਭੇਜਿਆ ਜਾਂਦਾ ਸੀ, ਆ ਪੂਰਾ ਇੱਧਰੋਂ ਲੰਬਾ ਰਸਤਾ ਕੱਟ ਕੇ, ਕਿਉਂਕਿ ਥੱਲਿਓਂ ਸਾਊਥ ਅਮਰੀਕਾ ਤੋਂ ਹੋ ਕੇ ਅੱਗੇ ਪੈਨਮਾ ਕਨਾਲ ਰਾਹੀਂ ਜਾਂਦੇ ਸੀ। ਤੁਸੀਂ ਦੇਖੋ ਇੰਨਾ ਲੰਬਾ ਰਸਤਾ ਕਿਉਂ? ਕਿਉਂਕਿ ਜੀ ਪਾਈਪਲਾਈਨ ਨਹੀਂ ਬਣਨ ਦੇਣੀ। ਉਂਝ ਗੱਲਾਂ ਕਰਨੀਆਂ ਇਨਵਾਇਰਮੈਂਟ ਦੀਆਂ, ਇਨਵਾਇਰਮੈਂਟ ਦਾ ਖਰਾਬਾ ਹੁੰਦਾ ਉਹ ਜਿਹੜਾ ਐਡਾ ਵੱਡਾ ਤੇਲ ਦਾ ਟੈਂਕਰ ਇੰਨਾ ਲੰਬਾ ਰਸਤਾ ਤੈਅ ਕਰਕੇ ਜਾ ਰਿਹਾ ਤੇ ਉੱਥੇ ਨਹੀਂ ਖਰਾਬਾ ਹੁੰਦਾ? ਅੱਛਾ, ਦੂਜੀ ਗੱਲ ਇਹ ਆ ਅਮਰੀਕਾ ਦਾ ਇੰਟਰਸਟ ਹੈ, ਦੇਖੋ ਹੋਰ ਪਾਸੇ ਵੀ ਕੀ ਆ, ਇਹਦੀ ਅਰਵਿਨ ਰਿਫਾਇਨਰੀ ਆ। ਹੁਣ ਜੇ ਤੁਹਾਡੇ ਕੋਲ ਰੋ ਮਟੀਰੀਅਲ ਨਹੀਂ ਆ, ਤੁਹਾਡਾ ਕਾਰਖਾਨਾ ਚੱਲੇਗਾ ਨਹੀਂ, ਰਿਫਾਇਨਰੀ ਚੱਲੇਗੀ ਨਹੀਂ। ਇਰਵਿਨ ਰਿਫਾਇਨਰੀ ਬਹੁਤ ਸਾਰਾ ਤੇਲ ਜਿਹੜਾ ਆਉਂਦਾ ਰਿਹਾ, ਬਹੁਤ ਮੇਜਰ ਸਪਲਾਈ ਕਰੂਡ ਆਇਲ ਦੀ, ਉਹ ਸਾਊਦੀ ਅਰੇਬੀਆ ਤੋਂ ਆਉਂਦੀ ਰਹੀ। ਸਾਊਦੀ ਅਰੇਬੀਆ ਕਿਹਦਾ ਐਲਾਈ ਆ? ਅਮਰੀਕਾ ਦਾ। ਸੋ ਅਮਰੀਕਾ ਨੇ ਕੁਝ ਚੀਜ਼ਾਂ ਸਿੱਧੇ ਤੌਰ 'ਤੇ ਖੁਦ ਬੈਨੀਫਿਟ ਲੈਣ ਵਾਸਤੇ ਨਹੀਂ, ਕੁਝ ਚੀਜ਼ਾਂ ਦੁਨੀਆ ਦੇ ਹਿੱਸੇ ਵਿੱਚ ਬੈਠੇ ਐਲਾਈਜ਼ ਨੇ ਉਹਨਾਂ ਨੂੰ ਫਾਇਦਾ ਹੋ ਸਕੇ।
ਬਿਲਕੁਲ,
ਤੇ ਸਭ ਦੇ ਵਿੱਚ ਮੋਹਰਾ ਬਣਦਾ ਰਿਹਾ ਕੈਨੇਡਾ।
ਵੈਨੇਜ਼ੁਏਲਾ ਦਾ ਤੇਲ ਵੀ ਕੈਨੇਡੀਅਨ ਰਿਫਾਈਨਰੀਜ਼ ਦੇ ਵਿੱਚ ਉੱਥੇ ਰਿਫਾਈਨ ਹੁੰਦਾ ਰਿਹਾ।
ਯੈਸ,
ਤੇ ਕੈਨੇਡੀਅਨ ਕਰੂਡ ਨਹੀਂ ਹੁੰਦਾ,
ਕੈਨੇਡੀਅਨ ਕਰੂਡ
ਉਹ ਜੇ ਹੋਇਆ ਤੇ ਫਿਰ ਉੱਪਰੋਂ ਘੁਮਾ ਕੇ ਲਿਆ ਕੇ ਹੋਇਆ
ਜੀ,
ਕਿਉਂਕਿ ਸਾਡੇ ਕੋਲ ਪਾਈਪਲਾਈਨ ਨਹੀਂ ਹੈ।
ਬਸ ਤੁਸੀਂ ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ।
ਥੈਂਕ ਯੂ ਵੈਰੀ ਮਚ ਵਿਜੇ।
ਸ਼ਾਮੀ ਤੁਹਾਨੂੰ ਸੁਣਦੇ ਹਾਂ, ਕੱਲ੍ਹ ਸਵੇਰੇ ਫਿਰ ਗੱਲ ਹੁੰਦੀ ਹੈ।
ਥੈਂਕ ਯੂ,
ਥੈਂਕ ਯੂ।